ਵਾਹਿਗੁਰੂ ਸਾਹਿਬ ਜੀਓ,
ਵਾਹਿਗੁਰੂ ਸਾਹਿਬ ਜੀਓ।
ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੜ੍ਹੋ ਜੀ।
ਦੀਪਕ ਹੇਤ ਪਤੰਗ ਦਾ, ਜਲ ਮੀਨ ਤਰਨ ਦਾ।
ਇੱਥੇ ਜਿਵੇਂ ਜਿਵੇਂ ਜਿਨ੍ਹਾਂ ਜਿਨ੍ਹਾਂ ਜੀਆਂ ਦੀ ਆਪੋ ਆਪਣੇ ਥਾਵਾਂ ਦੇ ਉੱਤੇ ਪ੍ਰੇਮ ਹੈ, ਆਪਣੇ ਪਿਆਰੇ ਦੇ ਨਾਲ ਵਰਣਨ ਕਰਕੇ ਭਾਈ ਸਾਹਿਬ ਜੀ ਸਿੱਖ ਦਾ ਪ੍ਰੇਮ ਜਿਵੇਂ ਗੁਰੂ ਨਾਲ ਫਿਰ ਉਹ ਟਿਕਾਉਣਗੇ, ਪ੍ਰਮਾਣ ਦੇ ਕਰਕੇ। ਪਹਿਲੇ ਜਿਵੇਂ ਜੀਆਂ ਦਾ, ਜਿਨ੍ਹਾਂ ਹੋਰ ਜੀਵਾਂ ਦਾ ਆਪਣੇ ਪਿਆਰਿਆਂ ਦੇ ਨਾਲ ਕਿਵੇਂ ਹਿੱਤ ਹੈ, ਪ੍ਰੇਮ ਹੈ, ਉਹਦੇ ਪ੍ਰਮਾਣ ਦੇਖੇ। ਪਹਿਲਾ ਪ੍ਰਮਾਣ, ਦੀਪਕ ਹੇਤ ਪਤੰਗ ਦਾ।
ਦੀਪਕ ਹੇਤ ਪਤੰਗ ਦਾ,
ਦੀਵੇ ਦੇ ਨਾਲ ਹੇਤ ਹੈ ਜੀ, ਪ੍ਰੇਮ ਹੈ ਪਤੰਗੇ ਦਾ। ਪਤੰਗਾ ਛੋਟਾ ਜਿਹਾ ਜੀਅ ਹੈ, ਉਹਦਾ ਦੀਵੇ ਦੀ ਲੋ ਦੇ ਨਾਲ ਪ੍ਰੀਤ ਹੈ, ਪ੍ਰੇਮ ਹੈ। ਇਸੇ ਤਰ੍ਹਾਂ ਜਲ ਮੀਨ ਤਰਨ ਦਾ, ਮੀਨ ਮੱਛੀ ਦੀ ਪ੍ਰੀਤ ਜਲ ਦੇ ਨਾਲ ਹੈ, ਜਿਸ ਕਰਕੇ ਉਹ ਪਾਣੀ ਵਿੱਚ ਤਰਦੀ ਰਹਿੰਦੀ ਹੈ, ਪਾਣੀ ਤੋਂ ਬਿਨਾਂ ਉਹਦਾ ਜੀਵਨ ਨਹੀਂ। ਇੰਨਾ ਪ੍ਰੇਮ ਹੈ ਕਿ ਆਪਣਾ ਪਿਆਰੇ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਇਵੇਂ ਹੀ ਪਤੰਗਾ ਜਿਹੜਾ ਹੈਗਾ ਪ੍ਰੀਤ ਵਿੱਚ ਇੰਨਾ ਮਸਤ ਹੋ ਜਾਂਦਾ ਹੈ, ਦੀਵੇ ਉੱਤੇ ਸੜ ਮਰਦਾ ਹੈ, ਪਰ ਪ੍ਰੀਤ ਵਿੱਚ ਕਿਸੇ ਪ੍ਰਕਾਰ ਦੀ ਉਹ ਕਮੀ ਨਹੀਂ ਆਉਣ ਦਿੰਦਾ, ਸਿੱਧਾ ਪ੍ਰੇਮ ਕਰਕੇ ਦੀਵੇ ਦੀ ਲੋ ਨੂੰ ਆਉਂਦਾ। ਹਾਂਜੀ।
ਮਿਰਗ ਨਾਦ ਬਿਸਮਾਦ ਹੈ।
ਇਉਂ ਮਿਰਗ ਦਾ ਪ੍ਰੇਮ ਨਾਦ ਸ਼ਬਦ ਦੇ ਨਾਲ ਹੈ। ਕਿਹੜਾ ਸ਼ਬਦ? ਘੰਡੇ ਹੇੜੇ ਦਾ। ਮਿਰਗ ਨੂੰ ਜਦੋਂ ਫੜਦੇ ਆ ਸ਼ਿਕਾਰੀ, ਤਾਂ ਇੱਕ ਘੜੇ ਵਿੱਚ ਦੀ ਗਲੀ ਕਰਕੇ ਨਾ, ਘੜੇ ਦੇ ਹੇਠਲੇ ਥੱਲੇ ਵਿੱਚ ਗਲੀ ਕਰਕੇ, ਉਹਦੇ ਵਿੱਚ ਦੀ ਚਮੜੇ ਦੀ ਤੰਦ ਲੰਘਾ ਦਿੰਦੇ ਹੈ, ਤਾਰ ਤੰਦ ਦਾ ਮਗਰਲਾ ਪਾਸਾ ਪਿੱਛੇ ਗੰਢ ਦੇ ਦਿੰਦੇ ਆ, ਘੜੇ ਦੇ ਹੇਠਲੇ ਪਾਸੇ ਨਿਕਲੇ ਨਾ, ਤਾਂ ਜੋ ਤਾਰ ਨੂੰ ਘੜੇ ਦੇ ਵਿੱਚ ਦੀ ਬਾਹਰ ਲਿਆਉਂਦੇ ਹੈ, ਘੜੇ ਨੂੰ ਕੱਛ ਵਿੱਚ ਲੈ ਲੈਂਦੇ ਨੇ, ਅਤੇ ਤਾਰ ਜਿਹੜੀ ਆ ਬਾਹਰ ਇਹ ਕੱਛ ਫੜੀ ਹੁੰਦੀ ਹੈ, ਜਿਹੜੀ ਬਾਹਰ ਤਾਰ ਆਈ ਹੈ ਘੜੇ ਦੇ ਵਿੱਚ ਦੀ, ਉਹਦੇ ਉੱਤੇ ਕੋਈ ਚੀਜ਼ ਮਾਰ ਦਿੰਦੇ ਆ, ਟਣਕਾਰ ਮਾਰ ਦਿੰਦੇ ਆ। ਉਹ ਮਾਰਨ ਦੇ ਨਾਲ ਘੜੇ ਵਿੱਚੋਂ ਇੱਕ ਗੜੂੰ ਦੀ ਆਵਾਜ਼ ਆਉਂਦੀ ਹੈ, ਉਸ ਆਵਾਜ਼ ਦੇ ਉੱਤੇ ਮਸਤ ਹੈ ਮਿਰਗ, ਅਤੇ ਦੌੜਿਆ ਆਉਂਦਾ, ਉਹ ਆਵਾਜ਼ ਸੁਣਦਿਆਂ ਫਿਰ ਰਹਿ ਨਹੀਂ ਸਕਦਾ। ਜਿੱਧਰੋਂ ਆਵਾਜ਼ ਆ ਰਹੀ ਹੁੰਦੀ ਹੈ, ਉਹਦੀ ਉਸ ਆਵਾਜ਼ ਦੇ ਨਾਲ ਪ੍ਰੀਤ ਹੈ ਨਾਦ ਦੇ ਨਾਲ, ਮਰਨ ਦੀ ਕੋਈ ਪਰਵਾਹ ਨਹੀਂ ਕਰਦਾ। ਸ਼ਿਕਾਰੀਆਂ ਨੇ ਜਾਲ ਲਾਇਆ ਹੁੰਦਾ ਅਤੇ ਫਸ ਵੀ ਭਾਵੇਂ ਜਾਂਦਾ, ਪਰ ਆਪਣੀ ਪ੍ਰੀਤ ਦਾ ਖਿਆਲ ਨਹੀਂ ਛੱਡਦਾ, ਉਸ ਆਵਾਜ਼ ਦੇ ਨਾਲ ਉਹਦੀ ਪ੍ਰੀਤ ਹੈ, ਉਸ ਆਵਾਜ਼ ਵੱਲ ਨੂੰ ਨੱਠ ਆਉਂਦਾ ਹੈ। ਇਸੇ ਤਰ੍ਹਾਂ ਭਵਰ,
ਭਵਰ ਕਵਲ ਵਸੰਦਾ,
ਭਵਰ ਕਵਲ ਵਸੰਦਾ, ਭੌਰੇ ਦੀ ਪ੍ਰੀਤ ਕਵਲ ਫੁੱਲ ਦੀ ਸੁਗੰਧੀ ਨਾਲ ਹੈ, ਉਹਦੇ ਵਿੱਚ ਆ ਵੱਸਦਾ, ਉਹ 'ਚ ਆ ਵਹਿੰਦਾ ਹੈ। ਪਤਾ ਹੁੰਦਾ ਵੀ ਇਹ ਫੁੱਲ ਨੇ ਆਪਣੇ ਟਾਈਮ ਅਨੁਸਾਰ ਰਾਤ ਨੂੰ ਸੂਰ ਸਪਣਾ ਵਿੱਚ ਜਾਣਾ ਹੈ, ਅਤੇ ਮੈਂ ਇਹਦੇ 'ਚ ਮਰ ਜਾਵਾਂਗਾ, ਪਰ ਪ੍ਰੀਤ ਦਾ ਵੱਧਾ ਹੋਇਆ ਆਪਣੀ ਪ੍ਰੀਤ ਦਾ ਤਿਆਗ ਨਹੀਂ ਕਰਦਾ, ਫੁੱਲ ਦੇ ਉੱਤੇ ਬੈਠਾ ਸੁਗੰਧੀ ਲਈ ਜਾਂਦਾ। ਅਕਸਰ ਹੁੰਦਾ ਉੱਦਾਂ ਹੀ ਹੈ, ਫੁੱਲ ਜਿਹੜਾ ਹੈ ਬੰਦ ਹੋ ਜਾਂਦਾ, ਉਹਦੇ ਵਿੱਚ ਹੀ ਮਰ ਜਾਂਦਾ, ਪਰ ਉਸ ਆਪਣੀ ਮੌਤ ਦੀ ਪਰਵਾਹ ਨਹੀਂ, ਪ੍ਰੇਮ ਨੂੰ ਜ਼ਿਆਦਾ ਉਹਨੇ ਤਰਜੀਹ ਦਿੱਤੀ ਹੈ।
ਇਸੇ ਤਰ੍ਹਾਂ ਚਕੋਰ ਪ੍ਰੀਤ ਹੈ,
ਐਂ ਚਕੋਰ ਪੰਛੀ ਹੈ, ਉਹਦੀ ਪ੍ਰੀਤ ਚੰਦਰਮਾ ਦੇ ਨਾਲ ਹੈ, ਅਤੇ ਇੱਕ ਟੱਕ ਉਹਦੇ ਵੱਲ ਵਹਿੰਦਾ ਰਹਿੰਦਾ, ਚੰਦ ਜਦੋਂ ਛਿਪ ਜਾਂਦਾ ਪੁਆਠ ਨਹੀਂ ਖਾ ਕੇ ਪਿੱਛੇ ਜਾ ਡਿੱਗਦਾ, ਫਿਰ ਨਿਗਾਹ ਹੀ ਬੰਦ ਹੋ ਜਾਂਦੀ, ਨਹੀਂ ਕਿਸੇ ਨੂੰ ਹੋਰ ਦੇਖਣਾ ਚਾਹੁੰਦਾ ਬਿਨਾਂ ਚੰਦ ਤੋਂ, ਉਹਦੀ ਪ੍ਰੀਤ ਚੰਦਰਮਾ ਦੇ ਨਾਲ ਹੈ। ਇਸੇ
ਧਿਆਨ ਧਰਨ ਦਾ,
ਉਹਦੇ ਧਿਆਨ ਵਿੱਚ ਲੱਗਾ ਰਹਿੰਦਾ, ਉਹਦੇ ਬਾਅਦ ਇੱਕ ਟੱਕ ਨਿਗਾਹ ਲਾ ਕਰਕੇ ਵੇਖਦਾ ਰਹਿੰਦਾ। ਹਾਂਜੀ।
ਚੱਕ ਵੀ ਸੂਰਜ ਹੇਤ ਹੈ,
ਇੱਕ ਚੱਕ ਵੀ ਹੋਰ ਪੰਛੀ ਹੈ, ਉਹਦਾ ਹੇਤ ਉਹਦਾ ਪ੍ਰੇਮ ਜਿਹੜਾ ਹੈ ਸੂਰਜ ਨਾਲ ਹੈ ਅਤੇ ਸੰਯੋਗ ਬਣਨ ਦਾ
ਸੰਯੋਗ ਬਣ
ਹਾਂ ਚੱਕਵੀ ਅਤੇ ਚੱਕਵੇ ਦਾ ਸੰਯੋਗ ਬਣਨ ਦਾ ਕਾਰਨ ਸੂਰਜ ਹੀ ਹੈ। ਜਿੰਨਾ ਚਿਰ ਸੂਰਜ ਨਹੀਂ ਚੱਕਵੀ ਚੱਕਵੇ ਇਕੱਠੇ ਨਹੀਂ ਹੋ ਸਕਦੇ। ਹਾਂ ਜਦੋਂ ਸੂਰਜ ਹੁੰਦਾ ਫਿਰ ਦੋਵਾਂ ਦਾ ਸੰਯੋਗ ਵੀ ਹੁੰਦਾ ਮੇਲ ਹੁੰਦਾ ਹੈ। ਉਹਨਾਂ ਦੀ ਪ੍ਰੀਤ ਸੂਰਜ ਦੇ ਨਾਲ ਹੈ ਚੱਕਵੀ ਦੀ।
ਨਾਰ ਪਤਾਰ ਪਿਆਰ ਹੈ
ਕਿਉਂ ਜਿਹੜੀ ਪਤੀ ਵਰਤਾ ਔਰਤ ਹੈ ਉਹਦਾ ਪਤਾਰ ਮੈਨੇ ਪਤੀ ਆਪਣੇ ਪਤੀ ਦੇ ਨਾਲ ਉਹਦਾ ਜਿੱਦਾਂ ਪ੍ਰੇਮ ਉਹਦਾ ਹੁੰਦਾ ਜਿਸ ਤਰ੍ਹਾਂ ਇਵੇਂ ਹੀ
ਮਾਂ ਪੁੱਤ ਮਿਲੰਦਾ
ਇਉਂ ਮਾਂ ਦਾ ਪ੍ਰੇਮ ਪੁੱਤਰ ਨਾਲ ਹੈ ਭਾਵੇਂ ਉਹ ਨਲਾਇਕ ਵੀ ਹੋਵੇ ਉਹਦੇ ਲਈ ਉਹ ਪੁੱਤਰ ਹੀ ਹੈ। ਇਉਂ ਠੀਕ ਆ ਉਹਨੂੰ ਯੋਗ ਬਣਾਉਂਦੀਆਂ ਸਿਕਸ਼ਾਵਾਂ ਵੀ ਸਿਆਣੀ ਮਾਂ ਦਿੰਦੀ ਹੈ ਪਰ ਮਾਂ ਦਾ ਪੁੱਤ ਦੇ ਨਾਲ ਜੋ ਪਿਆਰ ਮਿਲਦਾ ਹੈ ਹਾਂਜੀ
ਆਪੇ ਆਪ ਵਰਤਦਾ
ਇਉਂ ਵਾਹਿਗੁਰੂ ਵੀ ਪਾਈ ਆਪਣੇ ਪਿਆਰਿਆਂ ਵਿੱਚ ਇਉਂ ਵਰਤਦਾ ਜਾਂ ਰੱਬ ਦੇ ਪਿਆਰੇ ਰੱਬ ਵਿੱਚ ਇਉਂ ਜਿਹੜੇ ਮਿਲਦੇ ਨੇ
ਹਾਂਜੀ ਗੁਰਮੁਖ ਪਰਚੰਦਾ
ਇਉਂ ਗੁਰਮੁਖ ਹੋ ਕਰਕੇ ਪਰਚਾਵਾ ਪਰਚਦੇ ਨੇ ਆਪਣੇ ਪਿਆਰੇ ਵਾਹਿਗੁਰੂ ਦੇ ਵਿੱਚ ਪ੍ਰੇਮ ਦੇ ਵਿੱਚ
ਅੱਖੀ ਅੰਦਰ ਦੇਖਦਾ ਸਭ ਚੋਜ ਵਿਡਾਣਾ।
ਹੁਣ ਇਹ ਮਨ ਦੇ ਦ੍ਰਿਸ਼ਟਾਂਤ ਦੇਣਗੇ ਕਿ ਮਨ ਜਿਹੜਾ ਹੈ ਸਾਰੇ ਇੰਦਰੀਆਂ ਦੀ ਅਗਵਾਈ ਕਿਵੇਂ ਕਰਦਾ ਹੈ। ਮਨ ਅਨੁਸਾਰ ਸਾਰੇ ਇੰਦਰੀ ਚੱਲਦੇ ਨੇ। ਪੜ੍ਹੋ ਦੁਬਾਰੇ
ਅੱਖੀ ਅੰਦਰ ਦੇਖਦਾ ਸਭ ਚੋਜ
ਵਿਡਾਣਾ ਸੋ ਇਹ ਮਨ ਜਿਹੜਾ ਹੈ ਅੱਖਾਂ ਵਿੱਚ ਵੀ ਬੈਠਾ ਵੇਖ ਰਿਹਾ ਅੱਖਾਂ ਵੇਖਦੀਆਂ ਹੀ ਮਨ ਦੇ ਕਹੇ ਅਨੁਸਾਰ ਨੇ। ਜਿਹਾ ਜਿਹਾ ਮਨ ਨੇ ਪ੍ਰੇਰਨਾ ਦਿੱਤੀ ਅੱਖਾਂ ਨੂੰ ਉਸੇ ਤਰ੍ਹਾਂ ਅੱਖਾਂ ਵੇਖਦੀਆਂ ਨੇ। ਜੇ ਉਹਨੇ ਮਾੜੀ ਦ੍ਰਿਸ਼ਟੀ ਨੂੰ ਵੇਖਣ ਲਈ ਪ੍ਰੇਰਨਾ ਦਿੱਤੀ ਹੈ ਤਾਂ ਮਾੜੀ ਦ੍ਰਿਸ਼ਟੀ ਦੇ ਰੂਪ ਵਿੱਚ ਅੱਖਾਂ ਵੇਖਦੀਆਂ ਨੇ। ਕਿਸੇ ਚੰਗੀ ਦ੍ਰਿਸ਼ਟੀ ਦੀ ਪ੍ਰੇਰਨਾ ਕਰਤੀ ਮਨ ਨੇ ਚੰਗੀ ਸੰਗਤ ਹੋਣੀ ਕਰਕੇ ਮਨ ਦੀ ਤਾਂ ਉਹ ਉੱਦਾਂ ਹੀ ਵੇਖਦੀਆਂ ਨੇ ਜਿਵੇਂ ਮਨ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ। ਅੱਖੀਂ ਅੰਦਰ ਦੇਖਦਾ ਇਹ ਅੱਖਾਂ ਦੇ ਵਿੱਚ ਦੇਖ ਰਿਹਾ ਸਭ ਚੋਜ ਵਿਡਾਣਾ ਕਿਉਂ ਪਰਮੇ ਇਹ ਚੋਜ ਉਹਦਾ ਬੜਾ ਬੜੇ ਅਚਰਜ ਚੋਜ ਨੇ ਕੌਤਕ ਨੇ। ਹਾਂਜੀ
ਕੰਨੀ ਸੁਣਦਾ ਸੁਰਤ ਕਰ ਇਉਂ ਖਾਣ ਵਿਖਾਣਾ
ਕੰਨੀ ਸੁਣਦਾ ਸੁਰਤ ਕਰ ਹਾਂ ਕੰਨਾਂ ਦੇ ਵਿੱਚ ਕੰਨ ਹੋ ਕਰਕੇ ਕੰਨਾਂ ਵਿੱਚ ਵੀ ਉਹ ਸੁਣਦਾ ਮਨ ਜਿਹੜਾ ਹੈ ਜਿਹਾ ਜਿਹਾ ਕੰਨਾਂ ਨੂੰ ਪ੍ਰੇਰਨਾ ਸੁਣਦੀ ਕਰਦਾ ਮਨ ਉਹ ਜਿਹੇ ਕੰਨ ਸੁਣਦੇ ਨੇ। ਜੇ ਉਹਨੇ ਪ੍ਰੇਰਨਾ ਕੀਤੀ ਅੰਦਰੋਂ ਮਨ ਨੇ ਕੰਨਾਂ ਨੂੰ ਵੀ ਲੈ ਵੀ ਮਾੜਾ ਗੰਦ ਮਨ ਦੇ ਸੁਣਨਾ ਅਤੇ ਜਦੋਂ ਦੂਆ ਸੁਣਨ ਵਾਸਤੇ ਤਾਂ ਜਦੋਂ ਜਿਹੜਾ ਹੈ ਬੋਲਾ ਹੀ ਹੋਇਆ ਰਹਿੰਦਾ ਹੈ। ਨਾਮ ਸੁਣ ਜਾਣ ਵਿਸੂ ਡਸਾਨਾ ਨਾਮ ਸੁਣਨ ਵਾਸਤੇ ਤਾਂ ਵਿਸੂ ਡਸ ਜਾਂਦਾ ਪਰ ਜਿਹੜੀ ਜੀ ਪ੍ਰੇਰਨਾ ਮਨ ਨੂੰ ਦਿੰਦਾ ਕੰਨਾਂ ਨੂੰ ਉਹ ਅਜਿਹਾ ਕੁਛ ਪਾਈ ਕੰਨ ਫਿਰ ਸੁਣਦੇ ਨੇ। ਕਰ ਆਖ ਵਿਖਾਣਾ ਕਰ ਤੇ ਵਿਸਰਾਮ ਕਰ ਲਓ
ਕਰ
ਆਖਾਣ ਕੰਨਾ ਆਖਾਣ ਹਾਂਜੀ ਸ਼ੁੱਧ ਪਾਠ ਹੈ। ਕੰਨੀ ਸੁਣਦਾ ਸੁਰਤ ਕਰ ਆਖਾਣ ਵਿਖਾਣਾ ਇਹ ਮਨ ਜਿਹੜਾ ਹੈ ਬਾਈ ਜਿਹੇ ਕੰਨਾਂ ਦੇ ਨਾਲ ਉੱਦਾਂ ਹੀ ਸੁਣਦਾ ਜਿਹਾ ਜਿਹਾ ਇਹ ਪ੍ਰੇਰਨਾ ਕਰਦਾ ਕੰਨਾਂ ਨੂੰ ਆਖਾਣ ਨਾਮ ਹੈ ਮੁੱਖ ਦਾ ਮੂੰਹ ਦਾ ਅਤੇ ਜਿਹਾ ਜਿਹਾ ਮੂੰਹ ਨੂੰ ਜੀਭ ਨੂੰ ਪ੍ਰੇਰਨਾ ਕਰਦਾ ਹੈ ਵਿਖਾਣਾ ਹੋਇਆ ਜੀਭਾਂ ਬੋਲਦੀ ਹੈ ਮਨ ਦੀ ਪ੍ਰੇਰਨਾ ਅਨੁਸਾਰ। ਕਦੇ ਕੌੜਾ ਬੁਲਾ ਦਿੰਦਾ ਹੀ ਮਨ ਜੁੱਤੀਆਂ ਪਵਾ ਦਿੰਦਾ ਹੈ ਕਿਤੇ ਫਿਰ ਜਿਹੜਾ ਹੈ ਨਾਮ ਸਿਮਤ ਬੁਲਾ ਦਿੰਦਾ ਇਉਂ ਮਨ ਜਿਵੇਂ ਜਿਵੇਂ ਪ੍ਰੇਰਨਾ ਕਰਦਾ ਜੀਭਾਂ ਨੂੰ ਉਵੇਂ ਹੀ ਸਤਸੰਗ ਮੁੱਖ ਜਿਹੜਾ ਹੈਗਾ ਵਿਖਾਣਾ ਬੋਲਦਾ ਕੰਨੀ ਹਾਂ ਕੰਨੀ ਨਾਨੇ ਦੀ ਬਿਹਾਰੀ ਨਾਲ ਕਹਿੰਦੀ ਬਿੰਦੀ ਵੀ ਹੈ ਲਾ ਲਿਓ ਉੱਥੇ ਕੰਨੀ ਹਾਂ ਚਲੋ ਅੱਗੇ
ਜੀਬੇ ਅੰਦਰ ਜੀਬੇ
ਦੁਲਾਵਾਂ
ਜੀਬੇ ਅੰਦਰ ਬੋਲਦਾ ਬਹੁਤ ਸਾਧ ਲੁਭਾਣਾ
ਇਉਂ ਜੀਬਾਂ ਦੇ ਜਿਵੇਂ ਜੀਭਾਂ ਨੂੰ ਪ੍ਰੇਰਨਾ ਕਰਦਾ ਹੈ ਜੀਭਾਂ ਵਿੱਚ ਬੋਲਦਾ ਮਨ ਉਹੀ ਪ੍ਰੇਰਿਤ ਹੋ ਕੇ ਉਹੀ ਜੀਭਾਂ ਫਿਰ ਬਹੁਤ ਸਵਾਦਾਂ ਵਿੱਚ ਜਿਹੜੀ ਹੈ ਲੱਗਦੀ ਹੈ ਲੁਭਾਏਮਾਨ ਹੁੰਦੀ ਹੈ ਮਨ ਦੀ ਪ੍ਰੇਰਿਤ ਕੀਤੀ ਹੋਈ। ਹਾਂਜੀ
ਹੱਥੀਂ ਕਿਰਤ ਕਮਾਮ ਦਾ
ਇਉਂ ਫਿਰ ਮਨ ਜਿਵੇਂ ਹੱਥਾਂ ਨੂੰ ਭਾਈ ਹੁਣ ਪਹਿਲੇ ਸੀ ਗਿਆਨ ਇੰਦਰੇ ਹੁਣ ਕਰਮ ਇੰਦਰੀਆਂ ਬਾਰੇ ਇਹ ਵੀ ਮਨ ਦੇ ਕੰਟਰੋਲ 'ਚ ਨੇ ਮਨ ਇਹਨਾਂ ਦੀ ਅਗਵਾਈ ਕਰਦਾ। ਹਾਂਜੀ ਹੱਥੀਂ ਅਧਿਕ ਹੈ ਆਹ ਤਦਕ ਨਾਲ ਹੈ ਕਹਿੰਦੇ ਹੱਥੀਂ ਕਿਰਤ ਕਮਾਮ ਦਾ
ਹੱਥੀਂ ਕਿਰਤ ਕਮਾਮ ਦਾ
ਹਾਂ ਇਉਂ ਹੱਥਾਂ ਨਾਲ ਫਿਰ ਭਾਈ ਕਿਰਤ ਕਰਦਾ ਹੈ
ਪੱਗ ਚੱਲਾ ਸੁਜਾਣਾ
ਹਾਂ ਜਿਵੇਂ ਪੈਰਾਂ ਨੂੰ ਪ੍ਰੇਰਦਾ ਮਨ ਉੱਧਰ ਪੈਰ ਪਾਈ ਚੱਲਦੇ ਨੇ ਸਿਆਣੇ ਹੋ ਕਰਕੇ, ਇਹ ਸਿਆਣਾ ਹੋ ਕੇ ਆਪਣੇ ਆਪ ਮਨ ਜਿਵੇਂ ਪੈਰਾਂ ਨੂੰ ਪ੍ਰੇਰਨਾ ਕਰਦਾ, ਉੱਧਰ ਨੂੰ ਪੈਰ ਜਾਂਦੇ ਨੇ, ਕੁਸੰਗਤ ਵੱਲ ਨੂੰ ਚੱਲ ਜਾਂਦੇ ਨੇ, ਮਾੜੇ ਪਾਸੇ ਨੂੰ ਜਾਂਦੇ ਨੇ, ਚੋਰੀ ਕਰਨ ਚੱਲ ਜਾਂਦੇ ਨੇ। ਹਾਂ, ਇਹ ਮਨ ਹੀ ਪ੍ਰੇਰਦਾ ਇਹ ਸਾਰੇ ਕਰਮ ਇੰਦਰੀਆਂ ਨੂੰ ਵੀ, ਗਿਆਨ ਇੰਦਰੀਆਂ ਨੂੰ ਵੀ। ਹੋਰ
ਦੇਹੀ ਅੰਦਰ ਇੱਕ ਮਨ,
ਇਉਂ ਦੇਹੀ ਦੇ ਵਿੱਚ ਇੱਕ ਮਨ ਹੋ ਕੇ ਬੈਠਾ ਹੈ ਸਰੀਰ 'ਚ। ਇੰਦਰੀ
ਪਰਵਾਣਾ,
ਇਉਂ ਇੰਦਰੀਏ ਦਸੇ ਇੰਦਰੀਆਂ ਜਿਹੜੇ ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਆਂ ਦਾ ਇਹ ਜਿਹੜਾ ਹੈ, ਇਹਦੇ ਅਨੁਸਾਰ ਉਹ ਚੱਲਦੀਆਂ ਨੇ, ਜਿਵੇਂ ਉਹ ਚਲਾਉਂਦਾ ਇਹਨਾਂ ਨੂੰ ਮਨ, ਜਿਵੇਂ ਇੰਦਰੀਆਂ ਨੂੰ ਚਲਾਉਂਦਾ ਉਵੇਂ ਚੱਲਦੀਆਂ ਨੇ। ਇਉਂ ਇੰਦਰੀਆਂ ਪ੍ਰਮਾਣਿਕ ਮਨ ਅਨੁਸਾਰ ਹੋ ਰਹੀਆਂ ਨੇ। ਪਹਿਲਾਂ ਵੀ ਸਾਰੇ ਇੰਦਰੀਆਂ ਦਾ ਜਥੇਦਾਰ ਮਨ ਹੀ ਹੈ, ਜਿਵੇਂ ਜਿਵੇਂ ਪ੍ਰੇਰਨਾ ਕਰਦਾ ਹੈ ਉਵੇਂ ਉਵੇਂ ਇਹ ਇੰਦਰੀ ਕਿਰਿਆਵਾਂ ਆਪਣੇ ਕਰ ਰਹੀਆਂ ਨੇ। ਹਾਂਜੀ,
ਆਪੇ ਆਪ ਵਰਤਦਾ
ਇਉਂ ਪਰਮੇਸ਼ੁਰ ਵੀ ਪਾਈ ਸਾਰਿਆਂ ਵਿੱਚ, ਮੈਂ ਮਨ ਸਾਰਿਆਂ ਦੇ ਵਿੱਚ ਵਰਤ ਰਿਹਾ ਨਾ, ਇਉਂ ਪਰਮੇਸ਼ੁਰ ਵੀ ਸਾਰਿਆਂ ਵਿੱਚ ਵਰਤ ਰਿਹਾ। ਅੱਖਾਂ ਵਿੱਚ ਜਿਹੜਾ ਹੈ ਦ੍ਰਿਸ਼ਟਾ ਰੂਪ ਹੋ ਕੇ ਬੈਠਾ ਹੈ, ਕੰਨਾਂ ਵਿੱਚ ਸਰੋਤਾ ਰੂਪ ਹੋ ਕੇ ਬੈਠਾ ਹੈ, ਜੀਵਾਂ ਵਿੱਚ ਵਕਤਾ ਹੋ ਕੇ ਬੈਠਾ ਹੈ। ਇਉਂ ਪਰਮੇਸ਼ੁਰ ਵੀ ਸਾਰਿਆਂ ਇੰਦਰੀਆਂ ਵਿੱਚ ਪਾਈ ਮੌਜੂਦ ਹੈ।
ਅਤੇ
ਇਸੇ ਤਰ੍ਹਾਂ ਗੁਰਮੁਖ
ਸੁੱਖ ਮਾਣਾ,
ਇਉਂ ਗੁਰਮੁਖਾਂ ਨੇ ਜਦੋਂ ਇਸ ਗੱਲ ਨੂੰ ਜਾਣਿਆ ਤਾਂ ਉਹਨਾਂ ਨੇ ਆਤਮ ਸੁੱਖ ਨੂੰ ਮਾਨਣਾ ਕੀਤਾ। ਉਹ ਉਹਨਾਂ ਗੁਰਮੁਖਾਂ ਦੇ ਇੰਦਰੇ ਫਿਰ ਮਨ ਦੇ ਅਨੁਸਾਰ ਚਲਾਏ ਨਹੀਂ ਚੱਲਦੇ, ਉਹਨਾਂ ਦੇ ਇੰਦਰੇ ਗੁਰਮਤ ਅਨੁਸਾਰ ਚੱਲਦੇ ਨੇ, ਉਹ ਮਨ ਨੂੰ ਫਿਰ ਗੁਰਮ ਅਨੁਸਾਰ ਢਾਲ ਲੈਂਦੇ ਨੇ। ਜਿਵੇਂ ਮਨ ਦੇ ਮਗਰ ਚੱਲਣ ਵਾਲੇ ਨੂੰ ਕੀ ਕਹਿੰਦੇ ਨੇ, ਮਨ ਮੁੱਖ। ਹਾਂ, ਗੁਰ ਦੇ ਅਨੁਸਾਰ ਜਿਹੜਾ ਆਪਣੇ ਆਪ ਨੂੰ ਮੁਖੀ, ਗੁਰੂਆਂ ਨੇ ਜਿਹਨੂੰ ਮੰਨਿਆ, ਮਨ ਨੂੰ ਮੁਖੀ ਨਹੀਂ ਮੰਨਿਆ, ਗੁਰੂ ਦੀ ਮਤ ਨੂੰ ਜਿਨ੍ਹਾਂ ਨੇ ਮੁੱਖ ਮੰਨਿਆ ਉਹਨਾਂ ਨੂੰ ਕਹਿੰਦੇ ਨੇ ਗੁਰਮੁਖ। ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਇਉਂ ਸੁੱਖ ਨੂੰ ਜਾਣ ਲਿਆ, ਮਨ ਨੂੰ ਗੁਰਮਤ ਅਨੁਸਾਰ ਚਲਾ ਕਰਕੇ।
ਚਲੀਏ ਚੱਲਾਂ।
ਹਾਂਜੀ,
ਪਵਨ ਗੁਰੂ ਗੁਰੂ ਸ਼ਬਦ ਹੈ।
ਪਵਨ ਗੁਰੂ ਹੋਣਾ,
ਪਵਨ ਗੁਰੂ ਗੁਰੂ ਸ਼ਬਦ ਹੈ,
ਪਵਨ ਦੀ ਵਿਆਹ ਪਵਨ ਪਾਠ ਹੈ, ਉਹਨਾਂ ਤੋਂ ਪਵਨ ਪੜਿਆ ਗਿਆ।
ਪਵਨ ਗੁਰੂ
ਪਾਠ ਪਵਨ ਹੈ ਕਿ ਪਵਨ ਹੈ,
ਸ਼ਬਦ ਹੈ,
ਫਿਰ ਉਹੀ ਕਹਿ ਰਿਹਾ ਨਾ, ਪਵਨ ਗੁਰੂ ਗੁਰ ਸ਼ਬਦ ਹੈ,
ਪਵਨ ਗੁਰੂ ਗੁਰੂ ਸ਼ਬਦ ਹੈ,
ਰਾਗ ਨਾਦ ਵਿਚਾਰਾ। ਜਪਜੀ ਸਾਹਿਬ ਦੇ ਸਲੋਕ ਦੀ ਵਿਆਖਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਹ ਹੁਣ ਭਾਈ ਸਾਹਿਬ ਜੀ ਉਸੇ ਵਿਆਖਿਆ ਵਿੱਚ ਕਹਿ ਰਹੇ ਨੇ, ਪਵਨ ਗੁਰੂ ਸਾਰਿਆਂ ਦਾ ਪਵਨ ਗੁਰੂ ਹੈ। ਪਵਨ ਕਿਉਂ ਗੁਰੂ ਹੈ, ਪਵਨ ਦਾ ਦੂਜਾ ਭਾਵ ਲੈ ਸਵਾਸ ਨੇ, ਜੇ ਸਵਾਸ ਚੱਲਦੇ ਨੇ ਅੰਦਰ ਜੀਵਨ ਹੈ,
ਅਤੇ ਜੇ ਧਰਤ ਹੈ ਨਾ,
ਪਵਨ ਹੀ ਗੁਰੂ ਹੈ। ਕਿਉਂਕਿ ਸਵਾਸ ਜਿਹੜੇ ਨੇ, ਬਾਕੀ ਦੇ ਚਾਰ ਤੱਤ ਜਿਹੜੇ ਨੇ, ਪਾਣੀ ਅਗਨੀ ਆਕਾਸ਼ ਧਰਤੀ, ਜੇ ਕੋਈ ਘੱਟ ਹੋ ਜਾਵੇ ਜੀਵਨ ਰਹਿ ਸਕਦਾ, ਜੇ ਪ੍ਰਾਣ ਕਿਤੇ ਘੱਟ ਜਾਣ ਫਿਰ ਜੀਵਨ ਨਹੀਂ ਰਹਿੰਦਾ। ਇਸ ਕਰਕੇ ਇਹਨੂੰ ਗੁਰੂ ਮੰਨਿਆ, ਇਸ ਤੱਤ ਨੂੰ ਪਵਨ ਗੁਰੂ, ਸਾਰਿਆਂ ਦਾ ਪਵਨ ਗੁਰੂ ਹੈ। ਅਤੇ ਇਹਦਾ ਗੁਰੂ ਕੌਣ ਹੈ ਫਿਰ, ਗੁਰ ਸ਼ਬਦ ਹੈ, ਪ੍ਰਾਣਾਂ ਦਾ ਗੁਰੂ, ਪਵਨ ਦਾ ਗੁਰੂ, ਅੱਗੇ ਗੁਰੂ ਦਾ ਸ਼ਬਦ ਹੈ। ਜਿਸ ਕਰਕੇ ਰਾਗ ਨਾਦ ਵਿਚਾਰਾ ਰਾਗਾਂ ਦੀ ਅਤੇ ਨਾਦਾਂ ਦੀ ਵਿਚਾਰ ਜਿਹੜੀ ਆ ਹੁੰਦੀ ਹੈ ਰਾਗ ਨਾਦ ਦੀ। ਹਾਂਜੀ,
ਮਾਤ ਪਿਤਾ ਜਲ ਧਰਤ ਹੈ,
ਠੀਕ ਹੈ,
ਉਤਪਤ ਸੰਸਾਰ,
ਸੰਸਾਰਾ ਪੜ੍ਹ ਲਓ ਸਾਰੇ,
ਮਾਤ ਪਿਤਾ ਜਲ ਧਰਤ ਹੈ, ਉਤਪਤ ਸੰਸਾਰਾ।
ਹੁਣ ਇਉਂ ਜਿਹੜਾ ਹੈ, ਮਾਤਾ ਜਿਹੜੀ ਹੈ ਧਰਤੀ ਹੈ, ਧਰਤੀ ਨੂੰ ਮਾਤਾ ਆਖੇ ਹੈ, ਜਲ ਕੀ ਹੈ ਪਿਤਾ ਹੈ, ਅਤੇ ਇਉਂ ਕਿਉਂਕਿ ਇਹਨਾਂ ਤੋਂ ਹੀ ਜਿਹੜੀ ਹੈ ਧਰਤੀ ਦੇ ਵਿੱਚ ਬੀਜ ਪਾਈਏ ਤਾਂ ਉੱਗਦਾ ਹੈ ਨਾ, ਜੋ ਧਰਤੀ ਦੀ ਬੀਜ ਮਾਤਾ ਦੇ ਗਰਭ ਅੰਦਰ ਜਾਂਦਾ ਹੈ, ਇਸ ਕਰਕੇ ਮਾਤਾ ਹੈ ਧਰਤੀ, ਧਰਤੀ ਹੈ ਮਾਂ ਦਾ ਜਿਹੜਾ ਸਰੀਰ ਹੈ। ਸੋ ਪਿਤਾ ਜਿਹੜਾ ਜਲ ਹੈ, ਕਿ ਜਿਸ ਕਰਕੇ ਉਤਪਤੀ ਹੁੰਦੀ ਹੈ ਸਾਰੇ ਸੰਸਾਰ ਦੀ ਇਹਨਾਂ ਤੋਂ। ਹਾਂਜੀ, ਪੈਦਾਇਸ਼ ਹੁੰਦੀ ਹੈ। ਹਾਂਜੀ,
ਦਾਈ ਦਇਆ ਰਾਤ ਦੇਹੋ
ਵਰਤੇ ਵਰਤਾਰਾ ਵਰਤਾ ਦਲਾਵਾਂ ਨੇ ਇੱਕ ਠੀਕ ਹੈ,
ਵਰਤੇ ਵਰਤਾਰਾ
ਦਾਈ ਬੱਚੇ ਨੂੰ ਖਿਡਾਉਣ ਵਾਲੀ ਖਿਡਾਵੀ, ਉਹ ਕੌਣ ਹੈ? ਰਾਤ, ਰਾਤ ਦਾਜ ਦਾ ਕੰਮ ਕਰਦੀ ਹੈ, ਦਿਵਸ ਰਾਤ ਤੋਂ ਦਾਜ ਦਾ ਆਉਂਦਾ ਨਾ, ਕਿਉਂ ਦਾਜ ਦਾ ਕੰਮ ਕਿਵੇਂ ਕਰਦੀ ਹੈ? ਰਾਤ ਬੱਚੇ ਨੂੰ ਸਵਾ ਦਿੰਦੀ ਹੈ ਦਾਜ, ਕਿਉਂ ਰਾਤ ਵੀ ਸਾਨੂੰ ਜੇ ਰਾਤ ਨਾ ਹੋਵੇ ਮਰ ਜਾਈਏ ਕੰਮ ਕਰ ਕਰਕੇ, ਨਹੀਂ ਕੋਈ ਟਿਕੂਗਾ। ਰਾਤ ਆਉਂਦੀ ਹੈ ਤਾਂ ਹੁਣ ਕਹਿੰਦਾ ਹੁਣ ਤੂੰ ਸੌਂ ਜਾ ਪੁੱਤਰ, ਹੈਂਜੀ, ਸਵਾ ਦਿੰਦੀ ਹੈ ਬੱਚੇ ਦੇ ਦਾਜ, ਜਿਵੇਂ ਬੱਚੇ ਨੂੰ ਸੌਂਦੀ ਹੈ। ਰਾਤ ਭਾਈ ਦਾਜ ਦਾ ਕੰਮ ਕਰਦੀ ਹੈ, ਅਤੇ ਦੇਹੋ ਦਿਨ ਕੀ ਹੈ? ਦਾਇਆ, ਦੇਹੋ ਮੈਨੇ ਦਿਨ, ਉਹ ਦਾਇਆ, ਅਤੇ ਦਾਇਆ ਦਾ ਕੀ ਕੰਮ ਹੁੰਦਾ? ਵੀ ਭਾਈ ਬਾਗ ਬੂਗ ਦਿਖਾਉਣੇ, ਫਿਰ ਬੱਚੇ ਨੂੰ ਜਗਾ ਕੇ ਆ ਦਿਖਾਈਏ, ਸੈਲ ਕਰਾਈਏ, ਫਿਰ ਦਿਨ ਚੜ੍ਹਦਾ, ਫਿਰ ਉਹ ਇਸ ਪਾਸੇ ਪ੍ਰਕਿਰਤੀ ਦੀਆਂ ਚੀਜ਼ਾਂ ਵੇਖਣ ਵਿੱਚ ਪਹੁੰਚਾ ਦਿੰਦਾ ਹੈ। ਵਰਤੇ ਵਰਤਾਰਾ, ਇਉਂ ਇਹ ਵਰਤਾਰਾ ਅਕਾਲ ਪੁਰਖ ਦਾ ਬਣਾਇਆ ਹੋਇਆ ਵਰਤ ਰਿਹਾ ਹੈ। ਹਾਂਜੀ,
ਸ਼ਿਵ ਸ਼ਕਤੀ ਦਾ ਖੇਲ ਹੈ,
ਹੈ ਤਾਂ ਨਹੀਂ ਹੈ,
ਸ਼ਿਵ ਸ਼ਕਤੀ ਦਾ ਖੇਲ ਮੇਲ,
ਹਾਂ,
ਪ੍ਰਕਿਰਤ ਪਸਾਰਾ,
ਪ੍ਰਕਿਰਤ ਪਸਾਰਾ,
ਪਸਾਰਾ
ਪੜ੍ਹੋ ਸਾਰੇ, ਸ਼ਿਵ ਸ਼ਕਤੀ ਦਾ ਖੇਲ ਮੇਲ,
ਸ਼ਿਵ ਸ਼ਕਤੀ ਦਾ ਖੇਲ ਮੇਲ,
ਸ਼ਿਵ ਦੇ ਸੱਸੇ ਦੇ ਪੈਰ 'ਚ ਬਿੰਦੀ ਹੈ ਇੱਥੇ, ਹਾਂ, ਸ਼ਿਵ ਪਾਲ ਲਿਓ, ਸ਼ਿਵ ਪੈਰ 'ਚ ਬਿੰਦੀ ਹੈ, ਸ਼ਿਵ ਸ਼ਕਤੀ ਦਾ ਖੇਲ ਮੇਲ,
ਸ਼ਿਵ ਸ਼ਕਤੀ ਦਾ ਖੇਲ ਮੇਲ,
ਪ੍ਰਕਿਰਤ ਪਸਾਰਾ,
ਪ੍ਰਕਿਰਤ ਪਸਾਰਾ,
ਸ਼ਿਵ ਪੁਰਖ ਹੋ ਗਿਆ, ਸ਼ਕਤੀ ਜਿਹੜੀ ਹੈ ਮਾਇਆ ਹੋ ਗਈ, ਦੋਹਾਂ ਦਾ ਖੇਲ ਤੋਂ ਜਿਹੜਾ ਮੇਲ ਹੋਇਆ ਹੈ, ਇਹ ਤੋਂ ਉਹ ਸਾਰੀ ਪ੍ਰਕਿਰਤੀ ਦਾ ਪਸਾਰਾ ਹੋਇਆ। ਇੱਕ ਸ਼ਿਵ ਹੋ ਗਿਆ ਪੁਰਖ ਜਾਂ ਈਸ਼ਵਰ, ਸ਼ਕਤੀ ਹੋ ਗਈ ਮਾਇਆ, ਸੋ ਉਹਨਾਂ ਦਾ ਜਿਹੜਾ ਖੇਲ ਵਾਹਿਗੁਰੂ ਨੇ ਰਚਿਆ ਇਹਦੇ ਮੇਲ ਤੋਂ, ਹਾਂਜੀ, ਪੁਰਖ ਦਾ ਅਤੇ ਸ਼ਕਤੀ ਦੇ ਮੇਲ ਤੋਂ ਪ੍ਰਕਿਰਤੀ ਦਾ ਪਸਾਰਾ ਹੋਇਆ। ਈਸ਼ਵਰ ਜਿਹੜਾ ਸੀ ਮਾਇਆ ਸਬਲ ਹੋ ਕੇ ਸਾਰੇ ਸੰਸਾਰ ਨੂੰ ਰਚਾਇਤਾ ਹੋਇਆ, ਰਚਿਆ ਉਹਨੇ, ਇਉਂ ਕਾਦਰ ਨੇ ਪ੍ਰਕਿਰਤੀ ਨੂੰ ਪਸਾਰੇ ਨੂੰ ਇੱਦਾਂ ਬਣਾਇਆ। ਹਾਂਜੀ,
ਪਾਰ ਬ੍ਰਹਮ ਪੂਰਨ ਬ੍ਰਹਮ,
ਅੱਧੇ ਅੱਧੀ ਪਾਲਿਆ ਕਰੋ ਪੌੜੀ ਅੱਗੇ ਕਰ ਲਓ, ਇੱਕ ਪੌੜੀ ਨੂੰ ਦੋ ਹਿੱਸਿਆਂ 'ਚ ਪੜਿਆ ਕਰੋ। ਹਾਂਜੀ,
ਛੋਟੀਆਂ
ਪਰ ਅੱਗੇ ਤੋਂ ਖਿਆਲ। ਦੂਜਾ ਬੇਨਤੀ ਹੈ ਕਿ ਮਾਈਕ ਨੂੰ ਆਪਣੇ ਮੂੰਹ ਦੇ ਲਾਗੇ ਕਰਿਆ ਕਰੋ, ਕਿਉਂਕਿ ਰਿਕਾਰਡਿੰਗ ਹੋ ਰਹੀ ਹੈ, ਬਹੁਤਾ ਦੂਰ ਰੱਖਦੇ ਹੋ, ਤੁਹਾਡੀ ਆਵਾਜ਼ ਰਿਕਾਰਡਿੰਗ 'ਚ ਨਹੀਂ ਆਉਂਦੀ। ਹਾਂਜੀ, ਇਹਨੂੰ ਲਾਗੇ ਕਰਕੇ ਮੂੰਹ ਦੇ ਇਹ ਕਰਕੇ ਬੋਲਿਆ ਕਰੋ, ਤਾਂ ਜੋ ਰਿਕਾਰਡਿੰਗ ਵੀ ਜਿਹੜੀ ਹੈ ਠੀਕ ਤਰ੍ਹਾਂ ਨਾਲ ਹੋ ਜਾਵੇ। ਹਾਂਜੀ, ਹਾਂ, ਸ਼ਿਵ ਨਾਮ ਹੈ ਪੁਰਖ ਦਾ ਜਾਂ ਈਸ਼ਵਰ ਤੋਂ ਕਹਿ ਲਓ, ਸ਼ਕਤੀ ਨਾਮ ਮਾਇਆ, ਇਹ ਜਿਹੜਾ ਦੋਹਾਂ ਦਾ ਖੇਲ ਵਾਹਿਗੁਰੂ ਨੇ ਬਣਾ ਕੇ ਜੇ ਇਹਨਾਂ ਦਾ ਮੇਲ ਕੀਤਾ, ਜਿਹੜਾ ਮਾਇਆ ਦਾ ਅਤੇ ਈਸ਼ਵਰ ਦਾ ਜਿਹੜਾ ਮੇਲ ਹੋਇਆ, ਇਹ ਤੋਂ ਸਾਰੀ ਪ੍ਰਕਿਰਤੀ ਦਾ ਪਸਾਰਾ ਹੋਇਆ।
ਪਾਰ ਬ੍ਰਹਮ,
ਕਿਉਂਕਿ ਜਪੁਜੀ ਸਾਹਿਬ 'ਚ ਇਸ ਗੱਲ ਦਾ ਨਿਰਣਾ ਕੀਤਾ ਨਾ, ਇੱਕ ਕੰਮ ਆਈ ਸੁਰਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਮਾਇਆ ਤੋਂ ਫਿਰ ਇਹ ਮਾਇਆ ਦਾ ਪ੍ਰਸੂਤਾ ਭਾਵ ਨੂੰ ਹੋਈ ਹੈ, ਤਾਂ ਇਹ ਪਸਾਰਾ ਹੋਇਆ ਕਿ ਸੰਸਾਰ ਦਾ। ਹਾਂਜੀ,
ਪਾਰ ਬ੍ਰਹਮ ਪੂਰਨ ਬ੍ਰਹਮ, ਘਟ ਚੰਦ ਆਕਾਰਾ,
ਚੰਦਰ
ਚੰਦਰ ਆਕਾਰਾ
ਨਾਲ ਪਾਰ ਬ੍ਰਹਮ ਨਿਕਲ, ਪਾਰ ਬ੍ਰਹਮ ਕਹਿਣਾ,
ਪਾਰ ਬ੍ਰਹਮ ਪੂਰਨ ਬ੍ਰਹਮ,
ਹਾਂ,
ਘਟ ਚੰਦਰ ਆਕਾਰਾ,
ਪੈਰ ਚਰਾਰਾ ਨੇ ਆਕਾਰਾ, ਇਹਨੂੰ ਕੰਨਾਂ ਲਾ ਕੇ ਪੜ੍ਹੋ,
ਇੱਥੇ ਨਹੀਂ
ਲਾ ਲਓ, ਲਾਓ ਜੀ ਲਾਓ, ਚੰਦ ਤਾਂ ਨਹੀਂ ਕਾਲਾ ਹੁੰਦਾ, ਚੰਦਰ ਕਰੋ, ਪੈਰ ਚੜ੍ਹਾਉਣ
ਵਾਲਾ
ਪੜ੍ਹੋ ਜੀ ਸਾਰੇ, ਜਿਵੇਂ ਸ਼ੁੱਧ ਪਾਠ ਹੈ, ਪਾਰ ਬ੍ਰਹਮ ਪੂਰਨ ਬ੍ਰਹਮ,
ਪਾਰ ਬ੍ਰਹਮ ਪੂਰਨ ਬ੍ਰਹਮ,
ਘਟ ਚੰਦਰ ਆਕਾਰਾ,
ਘਟ ਚੰਦਰ ਆਕਾਰਾ,
ਹਾਂ, ਕਾਲੇ ਨੂੰ ਕੰਨਾ,
ਚੰਦਰ
ਚੰਦਰ ਪਾਠ, ਇੱਥੇ ਚੰਦਰ ਹੀ ਹੈ ਨਾ,
ਚੰਦਰ
ਚੰਦਰ। ਹੁਣ ਇਹ ਪਰਮੇਸ਼ ਪਾਰ ਬ੍ਰਹਮ ਅਤੇ ਪੂਰਨ ਬ੍ਰਹਮ ਦੇ ਭਾਵ ਨੇ ਸੰਕੇਤੀ ਅਰਥ, ਪਾਰ ਬ੍ਰਹਮ ਇੱਥੇ ਨਿਰਗੁਣ ਰੂਪ ਹੈ, ਇੱਥੇ ਪੂਰਨ ਬ੍ਰਹਮ ਦਾ ਅਰਥ ਹੈ ਸਰਗੁਣ ਸਰੂਪ, ਇਹ ਸੰਕੇਤੀ ਅਰਥ ਨੇ। ਉਹ ਅੱਗੇ ਆਪਾਂ ਪਾਰ ਬ੍ਰਹਮ ਦੇ ਅਰਥ ਕਹਿੰਦੇ ਪਾਪਾ ਪੁੰਨਾਂ ਤੋਂ ਪਰੇ ਬ੍ਰਹਮ, ਇਹ ਉਹ ਢੁਕਦਾ ਇੱਥੇ ਵੀ ਹੋਈ ਹੈ ਕਿ ਜਦੋਂ ਨਿਰਗੁਣ ਰੂਪ ਹੁੰਦਾ ਉੱਥੇ ਕਿਹੜਾ ਪਾਪ ਪੁੰਨ ਲੱਗਣਾ ਹੈ, ਇਸ ਲਈ ਪਾਰ ਬ੍ਰਹਮ ਦੇ ਤੋਂ ਭਾਵ ਨੇ ਨਿਰਗੁਣ ਸਰੂਪ ਪਰਮੇਸ਼ਰ, ਪੂਰਨ ਬ੍ਰਹਮ ਜੋ ਸਰਗੁਣ ਸਰੂਪ ਪਰਮੇਸ਼ਰ ਹੈ, ਘੱਟ ਚੰਦਰ ਆਕਾਰਾ, ਘੱਟ ਨਾਮ ਘੜੇ ਦਾ, ਘੜੇ ਦੇ ਵਿੱਚ ਪਾਣੀ ਪਾਉਂਦੇ ਹਾਂ ਤਾਂ ਉਹਦੇ ਵਿੱਚ ਚੰਦਰਮਾ ਦਾ ਪਰਛਾਵਾਂ ਆ ਜਾਂਦਾ ਹੈ, ਚੰਦਰਮਾ ਦਾ ਪ੍ਰਤੀਬਿੰਬ ਆ ਜਾਂਦਾ, ਅਤੇ ਇਹ ਉਹਦੀ ਸਰਗੁਣਤਾ ਕਰਕੇ ਆਉਂਦਾ ਹੈ। ਜੇ ਪਰਮੇਸ਼ਰ ਸਰਗੁਣ ਰੂਪ ਹੈ ਤਾਂ ਉਹਦੇ ਘੜੇ ਦੇ ਵਿੱਚ ਚੰਦਰਮਾ ਦੀ ਤਰ੍ਹਾਂ, ਜੇ ਚੰਦਰਮਾ ਸੀ ਤਾਂ ਉਹਦਾ ਚੰਦਰਮਾ ਦਾ ਪਰਛਾਵਾਂ ਘੜੇ ਦੇ ਪਾਣੀ ਵਿੱਚ ਆ ਗਿਆ। ਇਵੇਂ ਪਰਮੇਸ਼ਰ ਜਿਹੜਾ ਸੀ ਜੋ ਸਰਗੁਣ ਹੋਇਆ ਉਹਦਾ ਹੀ ਪਰਛਾਵਾਂ ਆ ਸਾਰੇ ਜੀਆਂ ਵਿੱਚ ਆਇਆ ਹੋਇਆ ਹੈ, ਇਹ ਉਹਦਾ ਹੀ ਪ੍ਰਤੀਬਿੰਬ ਹੈ ਜਿਹੜਾ ਆਪਣਾ ਦਿਖ ਰਿਹਾ ਸਾਰਾ ਸੰਸਾਰ। ਇਹ ਸਰਗੁਣ ਰੂਪ ਪਰਮੇਸ਼ਰ ਦਾ ਪ੍ਰਤੀਬਿੰਬ ਹੈ ਅਤੇ ਉਹ ਵਾਹਿਗੁਰੂ ਆਪ ਜਿਹੜਾ ਜਿਹਦਾ ਬਿੰਬ ਹੈ ਪਰਮੇਸ਼ਰ ਹੈ ਉਹ ਸਾਰਿਆਂ ਨੂੰ ਦੇਖ ਰਿਹਾ ਅਤੇ ਸਾਰਿਆਂ ਵਿੱਚ ਉਹਦਾ ਪਰਛਾਵਾਂ ਆਇਆ ਹੋਇਆ ਹੈ। ਅੱਛਾ, ਜਦੋਂ ਘੜਾ ਘੜਾ ਪਰਾਂ ਹਟਾ ਦਈਏ, ਪਾਣੀ ਡੋਲ ਦਈਏ ਜਾਂ ਫਿਰ ਉਹ ਪਰਛਾਵਾਂ ਕਿੱਥੇ ਚੱਲ ਜਾਂਦਾ? ਚੰਦ ਵਿੱਚ ਜਾ ਮਿਲਦਾ, ਜਿੱਥੋਂ ਆਇਆ ਸੀ ਉੱਧਰ ਮਿਲ ਗਿਆ। ਇਵੇਂ ਜਦੋਂ ਉਹਨੇ ਜੀਵਾਂ ਨੂੰ ਹਟਾ ਲੈਣਾ, ਆਪਣਾ ਸਰਗੁਣ ਰੂਪ ਹਟਾ ਕੇ ਨਿਰਗੁਣ ਹੋ ਜਾਣਾ, ਇਹ ਜੀਵ ਸਾਰੇ ਮਿਲ ਜਾਣਗੇ। ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਾ ਦੇਹ ਪਾਰਾ, ਜਾਵਾ ਕਰਖ ਕਰਤ ਹੋ ਕਬ ਹੂੰ, ਤੂੰ ਮੈਂ ਮਿਲਤ ਦੇਹ ਤਰ ਸਭ ਹੂੰ। ਫਿਰ ਇਸੇ ਤਰ੍ਹਾਂ ਇਹ ਜਿਹੜਾ ਦ੍ਰਿਸ਼ਟੀ ਆ ਰਿਹਾ ਸੰਸਾਰ ਜਾਂ ਆਪਾਂ ਜੀਵ ਦਿਸਦੇ ਹਾਂ, ਇਸ ਸਰਗੁਣ ਰੂਪ ਪਰਮੇਸ਼ਰ ਦਾ ਹੀ ਪ੍ਰਤੀਬਿੰਬ ਹੈ, ਉਹਦਾ ਹੀ ਪਰਛਾਵਾਂ ਹੈ। ਅਤੇ ਆਪ ਕੀ ਆ? ਉਹ ਪਾਰ ਬ੍ਰਹਮ, ਅਤੇ ਆਪ ਉਹ ਨਿਰਗੁਣ ਰੂਪ ਹੈ। ਹਾਂਜੀ, ਉਦੋਂ ਫਿਰ ਅਕਾਲ ਨਹੀਂ ਰਹਿੰਦੇ ਜਦੋਂ ਨਿਰਗੁਣ ਹੁੰਦਾ ਹੈ। ਸੁਖਮਨੀ ਸਾਹਿਬ ਜੀ ਰੋਜ਼ ਪੜ੍ਹਦੇ ਹਾਂ, ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ। ਹਾਂਜੀ,
ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ।
ਇਉਂ ਪਰਮੇਸ਼ਰ ਭਾਈ ਆਪੇ ਆਪ ਸਾਰਿਆਂ ਵਿੱਚ ਵਰਤ ਰਿਹਾ ਹੈ, ਪ੍ਰਤੀਬਿੰਬ ਰੂਪ ਹੋ ਕਰਕੇ ਉਹਦਾ ਹੀ ਵਰਤਾਰਾ ਵਰਤ ਰਿਹਾ ਹੈ ਸਰਗੁਣ ਰੂਪਤਾ ਦਾ। ਗੁਰਮੁਖ ਨਿਰਧਾਰਾ, ਗੁਰਮੁਖਾਂ ਨੇ ਇਸ ਗੱਲ ਨੂੰ ਨਿਰਣੇ ਕੀਤਾ ਹੈ। ਹਾਂਜੀ, ਨਿਰਧਾਰਾ ਨਿਰਣੇ ਕੀਤਾ, ਇਹ ਨਿਰਣਾ ਲਿਆ ਗੁਰਮੁਖਾਂ ਨੇ ਵੀ ਹਾਂ ਵੀ ਆਪੇ ਹੀ ਵਰਤ ਰਿਹਾ ਉਹ।
ਜਾਂ
ਕਈਆਂ ਦੇ ਪੁੱਛੇ ਤੁਹਾਨੂੰ ਮੈਂ ਅਰਥ ਕੀਤੇ ਹੋਣਗੇ ਵੀ ਨਿਰਾਸਰਾ, ਗੁਰਮੁਖ ਫਿਰ ਹੋਰ ਆਸਰੇ ਛੱਡ ਕੇ ਇਹ ਇਸੇ ਆਸਰੇ ਦਿੱਤੇ ਰਹਿੰਦੇ ਨੇ, ਕਿਉਂ ਵੀ ਅਰਥ ਕੀਤਾ ਹੋਣਾ ਕਿਸੇ ਪੋਥੀ 'ਤੇ। ਚਲੋ, ਮੁੱਖ ਅਰਥ ਹੋ ਗਿਆ ਨਿਰਧਾਰਾ ਵਾਲਾ, ਨਿਰਣਾ ਕੀਤਾ ਗੁਰਮੁਖਾਂ ਨੇ।
ਫੁੱਲਾਂ ਅੰਦਰ ਵਾਸ ਹੈ ਹੋਏ ਪਵਰ ਲੁਭਾਣਾ।
ਹੁਣ ਕਿਵੇਂ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ? ਫੁੱਲਾਂ ਅੰਦਰ ਵਾਸ ਹੈ, ਜਿਵੇਂ ਫੁੱਲਾਂ ਵਿੱਚ ਸੁਗੰਧੀ ਵਸੀ ਹੋਈ ਹੈ, ਇਉਂ ਪਰਮੇਸ਼ੁਰ ਸਾਰਿਆਂ ਵਿੱਚ, ਪਰਮੇਸ਼ੁਰ ਦੀ ਸੁਗੰਧੀ ਸਾਰਿਆਂ ਵਿੱਚ ਭਾਈ ਮੌਜੂਦ ਹੈ। ਆਉਂਦਾ ਨਾ ਗੁਰਬਾਣੀ ਵਿੱਚ ਪ੍ਰਮਾਣ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਕਹੀਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀ ਆ। ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਸਮਾਈ ਹੋਈ ਹੈ, ਇਉਂ ਪਰਮੇਸ਼ੁਰ ਵੀ ਸਾਰਿਆਂ ਵਿੱਚ ਸਮਾਇਆ ਹੋਇਆ। ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ, ਦੀਨਾ ਤਾਂ ਨਹੀਂ ਨਾ ਵਿੱਚ ਦੁੱਧ 'ਚ ਘਿਓ, ਪਰ ਹੈਗਾ ਸਾਰੀ ਬਨਸਪਤੀ ਵਿੱਚ ਅੱਗ ਹੈਗੀ ਆ, ਪਰ ਵਿੱਚ ਦੀਨੀ ਤਾਂ ਨਹੀਂ ਗੁਪਤ ਹੈ। ਇਉਂ ਵਾਹਿਗੁਰੂ ਸਾਰਿਆਂ ਵਿੱਚ ਭਾਈ ਸਮਾਇਆ ਹੋਇਆ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੁੱਧ ਮੈਂ ਕੀ ਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀ ਆ। ਕਿਉਂ ਪਰਮੇਸ਼ੁਰ ਸਾਰਿਆਂ ਜੀਆਂ ਵਿੱਚ, ਉੱਚਿਆਂ 'ਚ, ਨੀਵਿਆਂ 'ਚ, ਜਰਰੇ ਜਰਰੇ ਵਿੱਚ ਵਿਆਪਕ ਹੈ। ਹਾਂ, ਅਤੇ ਹੋਏ
ਪਵਰ ਲੁਭਾਣਾ,
ਹੋਏ ਪਵਰ ਲੁਭਾਣਾ, ਲੁਭਾਣ ਪੱਬੇ ਨਾਲ,
ਲੁਭਾਣਾ
ਬੱਬੇ ਪੱਬੇ ਦੀ ਸਾਂਝੇ, ਲੁਭਾਣਾ ਨਾ ਪੜਿਓ, ਲੁਭਾਣਾ ਵੀ ਨਹੀਂ ਪੜਨਾ, ਲੁਭਾਣਾ
ਲੁਭਾਣਾ।
ਜਿਵੇਂ ਪਾਵਰ ਜਿਹੜਾ ਹੈ ਫੁੱਲ 'ਤੇ ਲੁਭਾਏਮਾਨ ਹੁੰਦਾ ਹੈ, ਸੁਗੰਧੀ ਲੈਂਦਾ ਹੈ। ਹਾਂਜੀ, ਇਉਂ ਗੁਰਮੁਖ ਵੀ ਫਿਰ ਉਹਦੀ ਭਾਈ ਸੁਗੰਧੀ ਲੈਂਦੇ ਨੇ।
ਅੰਬਾ ਅੰਦਰ ਰਸ ਧਰੇ ਕੋਇਲ ਰਸ ਮਾਣਾ।
ਧਾਰ ਪਾਠ ਕਰ ਲਿਓ, ਕੱਟੀ ਹੋਈ ਆ ਲਾਂ, ਕੱਟੀ ਹੋਈ ਹਾਂ, ਨਹੀਂ ਧਾਰ ਕਰ ਲਿਓ ਜੀ। ਅੰਬਾ ਅੰਦਰ ਰਸ ਧਰ,
ਅੰਬਾ ਅੰਦਰ ਰਸ ਧਰ,
ਰਸਤਾ ਸੋਰੀ ਜੀ, ਅੰਬਾ ਅੰਦਰ ਰਸ ਧਰ,
ਅੰਬਾ ਅੰਦਰ ਰਸ ਧਰ,
ਕੋਇਲ ਰਸ ਮਾਣਾ,
ਕੋਇਲ ਰਸ ਮਾਣਾ।
ਜਿਵੇਂ ਅੰਬਾਂ ਦੇ ਵਿੱਚ ਰਸ ਵਿਆਪਕ ਹੈ, ਇਉਂ ਪਰਮੇਸ਼ੁਰ ਵੀ ਭਾਈ ਸਾਰਿਆਂ ਵਿੱਚ ਰਸ ਰੂਪ ਹੋ ਕੇ ਬੈਠਾ ਹੈ। ਕੋਇਲ ਰਸ ਮਾਣਾ, ਉਸ ਰਸ ਦਾ ਆਨੰਦ ਜਿਵੇਂ ਕੋਇਲ ਮਾਣਦੀ ਹੈ। ਹਾਂਜੀ, ਕਾਹਤੋਂ ਬਾਅਦ ਥੱਲੇ ਉਹਦਾ ਅਰਥ ਦਿੱਤਾ ਹੋਊਗਾ, ਉੱਪਰ ਉੱਪਰ ਸੈਨ ਕਰਕੇ ਹੇਠਾਂ ਉਹਨੂੰ ਦੱਸ ਦਿੰਦੇ ਵੀ ਕੀ ਚੀਜ਼ ਹੈ। ਹਾਂ, ਚਲੋ ਅੱਗੇ।
ਮੋਰ ਵਿਵੀਹਾ ਹੋਏ ਕਹਿ ਕਣ ਵਰਸਣ ਸਿਆਣਾ।
ਵਰਸਣ ਜਿਵੇਂ ਵਰਸ ਹੋਣਾ,
ਵਰਸ ਹੈ ਜੀ।
ਹਾਂ, ਵਰਸ
ਵਰਸ
ਪੜ੍ਹਾਂਗੇ ਸਾਰੇ। ਮੋਰ ਵਿਵੀਹਾ ਹੋਏ ਕਹਿ,
ਮੋਰ ਵਿਵੀਹਾ ਹੋਏ ਕਹਿ,
ਬੰਬੇ ਤੋਂ ਟਿੱਪੀ ਜੀ, ਬਾਹਰੋਂ ਰੁਕਿਓ, ਸ਼ੁੱਧ ਕਰ ਲਓ ਪਾਠ, ਬੱਬੇ ਉੱਤੇ ਟਿੱਪੀ ਲਾ ਲਓ ਪਹਿਲੇ ਤੇ, ਬੰਬੀਹਾ ਪਾਠ ਹੈ,
ਬੰਬੀਹਾ
ਬੱਬੇ ਤੇ ਟਿੱਪੀ ਹੈ, ਪਹਿਲੇ ਬੱਬੇ ਤੇ,
ਪਹਿਲੇ ਤੇ ਬੰਬੀਹਾ।
ਮੋਰ ਬੰਬੀਹਾ ਹੋਏ ਕਹਿ,
ਮੋਰ ਬੰਬੀਹਾ ਹੋਏ ਕਹਿ,
ਘਰ ਵਰਸ ਸਿਆਣਾ,
ਕਣ ਵਰਸ ਸਿਆਣਾ,
ਨਈਆਂ ਪਾ ਨਈਆਂ ਲਾਉਣਾ, ਸਿਆਣਾ
ਸਿਆਣਾ।
ਹਾਂ, ਫਿਰ ਮੋਰ ਤੇ ਬੰਬੀਹਾ ਰੂਪ ਹੋ ਕਰਕੇ ਕਣ ਨਾਮ ਇੱਥੇ ਬੱਦਲ ਦਾ ਹੈ। ਜਦੋਂ ਬੱਦਲ ਵਰਸਦਾ, ਬੱਦਲ ਗਰਜਦਾ ਹੈ ਜਾਂ ਵਰਸਦਾ, ਮੋਰ ਅਤੇ ਬੰਬੀਹੇ ਨੂੰ ਪਛਾਣ ਹੁੰਦੀ ਹੈ। ਡੁਪਲੀਕੇਟ ਆਵਾਜ਼ ਦੇ ਦਿਉ ਮੋਰ ਨੂੰ ਕਿਸੇ ਹੋਰ ਰੂਪ 'ਚ ਕਰਕੇ ਉਹ ਬੋਲੂਗਾ ਨਹੀਂ, ਉਹਨੂੰ ਪਛਾਣ ਹੁੰਦੀ ਹੈ ਵੀ ਬੱਦਲ ਦੀ ਆਵਾਜ਼ ਅਤੇ ਦੂਜੀ ਆਵਾਜ਼ ਕੀ ਫਰਕ ਹੈ। ਇਵੇਂ ਬੰਬੀਹੇ ਨੂੰ ਵੀ ਡੁਪਲੀਕੇਟ, ਆਪਾਂ ਤਾਂ ਡੁਪਲੀਕੇਟ ਚੀਜ਼ਾਂ 'ਤੇ ਬੜੇ ਲੁਭਾਏਮਾਨ ਹੋ ਜਾਂਦੇ ਹਾਂ। ਟੀ ਵੀ 'ਤੇ ਕਈਆਂ ਜਾਂ ਮੂਰਤਾਂ ਡੁਪਲੀਕੇਟ ਦਿਖਾਈ ਜਾਂਦੇ ਨੇ, ਉਹਨਾਂ 'ਤੇ ਮਰੀ ਜਾਂਦਾ, ਉਹਨਾਂ ਨੂੰ ਦੇਖ ਦੇਖ ਕੇ ਮਸਤ ਹੋਈ ਜਾਂਦਾ। ਪਰ ਜੀ ਦੇਖੋ ਡੁਪਲੀਕੇਟ ਸੀ 'ਤੇ ਨਹੀਂ ਲੁਭਾਏਮਾਨ ਹੁੰਦੇ, ਉਹ ਬੱਦਲ ਦੀ ਆਵਾਜ਼ ਨੂੰ ਸੁਣ ਕੇ ਹੀ ਜਿਹੜਾ ਮੋਰ ਬੋਲਦਾ ਮਸਤ ਹੁੰਦਾ। ਬੀਏ ਦਾ ਵੀ ਜਿਹੜਾ ਹੈਗਾ ਭਾਈ ਉਹ ਪੁਕਾਰਦਾ ਬੱਦਲ ਨੂੰ ਸੁਣ ਕੇ, ਇਉਂ ਸਿਆਣਾ ਸਿਆਣ ਲੈਂਦੇ ਨੇ ਆਵਾਜ਼ ਨੂੰ। ਹਾਂਜੀ, ਸਿਆਣ ਕਰਕੇ ਫਿਰ ਉੱਥੇ। ਹਾਂਜੀ,
ਖੀਰ ਨੀਰ ਸੰਯੋਗ ਹੋਏ ਕਲੀ ਕੰਧ ਵਿਖਾਉਣਾ।
ਹਾਂਜੀ, ਸੰਯੋਗ ਅੱਗੇ ਨਾ, ਹਾਂ ਸੰਯੋਗ ਟਿੱਪੀ ਲਾ ਕੇ ਪੜਾਂਗੇ। ਖੀਰ ਨੀਰ ਸੰਯੋਗ ਹੋਏ,
ਖੀਰ ਨੀਰ ਸੰਯੋਗ ਹੋਏ
ਕਲੀ ਕੰਧ ਵਿਖਾਉਣਾ,
ਕਲੀ ਕੰਧ ਵਿਖਾਉਣਾ।
ਖੀਰ ਦਾ ਤਾਂ ਇੱਥੇ ਦੁੱਧ ਹੈ, ਨੀਰ ਦਾ ਇੱਥੇ ਪਾਣੀ। ਜਿਵੇਂ ਪਾਣੀ ਅਤੇ ਖੀਰ ਦਾ ਕਿੰਨਾ ਮੇਲ ਆ, ਦੁੱਧ ਦਾ ਅਤੇ ਪਾਣੀ ਦਾ ਪੁੱਛ ਕਿੰਨਾ ਮੇਲ ਹੈ, ਸੰਯੋਗ ਮੈਨ ਮੇਲ ਹੈ। ਹੋ ਕਰਕੇ ਉਸ ਮੇਲ ਤੋਂ ਕਲੀ ਕੰਧ ਮਠਿਆਈ ਆਦਿ ਜਿਹੜੀਆਂ ਬਣ ਜਾਂਦੀ ਆ। ਇੱਕ ਮਿੰਟ ਜੀ ਮੈਂ ਦੋ। ਹਾਂਜੀ, ਅਤੇ ਦੂਜਾ ਜਿਹੜਾ ਅਰਥ ਹੈ ਟਕਸਾਲ ਵਿੱਚ ਵੀ ਕਲੀ ਕੰਧ ਦਾ ਅਰਥ ਹੰਸ ਕੀਤਾ, ਤੁਹਾਡੇ ਕੋਲ ਵੀ ਕਲੀ ਕੰਧ ਹੰਸ ਹੈ। ਹਾਂ, ਸੋ ਇਹ ਟਕਸਾਲ ਨੇ ਵੀ ਕਲੀ ਕੰਧ ਦਾ ਅਰਥ ਹੰਸ ਕੀਤਾ, ਮਠਿਆਈ ਵੀ ਅਰਥ ਹੈ ਜੋ ਪਹਿਲਾਂ ਕੀਤਾ ਆਪਾਂ ਨੇ। ਜਿਵੇਂ ਦੁੱਧ ਅਤੇ ਪਾਣੀ ਦਾ ਕਿੰਨਾ ਮੇਲ ਹੈ, ਉਸ ਮੇਲ ਵਿੱਚ ਜਿਹੜੀ ਸੀਗਾ ਮਠਿਆਈ ਬਣ ਗਈ, ਕਲੀ ਕੰਧ ਬਣ ਗਈ, ਉਹ 'ਚ ਵੀ ਮਿਲ ਕੇ ਖੋਆ ਅਤੇ ਜਿਹੜਾ ਅਸੀਂ ਦੁੱਧ ਮਿਲ ਕੇ ਬੈਠੇ ਨੇ, ਕਿੰਨਾ ਮਿਲਾਪ ਹੈ। ਦੂਜੇ ਅਰਥ ਵਿੱਚ ਕਲੀ ਕੰਧ ਨਾਮ ਹੰਸ ਦਾ ਵੀ ਹੈ। ਹੰਸ ਜਿਵੇਂ ਜਿਹੜਾ ਹੈਗਾ ਉਹਦੀ ਚੁੰਝ ਵਿੱਚ ਇੱਕ ਸ਼ਕਤੀ ਹੈ, ਜਦੋਂ ਹੰਸ ਦੁੱਧ ਵਿੱਚ ਆਪਣੀ ਚੁੰਝ ਪਾਉਂਦਾ, ਮਿਲੇ ਸੀ ਨਾ ਪਾਣੀ ਦਾ ਦੁੱਧ, ਪਾਣੀ ਨੂੰ ਵੱਖਰਾ ਕਰ ਦਿੰਦਾ, ਦੁੱਧ ਵੱਖਰਾ ਹੋ ਜਾਂਦਾ, ਦੁੱਧ ਦੇ ਹੰਸ ਨੂੰ ਲੈ ਲੈਂਦਾ ਉਹ। ਕਿਉਂ ਗੁਰਮੁਖ ਜਿਹੜੇ ਨੇ ਭਾਈ ਇੱਦਾਂ ਹੀ ਹੰਸ ਦੀ ਨਿਆਈ, ਅਤੇ ਜਿਹੜਾ ਸੀ ਜਿਹੜਾ ਸ਼ੁੱਧ ਹੰਸ ਹੈ ਪਰਮੇਸ਼ੁਰ ਦਾ, ਉਹਦੀ ਪ੍ਰਾਪਤੀ ਕਰ ਲੈਂਦੇ ਨੇ। ਹਾਂਜੀ, ਪਦਾਰਥਾਂ ਰੂਪੀ ਪਾਣੀ ਦਾ ਤਿਆਗ ਕਰ ਦਿੰਦੇ ਨੇ ਉਹ। ਹਾਂ, ਚਲੋ।
ਉਹ ਅਹੰਕਾਰ ਆਕਾਰ ਕਰ ਹੋਏ ਪਿੰਡ ਪੁਰਾਣਾ,
ਕਰ 'ਤੇ ਵਿਸ਼ਰਾਮ ਕਰੋ।
ਉਹ ਅਹੰਕਾਰ ਆਕਾਰ ਕਰ ਪਿੰਡ ਪੁਰਾਣਾ,
ਅੜੀ ਨੂੰ ਕੰਨਾ ਤਾਂ ਨਹੀਂ, ਆਕਾਰ ਆਕਾਰ ਕਰੋ ਪਾਠ। ਓਅੰਕਾਰ ਆਕਾਰ ਕਰ,
ਓਅੰਕਾਰ ਆਕਾਰ ਕਰ
ਹੋਏ ਪਿੰਡ ਪੁਰਾਣਾ,
ਹੋਏ ਪਿੰਡ ਪੁਰਾਣਾ।
ਇਉਂ ਭਾਈ ਸਾਰਾ ਜਿਹੜਾ ਸੀ, ਜਿਵੇਂ ਦੁੱਧ ਅਤੇ ਪਾਣੀ ਦੇ ਮੇਲ ਤੋਂ ਮਠਿਆਈ ਬਣੀ, ਇਵੇਂ ਹੀ ਜਿਹੜਾ ਸੀ ਓਅੰਕਾਰ ਦੇ ਮੇਲ ਤੋਂ ਹੀ ਸਾਰਾ ਆਕਾਰ ਬਣਿਆ। ਅਤੇ ਕੀ ਆਕਾਰ ਵਿੱਚ ਕੀ ਬਣਿਆ, ਪਿੰਡ, ਪਿੰਡ ਨਾਮ ਸਰੀਰ, ਸਰੀਰ ਬਣੇ, ਪੁਰਾਣਾ ਪ੍ਰਾਣ ਬਣੇ, ਕਿੱਥੋਂ ਬਣੇ, ਓਅੰਕਾਰ ਤੋਂ ਹੀ ਬਣੇ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਨ ਚਿੱਤ, ਓਅੰਕਾਰ ਸੈਲਜੁਗ ਪਹੇ, ਓਅੰਕਾਰ ਵੇਦ ਨਿਰਮੈ, ਪੜ੍ਹਿਆ ਨਾ ਕਿਤੇ ਆਪਾਂ ਨੇ ਗੁਰੂ ਗ੍ਰੰਥ ਸਾਹਿਬ 'ਚ, ਓਅੰਕਾਰ ਬਾਣੀ ਵਿੱਚ ਸਭ ਕੁਝ ਓਅੰਕਾਰ ਤੋਂ ਬਣਿਆ। ਸੁਖਮਨੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ। ਹਾਂਜੀ, ਵੀ ਸਾਰਾ ਪਸਾਰਾ ਜਿਹੜਾ ਹੈ ਨਾਮ ਤੋਂ ਹੋਇਆ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ। ਸੋ ਇਉਂ ਸਾਰਾ ਕੁਛ ਨਾਮ ਕੇ ਧਾਰੇ ਸਗਲ ਆਕਾਰ, ਸਾਰਾ ਆਕਾਰ ਓਅੰਕਾਰ ਤੋਂ ਹੀ ਬਣਿਆ। ਪਿੰਡ ਸਰੀਰ ਬਣੇ ਫਿਰ, ਅਤੇ ਪ੍ਰਾਣ ਬਣੇ ਓਅੰਕਾਰ ਤੋਂ ਬਣਿਆ। ਹਾਂਜੀ,
ਆਪੇ ਆਪ ਵਰਤਦਾ,
ਕਿਉਂ ਪਰਮੇਸ਼ਰ ਭਾਈ ਸਾਰਿਆਂ ਵਿੱਚ ਆਪੇ ਆਪ ਵਰਤ ਰਹੇ ਹੈ। ਹਾਂਜੀ,
ਗੁਰਮੁਖ ਪ੍ਰਵਾਣਾ,
ਇਉਂ ਗੁਰਮੁਖਾਂ ਨੇ ਇਸ ਗੱਲ ਨੂੰ ਪ੍ਰਮਾਣਿਕਤਾ ਮਿਲੀ ਹੈ, ਗੁਰਮੁਖ ਇਸ ਗੱਲ ਨੂੰ ਮਨਜ਼ੂਰ ਕਰਦੇ ਨੇ, ਗੁਰਮੁਖਾਂ ਨੇ ਮੰਨ ਲਿਆ ਗੱਲ ਵੀ ਠੀਕ ਹੈ, ਗੁਰਮੁਖ ਇਸ ਗੱਲ ਨਾਲ ਜੁੜ ਕੇ ਪ੍ਰਮਾਣਿਕ ਹੋਏ ਨੇ। ਇਹ ਹੁਣ ਦੂਜੀ ਵਾਰ ਆਪਣੀ ਸੰਪੂਰਨ ਹੋਈ ਹੈ, ਇੱਥੇ 20 ਪੌੜੀਆਂ ਸੀਧੀਆਂ। ਸਤਿਗੁਰ ਦੀ ਬਖਸ਼ਿਸ਼ ਨਾਲ ਤੀਜੀ ਵਾਰ ਦੀ ਵਿਆਖਿਆ ਅਤੇ ਪਾਠ ਆਪ ਸਰਵਣ ਕਰੀਏ।
ਆਦਿ ਪੁਰਖ ਆਦਿ ਈਸ਼ਵਰ।
ਪਹਿਲਾਂ ਮੰਗਲ ਪੜੋ ਪੜੋ, ਇੱਕ ਓਅੰਕਾਰ
ਇੱਕ ਓਅੰਕਾਰ
ਸਤਿਗੁਰ ਪ੍ਰਸਾਦ।
ਇਹ ਕਿਹੜਾ ਮੰਗਲ ਹੈ ਜੀ? ਨਮਸਕਾਰ ਮੰਗਲ ਹੈ। ਉਹ ਕਹਿੰਦੇ ਸਾਰੀ ਰਾਤ ਰਮਾਇਣ ਸੁਣਾਈ, ਸਵੇਰੇ ਪੁੱਛ ਲਿਆ ਸੀਤਾ ਕਿਹੜੀ ਸੀ, ਪੁੱਛਿਆ ਸੀਤਾ ਫਿਰ ਕਿੰਨਾ ਚਿਰ ਤੋਂ ਆਪਾਂ ਇਹਦਾ ਨਿਰਣਾ ਕਰਦੇ ਹਾਂ। ਆਪਾਂ ਇੱਕ ਓਅੰਕਾਰ ਸਾਹਿਬ ਵਸਤੂ ਨਿਰਦੇਸ਼ ਮੰਗਲ ਹੈ, ਅਗਲਾ ਦੇਖ ਕੇ ਕਾਪੀ ਕਰ ਲਈ, ਕਹਿੰਦੇ ਨਮਸਕਾਰ ਮੰਗਲ ਕੋਲ ਲਿਖਿਆ ਹੋਣਾ ਅੱਗੇ, ਉਹ ਤਾਂ ਅੱਗੇ ਅਗਲੀ ਲਾਈਨ 'ਚ ਹੈ। ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਸਤੂ ਨਿਰਦੇਸ਼ ਮੰਗਲ ਹੈ। ਤਿੰਨ ਤਰ੍ਹਾਂ ਦੇ ਮੰਗਲ ਤੁਹਾਨੂੰ ਲਿਖਾਏ ਨੇ, ਵਾਰ ਵਾਰ ਪੜ੍ਹਾਏ ਨੇ। ਇੱਕ ਨਮਸਕਾਰ ਮੰਗਲ ਹੁੰਦਾ ਜਿਹਦੇ ਨਮਸਕਾਰਾਂ ਹੋਣ ਪਰਮੇ ਆਪਣੇ ਇਸ਼ਟ ਦੇਵ ਦੇ ਬਾਰੇ। ਆਸ਼ੀਰਵਾਦ ਮੰਗਲ ਹੁੰਦਾ ਜਿੱਥੇ ਆਪਣੇ ਇਸ਼ਟ ਨੂੰ ਤੋਂ ਆਸ਼ੀਰਵਾਦ ਦੀ ਕਾਮਨਾ ਕਰੀ ਜਾਂਦੀ ਹੈ, ਆਸ਼ੀਰਵਾਦ ਮੰਗਲ ਹੈ। ਵਸਤੂ ਨਿਰਦੇਸ਼, ਨਿਰਦੇਸ਼ ਨਾਮ ਹੁੰਦਾ ਨਿਰਣੇ ਦਾ, ਜਿਸ ਮੰਗਲ ਵਿੱਚ ਵਸਤੂ ਦਾ ਨਿਰਣਾ ਹੋਵੇ। ਹੁਣ ਵਸਤੂ ਕਿਹੜੀ ਹੈ? ਪਰਮੇਸ਼ਰ। ਉਹਦਾ ਨਿਰਣਾ ਕੀ ਹੈ? ਇੱਕ ਵੀ ਬਰਾਬਰ ਇੱਕ ਹੈ, ਹੋ ਗਿਆ ਨਾ ਨਿਰਣਾ ਉਹਦਾ ਵਸਤੂ ਦਾ। ਹੋਰ ਕੀ ਨਿਰਣਾ ਹੈ? ਓਅੰਕਾਰ। ਉਹ ਰੱਬ ਜਿਹੜਾ ਜਿੱਥੇ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਨਿਰਣਾ ਹੋ ਗਿਆ। ਸੱਤ, ਸੱਤ ਦਾ ਅਰਥ ਹੈ ਕਦੇ ਨਾਸ ਨਹੀਂ ਹੁੰਦਾ, ਨਿਰਣਾ ਹੋ ਗਿਆ ਵਸਤੂ ਦਾ। ਗੁਰ, ਉਹ ਚੇਤਨ ਰੂਪ ਹੈ, ਭਾਵ ਜੜ ਨਹੀਂ ਹੈਗਾ। ਪ੍ਰਸਾਦ, ਉਹ ਆਨੰਦ ਸਰੂਪ ਹੈ। ਸੋ ਵਸਤੂ ਦਾ ਨਿਰਣਾ ਹੋ ਗਿਆ, ਤਾਂ ਉਹਦਾ ਨਾਮ ਹੈ ਵਸਤੂ ਨਿਰਦੇਸ਼ ਮੰਗਲ। ਫਿਰ ਇਹਨਾਂ ਦੇ ਗੁਣਾਂ ਵਾਲਾ ਵਾਹਿਗੁਰੂ ਮਿਲਦਾ ਕਿਵੇਂ ਹੈ? ਉਹ ਵੀ ਇਹਦੇ ਵਿੱਚ ਦੱਸਤਾ, ਸਤਿਗੁਰ ਪ੍ਰਸਾਦ। ਜਦੋਂ ਸਤਿਗੁਰਾਂ ਦੀ ਪ੍ਰਸਾਦ ਮੈਨੂੰ ਕਿਰਪਾ ਹੋ ਜਾਏ, ਫਿਰ ਮਿਲ ਪੈਂਦਾ। ਸੋ ਹੁਣ ਇਹ ਮੰਗਲ ਦਾ ਕੀ ਨਾਂ ਹੈ?
ਵਸਤੂ ਨਿਰਦੇਸ਼।
ਹਾਂ, ਨਿਰਦੇਸ਼ ਦਾ ਕੀ ਅਰਥ ਹੈ? ਨਿਰਣਾ। ਕਿਹਦਾ ਨਿਰਣਾ ਹੋਇਆ ਹੈ? ਵਸਤੂ ਕਿਹੜੀ ਸੀ? ਪਰਮਾਤਮਾ। ਸੋ ਇਸ ਕਰਕੇ ਉਹ ਮੰਗਲ ਦਾ ਨਾਂ ਹੈ
ਵਸਤੂ ਨਿਰਦੇਸ਼।
ਹਾਂ, ਹੁਣ ਪੜ੍ਹੋ ਪੌੜੀ, ਪੌੜੀ ਦੀ ਪਹਿਲੀ ਲਾਈਨ ਵਿੱਚ ਜਿਹੜਾ ਹੈ ਉਹ ਨਮਸਕਾਰ ਮੰਗਲ ਆ ਗਿਆ। ਪੜ੍ਹੋ ਕੀ? ਹਾਂਜੀ,
ਆਦਿ ਪੁਰਖ ਆਦੇਸ਼।
ਹਾਂ, ਆ ਗਿਆ ਨਾ ਆਦੇਸ਼ ਨਮਸਕਾਰ। ਯੋਗੀ ਨਮਸਕਾਰ ਨੂੰ ਆਦੇਸ਼ ਕਹਿੰਦੇ ਨੇ। ਆਲੇ ਨੂੰ ਕੰਨਾਂ ਲਾ ਕੇ ਪੜ੍ਹੋ ਜੀ।
ਆਦਿ ਪੁਰਖ ਆਦੇਸ਼ ਆਦਿ ਵਿਖਾਣਿਆ।
ਆਦਿ ਵਿਖਾਣਿਆ, ਜਿਹੜਾ ਸਾਰਿਆਂ ਦਾ ਮੁੱਢ ਰੂਪ ਹੈ ਆਦਮ ਨੇ ਮੁੱਢ, ਜੋ ਵਾਹਿਗੁਰੂ ਸਾਰਿਆਂ ਦਾ ਮੁੱਢ ਰੂਪ ਸੀ, ਸਭ ਤੋਂ ਵੀ ਪਹਿਲਾਂ ਸੀ ਨਾ ਉਹ, ਸਾਡਾ ਦਾ ਮੁੱਢ ਹੈ, ਸਭ ਤੋਂ ਪਹਿਲਾਂ ਸੀਗਾ ਸੀ ਉਹ ਪੁਰਖ, ਜੋ ਐਸਾ ਪੂਰਨ ਵਾਹਿਗੁਰੂ ਸੀ। ਆਦੇਸ਼, ਆ ਮੈਨੇ ਆਇਆ ਹੋਇਆ ਸਾਰੇ ਦੇਸ਼ਾਂ ਵਿੱਚ, ਜੋ ਸਾਰੇ ਦੇਸ਼ਾਂ ਵਿੱਚ ਵੀ ਆਇਆ ਹੋਇਆ ਉਹਨੂੰ ਸਾਡੀ ਆਦੇਸ਼ ਨਮਸਕਾਰ ਹੈ। ਸੋ ਆਦੇਸ਼ ਇੱਥੇ ਦੋ ਅਰਥ ਦੇ ਗਿਆ ਨਾ, ਇੱਕ ਤਾਂ ਆਦੇਸ਼ ਦੇਸ਼ਾਂ ਵਿੱਚ ਆਇਆ ਹੋਇਆ ਸਾਰਿਆਂ 'ਚ, ਆ ਮੈਨੇ ਆਇਆ ਹੋਇਆ ਦੇਸ਼ ਦੇਸ਼ਾਂ ਵਿੱਚ, ਅਤੇ ਦੂਜਾ ਆਦੇਸ਼ ਮੈਨੇ ਨਮਸਕਾਰ। ਜਿਹੜਾ ਪਰਮੇਸ਼ੁਰ ਸਾਰਿਆਂ ਦਾ ਮੁੱਢ ਰੂਪ ਹੈ, ਪੁਰਖ ਸਾਹਿਬ ਭਾਈ ਪੂਰਨ ਹੈ, ਆਦੇਸ਼ ਸਾਰੇ ਅੰਗਾਂ ਵਿੱਚ ਦੇਸ਼ਾਂ ਵਿੱਚ ਆਇਆ ਹੋਇਆ ਹੈ, ਉਹਨੂੰ ਸਾਡੀ ਆਦੇਸ਼ ਨਮਸਕਾਰ ਹੈ। ਅਤੇ ਆਦਿ ਵਿਖਾਣਿਆ, ਜਿਹੜਾ ਕਿ ਆਦਿ ਮੁੱਢ ਰੂਪ ਆਖਿਆ ਜਾਂਦਾ ਹੈ, ਆਦਮ ਮੁੱਢ ਰੂਪ ਕਿਹਾ ਜਾਂਦਾ ਸਾਰਿਆਂ ਦਾ, ਇਹ ਮੁੱਢ ਤੋਂ ਹੀ ਆਖੀ ਜਾਂਦੀ ਹੈ ਗੱਲ। ਹਾਂ, ਇਹ ਮੁੱਢ ਦਾ ਕਥਨ ਕੀਤਾ ਹੈ।
ਸੋ ਸਤਿਗੁਰ ਸੱਚਾ ਵੇਸ਼।
ਇਹ ਕਿਹੜਾ ਮੰਗਲ ਹੋ ਗਿਆ ਫਿਰ? ਇਹ ਲੈਣ 'ਚ ਨਮਸਕਾਰ ਮੰਗਲ ਹੋ ਗਿਆ, ਨਮਸਕਾਰ ਹੋਈ ਹੈ ਅੱਗੇ।
ਸੋ ਸਤਿਗੁਰ ਸੱਚਾ ਵੇਸ਼ ਸਭ ਸਿਆਣਿਆ।
ਸੋ ਸਤਿਗੁਰ ਸੱਚ ਵੇਸ਼ ਪਾਠ ਕਰਿਆ। ਸੋ ਸਤਿਗੁਰ ਸੱਚ ਵੇਸ਼।
ਸੋ ਸਤਿਗੁਰ ਸੱਚ ਵੇਸ਼
ਸ਼ਬਦ ਸਿਆਣਿਆ।
ਸਭ ਸਿਆਣਿਆ,
ਹੁਣ ਫਿਰ ਭਾਈ ਉਹੀ ਸਤਿਗੁਰ ਰੂਪ ਹੋਇਆ ਅਤੇ ਜਿਨ੍ਹਾਂ ਦਾ ਸੱਚਾ ਵੇਸ਼ ਹੈ, ਸ਼ਬਦ ਸਿਆਣਿਆ। ਫਿਰ ਪਛਾਣਿਆ ਕਿਵੇਂ ਗਿਆ ਹੈਗਾ? ਇਹ ਗੁਰੂ ਦੇ ਸ਼ਬਦ ਦੁਆਰਾ ਹੀ ਇਹਨੂੰ ਪਛਾਣ ਲਿਆ।
ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ।
ਇੱਕ ਮਿੰਟ ਜੀ, ਮੈਂ ਇੱਥੋਂ ਠੀਕ ਕਰ ਲਵਾਂ। ਫਿਰ ਪੜ੍ਹੋ, ਸੋ ਸਤਿਗੁਰ ਸੱਚਾ ਵੇਸ਼।
ਸੱਚਾ ਵੇਸ਼,
ਹਾਂ ਸੱਚ ਕਰ ਲਿਓ, ਮੇਰੇ ਕੋਲ ਸੱਚਾਈ ਸੀ ਇੱਥੇ, ਪਰ ਪਾਠ ਸ਼ੁੱਧ ਸੱਚ ਹੀ ਹੈ। ਸੋ ਸਤਿਗੁਰ ਸੱਚ ਵੇਸ਼,
ਸੱਚਾ ਵੇਸ਼,
ਉਹੀ ਸਤਿਗੁਰ ਭਾਈ ਫਿਰ ਸੱਚੇ ਰੂਪ ਵਾਲਾ ਹੈ। ਹੁਣ ਇੱਥੇ ਸਤਿਗੁਰ ਦਾ ਵੇਸ਼ ਹੈ, ਜਿਹੋ ਜਿਹਾ ਉੱਪਰ ਰੂਪ ਪਰਮੇਸ਼ੁਰ ਦਾ ਦੱਸਿਆ ਨਾ, ਵੀ ਉਹ ਆਦਿ ਪੁਰਖ ਹੈ ਅਤੇ ਸਾਰੇ ਦੇਸ਼ਾਂ ਵਿੱਚ ਆਇਆ ਹੋਇਆ, ਉਸੇ ਦਾ ਹੀ ਰੂਪ ਹੈ ਸਤਿਗੁਰੂ। ਸੋ ਸਤਿਗੁਰ ਸੱਚਾ ਵੇਸ਼।
ਸੋ
ਸਤਿਗੁਰ ਸੱਚਾ ਵੇਸ਼, ਹਾਂ ਉਹ ਸਤਿਗੁਰ ਸੱਚੇ ਦਾ ਵੇਸ਼ ਹੈ। ਹਾਂ, ਜੋ ਪਰਮੇਸ਼ੁਰ ਦਾ ਵੇਸ਼ ਹੈ ਉਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਵੇਸ ਹੈ। ਸ਼ਬਦ ਸਿਆਣਿਆ ਗੁਰੂ ਦੇ ਉਪਦੇਸ਼ ਦੁਆਰਾ ਸ਼ਬਦ ਦੁਆਰਾ ਹੀ ਭਾਈ ਪਛਾਣਿਆ ਜਾਂਦਾ ਉਹ। ਹਾਂਜੀ
ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ।
ਹਾਂਜੀ ਕਿੱਥੇ ਕਿਹੜੇ ਸ਼ਬਦ ਵਿੱਚ? ਸ਼ਬਦ ਨਹੀਂ ਸ਼ਬਦ ਸੁਰਤ ਸ਼ਬਦ ਸੁਰਤ ਉਪਦੇਸ਼
ਸ਼ਬਦ ਸੁਰਤ ਉਪਦੇਸ਼
ਸੱਚ ਸਮਾਣਿਆ
ਸੱਚ ਸਮਾਣਿਆ।
ਜਦੋਂ ਸਿੱਖ ਦੀ ਬਿਰਤੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਧਿਆਨ ਨਾਲ ਸ਼ਬਦ ਸਮਝ ਵਾਲਿਆਂ ਨੇ ਗੱਲਾਂ ਤੁਹਾਡੇ ਅਤੇ ਧਿਆਨ ਦਿਓਗੇ ਤਾਂ ਜੇ ਬਿਰਤੀਆਂ ਇੱਧਰ ਉੱਧਰ ਗਈਆਂ ਕੱਖ ਨਹੀਂ ਪੱਲੇ ਪੈਣਾ, ਤੁਹਾਡੀ ਸੁਰਤੀ ਵੀ ਨਾਲ ਲੱਗੀ ਹੋਵੇ ਇੱਥੇ। ਉਸੇ ਗੱਲ ਦਾ ਭਾਈ ਸਾਹਿਬ ਜੀ ਕਹਿ ਰਹੇ ਨੇ ਸ਼ਬਦ ਸੁਰਤ
ਉਪਦੇਸ਼।
ਜਦੋਂ ਸੁਰਤੀ ਸਿੱਖ ਦੀ ਗੁਰੂ ਦੇ ਸ਼ਬਦ ਵਿੱਚ ਜੁੜ ਜਾਵੇ, ਸੁਰਤ ਦੀ ਹਾਜ਼ਰੀ ਹੋ ਜਾਵੇ ਉੱਥੇ, ਸ਼ਬਦ ਨਾਲ ਜੁੜੀ ਹੋਵੇ ਸੁਰਤ, ਅਤੇ ਫਿਰ ਉਹਦੇ ਉਪਦੇਸ਼ ਨੂੰ ਜਾਣਦਾ। ਹਾਂਜੀ ਜਾਂ ਇਉਂ ਸਮਝ ਲਓ ਗੁਰੂ ਦੇ ਉਪਦੇਸ਼ ਦੁਆਰਾ ਸਿੱਖ ਦੀ ਜਿਹੜੀ ਸੁਰਤ ਹੈ ਸ਼ਬਦ ਨਾਲ ਜਦੋਂ ਜੁੜ ਜਾਂਦੀ ਹੈ ਫਿਰ ਪ੍ਰਾਪਤ ਕੀ ਆ ਜੁੜੀ ਹੋਈ ਦੀ? ਸੱਚ ਸਮਾਣਿਆ, ਫਿਰ ਸੱਚ ਸਮਾ ਜਾਂਦਾ। ਜਦੋਂ ਸੁਰਤ ਜੁੜ ਗਈ ਨਾ ਬਸ ਫਿਰ ਸੱਚ ਸਮਾਈ ਜਾਣਾ, ਨਹੀਂ ਤਾਂ ਪਾਠ ਕਰਦਿਆਂ ਸੁਰਤ ਕਿਤੇ ਤੁਰੀ ਫਿਰਦੀ ਹੈ, ਉਹਨਾਂ ਚਿਰ ਹਾਲੇ ਫਿਰ ਸੱਚ ਵਿੱਚ ਸਮਾਈ ਨਹੀਂ ਹੋ ਰਹੀ। ਜਦੋਂ ਜੁੜ ਗਏ ਸੱਚ ਸਮਾਣਿਆ, ਸੱਚੇ ਦੇ ਸਮਾ ਜਾਂਦਾ।
ਸਾਧ ਸੰਗਤ ਸੱਚ ਦੇਸ਼ ਕਰ ਪ੍ਰਵਾਣਿਆ।
ਸਾਧ ਸੰਗਤ ਤੱਕ ਸੰਗ ਹੈ,
ਸਾਧ ਸੰਗਤ
ਉੱਥੇ ਵੀ ਸੰਗਤ ਹੋਣਾ ਮਾਤਾ ਤੋਂ ਗੱਲ
ਸੁਣਿਆ ਗਿਆ।
ਸਾਧ ਸੰਗਤ ਸੱਚ ਦੇਸ਼,
ਸਾਧ ਸੰਗਤ ਸੱਚ ਦੇਸ਼,
ਫਿਰ ਉਹ ਕਿਹੜੇ ਦੇਸ਼ ਵਿੱਚ ਵੱਸਦਾ ਹੈ? ਸੱਚ ਦੇਸ਼, ਸੱਚਾ ਦੇਸ਼ ਕੀ ਹੈ? ਗੁਰੂ ਕੀ ਸਾਧ ਸੰਗਤ, ਇੱਥੇ ਵੱਸਦਾ ਉਹ। ਸਿੱਖਾਂ ਨੇ ਉੱਥੋਂ ਉਹਨੂੰ ਲੱਭਣਾ ਸੁਰਤ ਜੋੜ ਕੇ। ਇਉਂ ਸਾਧ ਸੰਗਤ ਸੱਚ ਦੇਸ਼, ਉਹ ਸੱਚੇ ਵਾਹਿਗੁਰੂ ਦਾ ਸਾਧ ਸੰਗਤ ਹੀ ਦੇਸ਼ ਹੈ, ਉੱਥੇ ਉਹਦਾ ਟਿਕਾਣਾ ਹੈ। ਘਰ ਪਰਵਾਣਿਆ, ਉਹ ਜਿਹੜਾ ਸਤਸੰਗਤ ਰੂਪੀ ਘਰ ਸੀ ਇਹੀ ਫਿਰ ਭਾਈ ਪ੍ਰਮਾਣਿਕ ਹੈ, ਮਨਜ਼ੂਰ ਹੈ, ਬਾਕੀ ਇੱਥੇ ਵੱਸਦਾ।
ਪ੍ਰੇਮ ਭਗਤ ਆਵੇਸ਼ ਸਹਿਜ ਸਿਖਾਣਿਆ।
ਇਉਂ ਫਿਰ ਸਿੱਖ ਜਿਹੜੇ ਨੇ ਪ੍ਰੇਮਾ ਭਗਤੀ ਵਿੱਚ ਉਹਨਾਂ ਦਾ ਆਵੇਸ਼ ਪ੍ਰਵੇਸ਼ ਹੋ ਜਾਂਦਾ। ਜਦੋਂ ਸੁਰਤ ਕਿਤੇ ਜੁੜੇ ਨਾ ਅਤੇ ਉਹ ਫਿਰ ਪ੍ਰੇਮਾ ਭਗਤੀ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਆਵੇਸ਼ ਨਾਮ ਪ੍ਰਵੇਸ਼ ਲੈ। ਜਦੋਂ ਇਹ ਪ੍ਰਵੇਸ਼ ਸਿੱਖ ਦਾ ਫਿਰ ਪ੍ਰੇਮਾ ਭਗਤੀ ਵਿੱਚ ਪ੍ਰਵੇਸ਼ ਹੋ ਗਿਆ, ਸਹਿਜ ਸੁਖਾਣਿਆ, ਫਿਰ ਉਹਨੂੰ ਸਹਿਜ ਸੁੱਖ ਆਣਿਆ ਆ ਜਾਂਦਾ। ਸੁਖਾਣਿਆਂ ਦਾ ਵੀ ਸੁੱਖ ਆ ਜਾਂਦਾ, ਸੁਖਾਣਿਆਂ ਦਾ ਅਰਥ ਹੈ ਸੁਖਾਣਿਆ, ਸੁੱਖ ਦਾ ਆਉਣਾ ਹੋ ਜਾਂਦਾ। ਕਿਹੜਾ ਸੁੱਖ? ਸਹਿਜ ਸੁੱਖ, ਸਹਿਜ ਸੁੱਖ ਦਾ ਫਿਰ ਉਹਦੇ ਵਿੱਚ ਆਉਣਾ ਹੋ ਜਾਂਦਾ, ਜਦੋਂ ਭਗਤੀ ਦਾ ਪ੍ਰਵੇਸ਼ ਹੋ ਜਾਂਦਾ ਪ੍ਰੇਮਾ ਭਗਤੀ ਦਾ, ਫਿਰ ਹੋ ਨਹੀਂ ਸਕਦਾ ਵੀ ਸੁੱਖ ਆਊਗਾ ਕਿਤੇ, ਉੱਥੇ ਨਹੀਂ ਆਊ ਕਿਤੇ, ਆ ਜਾਂਦਾ। ਚਲੋ ਅੱਗੇ,
ਭਗਤ ਬਸ਼ਲ ਪ੍ਰਵੇਸ਼ ਮਾਣ ਨਿਮਾਣਿਆ।
ਫਿਰ ਉਹ ਵਾਹਿਗੁਰੂ ਜਿਹੜਾ ਭਾਈ ਅਜਿਹੇ ਆਪਣੇ ਭਗਤਾਂ ਦਾ ਪਿਆਰ ਹੈ, ਉਹਦਾ ਇੱਕ ਬਿਰਦ ਹੈ ਭਗਤਾਂ ਨੂੰ ਪਿਆਰ ਕਰਨਾ। ਬਸ਼ਲ ਮੈਨੇ ਪਿਆਰ, ਭਗਤਾਂ ਦਾ ਪਿਆਰ ਕਰਨਾ ਉਹਦਾ ਇੱਕ ਨਿਯਮ ਹੈ, ਧਰਮ ਹੈ ਪਰਮੇਸ਼ਰ ਦਾ। ਅਤੇ ਫਿਰ ਉਹ ਆਪਣੇ ਭਗਤ ਬਸ਼ਲ ਪ੍ਰਵੇਸ਼ ਮਾਣ ਨਿਮਾਣਿਆ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣਾ ਭਗਤ ਬਸ਼ਲ ਜਿਹੜਾ ਸੀ ਬਿਰਦ ਜਾਣਦੇ ਹੋਏ ਉਹਨਾਂ 'ਚ ਪ੍ਰਵੇਸ਼ ਕਰ ਜਾਂਦਾ ਹੈ। ਕੀ ਨਾ ਕਿਵੇਂ? ਮਾਣ ਨਿਮਾਣਿਆ, ਉਹ ਫਿਰ ਨਿਮਾਣਿਆਂ ਨੂੰ ਵੀ ਮਾਣ ਬਖਸ਼ ਦਿੰਦਾ ਹੈ। ਹਾਂਜੀ,
ਬ੍ਰਹਮਾ ਵਿਸ਼ਨੂੰ ਮਹੇਸ਼ ਅੰਤ ਨਾ ਜਾਣਿਆ। ਬ੍ਰਹਮਾ ਵਿਸ਼ਨੂੰ ਮਹੇਸ਼ ਅੰਤ ਨਾ ਜਾਣਿਆ।
ਅਤੇ ਬ੍ਰਹਮਾ ਉਹ ਜਿਹਾ ਜਿਹੜਾ ਪਰਮੇਸ਼ੁਰ ਸੀ ਨਾ ਭਗਤ ਬਸ਼ਲ ਜਿਹਦਾ ਬਿਰਧ ਸੀ, ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਜਿਹੜਾ ਸੀ, ਅਤੇ ਉਹ ਜੋ ਜਿਹਨਾਂ 'ਚ ਪ੍ਰਵੇਸ਼ ਹੋ ਗਿਆ, ਤਾਂ ਉਹੀ ਪਰਮੇਸ਼ੁਰ ਦਾ ਫਿਰ ਬ੍ਰਹਮਾ ਨੇ ਨਾ ਹੀ ਵਿਸ਼ਨੂੰ ਨੇ ਮਹੇਸ਼ ਸ਼ਿਵ ਜੀ ਨੇ ਅੰਤ ਨਹੀਂ ਪਾਇਆ। ਉਹਨਾਂ ਨੇ ਕਾਹਤੇ ਅੰਤ ਨਹੀਂ ਪਾਇਆ? ਕਿਉਂਕਿ ਤਿੰਨੇ ਉਹ ਤਿੰਨਾਂ ਗੁਣਾਂ ਵਿੱਚ ਨੇ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਨੇ, ਬ੍ਰਹਮਾ ਰਜੋ ਗੁਣੀ ਹੈ ਤਾਂ ਨਹੀਂ ਪਾ ਸਕਿਆ, ਵਿਸ਼ਨੂੰ ਜਿਹੜਾ ਹੈ ਸਤੋ ਗੁਣੀ ਹੈ ਅਤੇ ਸ਼ਿਵ ਜੀ ਜਿਹੜਾ ਹੈ ਤਮੋ ਗੁਣੀ ਹੈ, ਤ੍ਰਿਗੁਣਾਤਮਕ ਹੋਣ ਕਰਕੇ ਤਿੰਨੇ ਹੀ ਵੱਡੇ ਦੇਵਤੇ ਨੇ। ਹਾਲਾਂਕਿ ਇਹ ਤਿੰਨਾਂ ਗੁਣਾਂ ਵਿੱਚ ਰਹਿਣ ਕਰਕੇ ਇਹਨਾਂ ਨੇ ਪਰਮੇਸ਼ਰ ਦੇ ਅੰਤ ਨੂੰ ਨਹੀਂ ਜਾਣਿਆ।
ਸਿਮਰ ਸਹਿਜ ਫਣ ਸੇਸ ਤਿਲ ਨਾ ਪਛਾਣਿਆ।
ਹਾਂ, ਫਣ ਸੇਸ ਕਿੱਥੋਂ? ਫਣੇਸ਼ ਤਾਂ ਨਹੀਂ ਪਾਠ ਕਿਸੇ ਕੋਲ, ਫਣ ਸੇਸ ਪਾਠੇ ਮੁੱਖ ਹੈ, ਨਾਲੇ ਸ਼ੇਸ ਪੈਰ 'ਚ ਬਿੰਦੀ ਹੈ, ਬਿੰਦੀ ਹੈ ਸੱਸੇ ਦੇ ਪਹਿਲੇ ਸੱਸੇ ਨੂੰ, ਸ਼ੇਸ ਦੇ ਪਹਿਲੇ ਸੱਸੇ ਨੂੰ ਬਿੰਦੀ ਹੈ, ਸ਼ੇਸ਼ ਪੜ੍ਹਨਾ ਹੈ। ਸ਼ੇਸ਼ ਨਾਗ ਦਾ ਵਾਚਕ ਹੈ, ਸ਼ੇਸ਼ ਦਾ ਅਰਥ ਹੈ ਸ਼ੇਸ਼ ਨਾਗ, ਸ਼ੇਸ਼ ਪੜ੍ਹਿਓ ਉੱਥੇ। ਸਿਮਰ ਸਹਿਸ ਫਣ ਸ਼ੇਸ਼,
ਸਿਮਰ ਸਹਿਜ ਫਣ ਸੇਸ਼
ਤਿਲ ਨਾ ਪਛਾਣਿਆ,
ਤਿਲ ਨਾ ਪਛਾਣਿਆ।
ਹਾਂ, ਜਿਹੜਾ ਸਹਿਸ ਫਣ, ਸਹਿਸ ਬਣੇ ਹਜ਼ਾਰਾਂ, ਹਜ਼ਾਰਾਂ ਫਣਾਂ ਵਾਲਾ ਕੌਣ? ਸ਼ੇਸ਼, ਸ਼ੇਸ਼ ਨਾਗ। ਉਹ ਰੋਜ਼ ਪਰਮੇਸ਼ਰ ਦਾ 2000 ਨਾਂ ਨਿਤ ਨਵਾਂ ਲੈਂਦਾ, ਹਜ਼ਾਰ ਫਣ ਹੈ ਉਹਦਾ, ਅਤੇ ਇੱਕ ਮੂੰਹ ਦੇ ਵਿੱਚ ਦੋ ਜੀਭਾਂ ਹੁੰਦੀਆਂ ਸੱਪ ਦੇ, ਦੋ ਕੱਢ ਲੈ ਦੇਖਿਓਗੇ ਤੁਸੀਂ, ਕੱਢਦਾ ਹੋਵੇ। ਇਉਂ ਇੱਕ ਜੀਵ ਨਾਲ ਜੋ ਨਾਂ 2000 ਨਾਂ ਲਿਆ ਗਿਆ, 2000 ਨਾਮ ਨਵਾਂ ਲੈਂਦਾ ਰੋਜ਼, ਪਰ ਇੰਨਾ ਸਿਮਰਦਾ ਹੋਇਆ ਵੀ ਤਿਲ ਨਾ ਪਛਾਣਿਆ। ਰੱਬ ਦੀ ਪੂਰੀ ਪਹਿਚਾਣ ਤਿਲ ਜਿੰਨੀ ਵੀ ਨਹੀਂ ਹੋ ਸਕੀ।
ਗੁਰਮੁਖ ਦਰ ਦਰਵੇਸ਼ ਸੱਚ ਸੁਹਾਣੇ।
ਹਾਂ, ਪਰ ਜੇ ਰੱਬ ਦੇ ਦਰ ਜਿਹੜੇ ਗੁਰਮੁਖ ਬਣ ਗਏ, ਗੁਰਸਿੱਖ ਪਿਆ, ਗੁਰਮੁਖ ਦਰ ਦਰਵੇਸ਼ ਸੱਚ ਸੁਹਾਣੇ ਆ। ਹਾਂਜੀ, ਹਾਂਜੀ, ਸੱਚ ਜਿਹੜੇ ਉਹਦੇ ਦਰ ਦੇ ਗੁਰਮੁਖ ਨੇ, ਉਹ ਭਾਈ ਉਹਦੇ ਦਰ ਦੇ ਫੱਕਰ ਨੇ, ਦਰਵੇਸ਼ ਮੈਨੇ ਫੱਕਰ, ਫਕੀਰ ਨੇ ਉਹਦੇ ਦਰ ਦੇ, ਅਤੇ ਉਹ ਸੱਚ ਸੁਹਾਣੇ ਆ। ਉਹਨਾਂ ਨੂੰ ਸੱਚ ਹੀ ਪਰਮੇਸ਼ਰ ਜਿਹੜਾ ਭਾਈ ਫਿਰ ਸੁਹਾਣਿਆ ਲੱਗਦਾ ਹੈ, ਸੋਹਣਾ ਲੱਗਦਾ ਹੈ, ਝੂਠ ਨਹੀਂ ਉਹਨਾਂ ਨੂੰ ਫਿਰ ਚੰਗਾ ਲੱਗਦਾ। ਝੂਠ ਜਿਹੜਾ ਸੰਸਾਰ ਮਿੱਥਿਆ ਹੈ, ਇਹ ਤੋਂ ਉੱਚਾ ਉੱਠ ਖੜ੍ਹਦੇ ਨੇ, ਉਹ ਸੱਚ ਨਾਲ ਜੁੜ ਚੁੱਕੇ ਹੁੰਦੇ ਨੇ, ਇਸ ਕਰਕੇ ਸੱਚ ਸੁਹਾਣਿਆ।
ਗੁਰਚੇਲੇ ਰਹਿ ਰਾਸ ਅਲਖ ਅਭਿਓ ਹੈ।
ਹੁਣ ਇਹਦੇ ਵਿੱਚ ਗੁਰਚੇਲੇ ਦੀ ਜਿਹੜੀ ਆ ਸੰਧੀ ਬੁਲਾ ਰਹੇ ਨੇ ਭਾਈ ਸਾਹਿਬ ਜੀ। ਚੇਲਾ ਗੁਰੂ ਰੂਪ ਹੈ, ਗੁਰੂ ਚੇਲ ਸੇਵਕ ਰੂਪ ਹੋ ਜਾਂਦਾ ਕਿਵੇਂ? ਹਾਂਜੀ, ਗੁਰਚੇਲੇ
ਹਾਂਜੀ,
ਰਹਿ ਰਾਸ ਦਾ ਅਰਥ ਇੱਥੇ ਰਹੁ ਰੀਤੀ, ਅਲਖ ਪੜ੍ਹਿਆ ਨਹੀਂ, ਅਲਖ ਪੜ੍ਹੋ ਕਿਤੇ ਵੀ ਆਵੇ, ਇਹਨੂੰ ਅਲੱਖ ਪੜ੍ਹਨਾ, ਪੜ੍ਹੋ ਸਾਰੇ। ਗੁਰਚੇਲੇ ਰਹਿ ਰਾਸ,
ਗੁਰਚੇਲੇ ਰਹਿ ਰਾਸ
ਅਲੱਖ ਅਭਿਓ ਹੈ,
ਅਲੱਖ ਅਭਿਓ ਹੈ।
ਹੁਣ ਗੁਰੂ ਅਤੇ ਚੇਲੇ ਦੀ ਰਹੁ ਰੀਤ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਗੁਰਚੇਲੇ ਵਾਲੀ, ਸੋ ਰਹਿ ਰਾਸ ਦਾ ਤਾਂ ਰਹੁ ਰੀਤ, ਟ੍ਰਡੀਸ਼ਨ ਕਹਿ ਲਓ ਅੰਗਰੇਜ਼ੀ ਵਾਲੇ, ਪ੍ਰਥਾ ਕਹਿ ਲਓ, ਮਰਯਾਦਾ ਕਹਿ ਲਓ, ਪ੍ਰਥਾ ਵੀ ਕੋਈ ਗੱਲ ਹੈ, ਮਰਯਾਦਾ ਵੀ, ਰਹੁ ਰੀਤ ਵੀ ਕੋਈ ਹੈ। ਇਉਂ ਗੁਰਚੇਲੇ ਵਾਲੀ ਭਾਈ ਪ੍ਰਥਾ ਨੂੰ ਨਿਭਾਇਆ ਹੈ, ਸੈ ਟਿੱਕਾ ਦਿੱਤੋ ਉਸ ਜੀਵ ਦਾ, ਹੁੰਦਿਆਂ ਹੁੰਦਿਆਂ ਗੁਰਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦਾ। ਇਉਂ ਗੁਰਚੇਲੇ ਵਾਲੀ ਜਿਹੜੀ ਸੀ ਰਹੁ ਰਾਸ ਕੀਤੀ, ਰਹੁ ਰੀਤੀ ਕੀਤੀ, ਕਿ ਚੇਲਾ ਹੁਣ ਕੌਣ, ਸੇਵਕ ਕੌਣ ਹੈ? ਗੁਰੂ ਅੰਗਦ ਸਾਹਿਬ ਜੀ, ਉਹਨਾਂ ਨੇ ਗੁਰਤਾਗਤ ਦੀ ਤਿਲਕ ਦੇ ਦਿੱਤਾ, ਅਤੇ ਗੁਰਚੇਲੇ ਵਾਲੀ ਰਹੁ ਰੀਤੀ ਨੂੰ ਕੀਤਾ ਹੈ। ਅਲੱਖ ਅਭਿਓ ਹੈ, ਜਿਹੜਾ ਅਸ਼ੁੱਧ ਮਨ ਕਰਕੇ ਪਰਮੇਸ਼ੁਰ ਜਾਣਿਆ ਨਹੀਂ ਸੀ ਜਾਂਦਾ, ਇਸੇ ਤਰ੍ਹਾਂ ਤਿਰਗੁਣ ਰੂਪ ਹੋਣ ਕਰਕੇ ਮਨ ਦੇ ਅਭਿਓ ਭੇਦ ਨਹੀਂ ਸੀ ਜਾਣ ਸਕਿਆ ਮਨ, ਪਰ ਜਦੋਂ ਗੁਰਚੇਲੇ ਨੂੰ ਭਾਈ ਗੁਰੂ ਨੇ ਚੇਲੇ ਨੂੰ ਆਪਣਾ ਰੂਪ ਬਣਾ ਲਿਆ, ਤਾਂ ਉਹਦੇ ਸਰੂਪ ਨੂੰ ਫਿਰ ਜਾਣਨ ਦੇ ਯੋਗ ਵੀ ਕਰ ਦਿੱਤਾ ਅਲੱਖ ਨੂੰ, ਅਤੇ ਉਹਦੇ ਭੇਦ ਨੂੰ ਜਾਣਨ ਯੋਗ ਵੀ ਬਣਾ ਦਿੱਤਾ। ਹਾਂ,
ਗੁਰਚੇਲੇ ਸਵਾਸ ਨਾਨਕ ਦੇਉ ਹੈ।
ਹਾਂ, ਚੇਲਾ ਕੌਣ ਹੈ? ਗੁਰੂ ਅੰਗਦ ਸਾਹਿਬ ਜੀ ਸੇਵਕ ਨੇ, ਚੇਲੇ ਜਾਂ ਸੇਵਕ ਜਾਂ ਸਿੱਖ, ਗੁਰੂ ਅੰਗਦ ਸਾਹਿਬ ਜੀ ਨੂੰ ਸਵਾਸ ਹੈ, ਧੰਨ ਨੇ ਗੁਰੂ ਅੰਗਦ ਸਾਹਿਬ ਜੀ, ਅਤੇ ਜਿਹੜੇ ਕਿ ਹੁਣ ਨਾਨਕ ਦਿਓ, ਨਾਨਕ ਸਾਹਿਬ ਜੀ ਦਾ ਸਰੂਪ ਹੋ ਗਏ ਨੇ, ਜਾਂ ਇਉਂ ਵੀ ਅਰਥ ਕਰਨ ਵੀ ਗੁਰੂ ਅਤੇ ਚੇਲਾ ਦੋਵੇਂ ਧੰਨ ਨੇ, ਦੋਵੇਂ ਸਵਾਸ ਦੇ ਯੋਗ ਨੇ, ਪਰ ਕਿਉਂਕਿ ਨਾਨਕ ਦਿਓ ਜਦੋਂ ਆ ਗਿਆ ਨਾ, ਉਹ ਤੋਂ ਭਾਵ ਹੈ ਵੀ ਨਾਨਕ ਰੂਪ ਹੋ ਗਏ ਨੇ ਗੁਰੂ ਅਰਜਨ ਅੰਗਦ ਸਾਹਿਬ ਜੀ, ਤਾਂ ਉਹ ਧੰਤਾ ਯੋਗ ਨੇ।
ਗੁਰਮਤ ਸਹਿਜ ਨਿਵਾਸ ਸਿਫਤ ਸਮਾਉ ਹੈ।
ਹਾਂ, ਹੁਣ ਸਮੇਉ ਹੈ,
ਸਮੇਉ ਹੈ,
ਪੜ੍ਹੋ ਸਾਰੇ।
ਗੁਰਮਤ ਸਹਿਜ ਨਿਵਾਸ ਸਿਫਤ ਸਮੇਉ ਹੈ।
ਗੁਰਮਤ ਦੇ ਦੁਆਰਾ ਸਹਿਜ ਅਵਸਥਾ ਵਿੱਚ ਨਿਵਾਸ ਹੋਇਆ, ਗੁਰੂ ਦੀ ਸਿੱਖਿਆ ਲਈ ਗੁਰੂ ਅੰਗਦ ਸਾਹਿਬ ਜੀ ਨੇ, ਤਾਂ ਉਸ ਸੇਵਕ ਨੂੰ, ਉਸ ਸਿੱਖ ਨੂੰ ਸਹਿਜ ਨਿਵਾਸ ਦੀ ਪ੍ਰਾਪਤੀ ਹੋ ਗਈ, ਸਹਿਜ ਅਵਸਥਾ ਵਿੱਚ ਸਿਫਤ ਸਮੇਉ ਹੈ। ਹਾਂ, ਸਿਫਤੀ ਵਾਹਿਗੁਰੂ ਦੀ ਸਿਫਤ ਕਰਕੇ ਗੁਰੂ ਅੰਗਦ ਸਾਹਿਬ ਜੀ ਉਹਦੇ ਵਿੱਚ ਸਮਿਓ ਸਮਾ ਗਏ ਨੇ ਆਪਣੇ ਸਿਫਤੀ ਦੇ ਵਿੱਚ।
ਸ਼ਬਦ ਸਵਰਤ ਪ੍ਰਗਾਸ
ਇੱਥੇ ਅਛਲ ਪੜ੍ਹਨਾ, ਪੜ੍ਹੋ ਸਾਰੇ। ਸ਼ਬਦ ਸਵਰਤ ਪ੍ਰਗਾਸ ਅਛਲ ਅਛੇਉ ਹੈ। ਜਦੋਂ ਸੁਰਤ ਦਾ ਸਿੱਖ ਜੀ ਦਾ ਸ਼ਬਦ ਦੇ ਨਾਲ ਭਾਈ ਮੇਲ ਹੋਇਆ ਤਾਂ ਅੰਦਰ ਪ੍ਰਕਾਸ਼ ਹੋ ਗਿਆ ਗਿਆਨ ਦਾ। ਕਿਹਦੇ ਗਿਆਨ ਦਾ, ਕਿਹਦੀ ਜੋਤ ਦਾ ਪ੍ਰਕਾਸ਼ ਹੋਇਆ? ਜਿਹੜਾ ਵਾਹਿਗੁਰੂ ਅਛਲ, ਛਲਣ ਤੋਂ ਰਹਿਤ ਵਾਹਿਗੁਰੂ ਜਿਹੜਾ ਹੈ, ਜਿਹੜਾ ਵਾਹਿਗੁਰੂ ਛਲਿਆ ਨਹੀਂ ਜਾਂਦਾ, ਉਹਦਾ ਪ੍ਰਕਾਸ਼ ਹੋ ਗਿਆ। ਅਛੇਓ ਜਿਹੜਾ ਵਾਹਿਗੁਰੂ ਕਿਤੇ ਸ਼ਸਤਰ ਨਾਲ ਕੱਟੀਦਾ ਨਹੀਂ, ਕੱਟਿਆ ਨਹੀਂ ਜਾ ਸਕਦਾ। ਅਛੇਓ ਦਾ ਅਰਥ ਹੈ ਜੋ ਕੱਟਿਆ ਨਾ ਜਾਵੇ ਕਿਸੇ ਚੀਜ਼ ਨਾਲ। ਸੋ ਐਸਾ ਕੱਟਣ ਤੋਂ ਰਹਿਤ, ਛਲ ਤੋਂ ਰਹਿਤ ਪਰਮੇਸ਼ਰ ਦਾ ਪ੍ਰਕਾਸ਼ ਉਹਦੇ ਅੰਦਰ ਪਾਈ ਹੋ ਗਿਆ ਸੁਰਤ ਜਦੋਂ ਉਹਨਾਂ ਦੀ ਸਿੱਖ ਦੇ ਸ਼ਬਦ ਨਾਲ ਜੁੜੀ।
ਗੁਰਮੁਖ ਆਸ ਨਿਰਾਸ
ਜਾਂ ਇਉਂ ਕਹਿ ਲਓ ਵੀ ਅਛਲ ਰੂਪੇ ਹੋ ਗਏ, ਉਹ ਭਾਈ ਉਹ ਅਛੇਓ ਰੂਪੇ ਹੋ ਗਏ, ਉਹਦੇ ਵਰਗੇ ਹੀ ਹੋ ਗਏ। ਫਿਰ ਉਹਨਾਂ ਨੂੰ ਵੀ ਨਹੀਂ ਕੋਈ ਕੱਟ ਸਕਦਾ, ਉਹਨਾਂ ਨੂੰ ਲੋਕਾਂ ਦੀਆਂ ਤਰਕਾਂ ਬਿੰਨ ਨਹੀਂ ਸਕਦੀਆਂ ਇਹ ਉਹਨਾਂ ਨੂੰ। ਫਿਰ ਕੋਈ ਸ਼ਰਾਰਤੀ ਅੰਸਰ ਸ਼ੈਤਾਨ ਕੋਈ ਛਲ ਨਹੀਂ ਸਕਦਾ।
ਗੁਰਮੁਖ ਆਸ ਨਿਰਾਸ,
ਉਹ ਗੁਰਮੁਖ ਸਿੱਖ ਫਿਰ ਸੰਸਾਰ ਦੀਆਂ ਆਸਾਂ ਤੋਂ ਨਿਰਾਸ਼ ਹੋ ਨਿਬੜਦਾ ਹੈ। ਕੋਈ ਆਸਾ ਨਹੀਂ ਰਹਿ ਜਾਂਦੀ ਜਿਹਨੂੰ ਰੱਬੇ ਮਿਲ ਗਿਆ, ਆਸਾ ਕਿਹੜੀ ਰਹਿ ਗਈ ਪਿੱਛੇ। ਹਾਂਜੀ,
ਮਤ ਅਰਖੇ ਹੋਇਆ,
ਇਹ ਦੋ ਪਾਠ ਨੇ ਭਾਈ, ਇੱਕ ਮਤ ਅਰਖਿਓ ਹੈ, ਦੂਜਾ ਪਾਠ ਮਤ ਅਰਪਿਓ ਵੀ ਮੰਨਿਆ, ਕਿਸੇ ਕੋਲ ਹੋਣਾ ਅਰਪਿਓ ਅਰਖਿਓ ਹੀ ਹੈ। ਹਾਂ, ਪਰ ਦੂਜਾ ਪਾਠ ਅਰਪਿਓ ਵੀ ਮੰਨਿਆ, ਦੋਵੇਂ ਅਰਥ ਹੋਣਗੇ। ਪਹਿਲਾਂ ਅਰਖਿਓ ਨਾਲ ਅਰਥ ਸਮਝ ਲਓ, ਗੁਰਮੁਖ ਆਸ ਨਿਰਾਸ਼,
ਗੁਰਮੁਖ
ਉਹ ਫਿਰ ਗੁਰਮੁਖ ਭਾਈ ਵੀ ਆਸਾਂ ਸੰਸਾਰ ਦੀਆਂ ਤੋਂ ਨਿਰਾਸ਼ ਹੋ ਜਾਂਦਾ, ਕੋਈ ਆਸਾ ਨਹੀਂ ਰਹਿ ਜਾਂਦੀ। ਆਸਾਂ ਜਿਹੜੀਆਂ ਨੇ ਭਾਈ ਸੁੱਖ ਬਦਲੇ ਜਾਂਦੀਆਂ ਨੇ, ਰਹਿ ਨਹੀਂ ਗਈ ਕੋਈ ਆਸਾ। ਅਤੇ ਮਤ ਅਰਖਿਓ ਹੈ, ਉਹਨਾਂ ਦੀ ਮਤ ਕੈਸੀ ਬਣ ਜਾਂਦੀ ਹੈ? ਜੇ ਅਰਖਿਓ ਪਾਠ ਦੇ ਦੋ ਅਰਥ ਨੇ, ਅਰ ਨਾਮ ਦੁਸ਼ਮਣ ਦਾ, ਖਿਓ ਮੈਨੇ ਨਾਸ਼ ਕਰਨ ਵਾਲਾ, ਅਰ ਦੁਸ਼ਮਣ ਨੂੰ ਕਹਿੰਦੇ ਨੇ। ਉਹਨਾਂ ਦੀ ਮਤ ਦੁਸ਼ਮਣ ਦੇ ਨਾਸ਼ ਕਰਨ ਦੇ ਸਮਰੱਥ ਹੁੰਦੀ ਹੈ, ਦੁਸ਼ਮਣ ਅੰਦਰਲੇ ਵੀ ਬਾਹਰਲੇ ਵੀ। ਅਤੇ ਦੂਜਾ ਅਰਖਿਓ ਦਾ ਅਰਥ ਹੈ ਉਹ ਅਰਸ਼ੀ ਪੁਰਸ਼ ਹੋ ਜਾਂਦੇ ਨੇ, ਉੱਚੀ ਉਡਾਰੀਆਂ ਉਹਨਾਂ ਦੀਆਂ, ਉਹਨਾਂ ਦੀ ਜਿਹੜੀ ਹੈ ਬਿਰਤੀ, ਉਹਨਾਂ ਦੀ ਜਿਹੜੀ ਬਿਰਤੀ ਦਾ ਪ੍ਰਵਾਹ ਉੱਚੀਆਂ ਉਡਾਰੀਆਂ ਵਿੱਚ ਹੁੰਦਾ, ਉੱਤੋਂ ਪੁਰਖ ਹੋ ਜਾਂਦੇ ਨੇ। ਅਤੇ ਦੂਜਾ ਅਰਥ, ਤੀਜਾ ਪਾਠ ਫਿਰ ਅਜੇ ਅਰਪਿਓ ਕਰਾਂਗੇ, ਮਤ ਅਰਪਿਓ ਹੈ, ਉਹ ਮਤ ਨੂੰ ਉਹਨਾਂ ਨੇ ਅਰਪਣ ਕੀਤਾ ਹੁੰਦਾ। ਲੈ ਮੇਰੀ ਮਤ ਨਹੀਂ ਮਹਾਰਾਜ ਜੀ, ਇਹ ਮੇਰੀ ਮਤ ਹੁਣ ਤੁਹਾਡੇ ਅਰਪਣ ਹੈ, ਮੇਰੀ ਆਪਣੀ ਮਤ ਦੀ ਹੁਣ ਕੋਈ ਮਤ ਨਹੀਂ ਰਹਿ ਗਈ, ਇਹ ਮਤ ਤੁਹਾਨੂੰ ਅਰਪ ਦਿੱਤੀ ਹੈ, ਜਿਵੇਂ ਇਹਨੂੰ ਚਲਾਵਾਂ ਉਵੇਂ ਚੱਲਾਂਗਾ। ਹੁਣ ਉਹ ਗੁਰੂ ਦੀ ਮਤ ਹੈ, ਮੇਰੀ ਨਹੀਂ ਮਹਾਰਾਜ ਰਹਿ ਗਈ, ਸਾਡੀ ਤਾਂ ਜੇ ਆਪਣੀ ਮਤ ਹੈ ਨਾ, ਮੈਂ ਆਪਣੀ ਮਤ ਨਾਲ ਇੱਦਾਂ ਵਿਚਾਰਿਆ ਜੀ, ਉਹਨਾਂ ਚਿਰ ਪ੍ਰਾਪਤੀ ਜੀ ਨੇ ਆਪਣੀ ਮਤ ਹੈ। ਜਦੋਂ ਰੋਜ਼ ਆਪਾਂ ਅਨੰਦ ਸਾਹਿਬ 'ਚ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਪ ਗੁਰ ਕਹੋ, ਹੁਕਮ ਮੰਨਿਆ ਭਾਈ ਹੈ, ਇਹੋ ਅਰਪਣ ਹੈ ਭਾਈ। ਜਿੰਨਾ ਚਿਰ ਅਰਪਣ ਨਹੀਂ ਕਰਦਾ ਸਿੱਖ, ਉਹਨਾਂ ਚਿਰ ਪ੍ਰਾਪਤੀ ਨਹੀਂ ਕਦੇ ਹੁੰਦੀ। ਅਰਪਣ ਜਿਨ੍ਹਾਂ ਨੇ ਵੀ ਪ੍ਰਾਪਤੀ ਕੀਤੀ ਹੈ, ਸਮਰਪਿਤ ਵਿੱਚੋਂ ਹੀ ਕੀਤੀ ਹੈ। ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ, ਸਭ ਕੁਝ ਅਰਪਣ ਕਰਕੇ ਹੀ ਸਮਰਪਿਤ ਕਰਨ ਵਾਲਾ ਪਾ ਲੈਂਦਾ। ਹਾਂਜੀ, ਉਹਨਾਂ ਨੇ ਆਪਣੀ ਮਤ ਅਰਪਣ ਕੀਤੀ ਹੈ, ਜਿਸ ਕਰਕੇ ਗੁਰਮੁਖ ਬਣ ਕੇ ਆਸਾ ਤੋਂ ਨਿਰਾਸ਼ ਹੋ ਗਏ ਨੇ, ਕੋਈ ਸੰਸਾਰ ਦੀ ਆਸਾ ਨਹੀਂ ਰਹੇਗੀ ਅੱਗੇ।
ਕਾਮ ਕ੍ਰੋਧ ਵਿਨਾਸ਼ ਸਿਫਤ ਸਮੇਉ ਹੈ।
ਹਾਂ, ਫਿਰ ਉੱਥੇ ਜਦ ਮਤੇ ਗੁਰੂ ਨੂੰ ਦੇ ਦਿੱਤੀ, ਮਤ ਵਿੱਚ ਹੀ ਕਾਮ ਦੀ ਰੁਚੀ ਆਉਣੀ ਆ ਨਾ, ਮਤ ਵਿੱਚ ਕ੍ਰੋਧ ਪੈਦਾ ਹੋਣਾ, ਜਾਂ ਮਤ ਹੀ ਆਪਣੀ ਨਹੀਂ ਰੱਖੀ, ਗੁਰੂ ਨੂੰ ਦੇ ਦਿੱਤੀ ਹੈ, ਉਹਨੂੰ ਸਮਰਪਿਤ ਕਰ ਦਿੱਤੀ ਹੈ, ਫਿਰ ਉੱਥੇ ਕਾਮ ਅਤੇ ਕ੍ਰੋਧ ਦਾ ਵਿਨਾਸ਼ ਹੋ ਜਾਂਦਾ ਹੈ, ਸਿਫਤ ਸਮੇਉ ਹੈ। ਫਿਰ ਉਹ ਵਾਹਿਗੁਰੂ ਸਿਫਤੀ ਦੀ ਸਿਫਤ ਕਰਕੇ ਉਹਦੇ ਵਿੱਚ ਸਮਾਏ ਰਹਿੰਦੇ ਨੇ, ਇਹ ਨੇ ਗੁਰਸਿੱਖ। ਗੁਰਸਿੱਖੀ ਦੀ ਪਰਿਭਾਸ਼ਾ ਦੱਸ ਰਹੇ ਨੇ ਭਾਈ ਸਾਹਿਬ ਦੇ ਵਿੱਚ, ਸੇਵਕ ਦੀ, ਗੁਰੂ ਦੇ ਚੇਲੇ ਦੀ। ਹਾਂਜੀ,
ਸਤ ਸੰਤੋਖ ਉਲਾਸ ਸਖਤ ਨਾ ਸੇਵ ਹੈ।
ਹਾਂ, ਆਪਦਾ ਫਿਰ ਬਿਰਤੀ ਬਣ ਜਾਂਦੀ ਹੈ, ਉਹਦੇ ਵਿੱਚ ਕਿਹੜੇ ਗੁਣ ਆ ਜਾਂਦੇ ਨੇ? ਦੈਵੀ ਗੁਣ, ਸਤ ਸੰਤੋਖ ਦਇਆ ਧਰਮ ਵਿਚਾਰ ਦਾ ਉਹਨਾਂ ਦੇ ਅੰਦਰ ਉਮਾਹੜਾ ਹੁੰਦਾ, ਉਲਾਸ ਮੈਨੇ ਆਨੰਦ ਹੁੰਦਾ ਹੈ। ਸਖਤ ਨਾ ਸੇਵ ਹੈ, ਨਾ ਉੱਥੇ ਫਿਰ ਮਾਇਆ ਦੀ ਸ਼ਕਤੀ ਰਹਿੰਦੀ ਉਹਨਾਂ ਦੇ ਅੰਦਰ, ਅਤੇ ਨਾ ਹੀ ਭਾਈ ਸਿਓ ਸ਼ਿਵ ਜੀ ਦੇ ਰੂਪ ਕੋਈ ਰਹਿੰਦੇ ਨੇ ਉਹ, ਨਾ ਉਹ ਮਾਇਆ ਦੀ ਪੂਜਾ ਕਰਦੇ, ਨਾ ਕਿਸੇ ਸ਼ਿਵ ਜੀ ਦੀ। ਉਤਸ਼ਾਹ ਸੰਤੋਖ ਉਹਨਾਂ ਦੇ ਅੰਦਰ ਉਤਸ਼ਾਹ ਬਣਿਆ ਹੁੰਦਾ ਹੈ, ਉਸ ਆਨੰਦ ਵਿੱਚ ਗੋਤੇ ਖਾਂਦੇ ਨੇ।
ਘਰ ਹੀ ਵਿੱਚ ਉਦਾਸ ਸੱਚ ਸੁਚੇ ਹੋ ਹੈ।
ਅੱਛਾ, ਸੱਚ ਨੂੰ ਔਕੜ ਹੋਣਾ, ਸੁੱਚੇ ਹੋ ਪਾਠ ਹੋਊ, ਸੁੱਚੇ ਹੋ ਦਾ ਅਰਥ ਹੁੰਦਾ ਹੈ ਸ਼ੁੱਧ ਪਵਿੱਤਰ। ਘਰ ਹੀ ਵਿੱਚ ਉਦਾਸ,
ਘਰ ਹੀ ਵਿੱਚ ਉਦਾਸ,
ਉਹ ਗੁਰਮੁਖ ਫਿਰ ਘਰ ਗ੍ਰਿਸਤ ਛੱਡ ਕੇ ਜਾਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ। ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਮਾਇਆ ਵਿੱਚ ਰਹਿੰਦੇ ਹੋਏ ਘਰ ਵਿੱਚ ਰਹਿੰਦੇ ਹੋਏ ਭਾਈ ਉਦਾਸੀਨਤਾ ਵਿੱਚ ਹੁੰਦੇ ਨੇ, ਨਿਵਿਰਤੀ ਪੱਖ ਵਿੱਚ ਹੁੰਦੇ ਨੇ। ਸੱਚ ਸੁੱਚੇ ਉਹ ਹੈ, ਹਾਂ, ਉਹਨਾਂ ਦਾ ਫਿਰ ਸੱਚੇ ਦੇ ਨਾਲ ਮੇਲ ਹੋਣ ਕਰਕੇ ਸੱਚੇ ਹੋ ਚੁੱਕੇ ਹੁੰਦੇ ਨੇ, ਸੱਚੇ ਅਤੇ ਸੁੱਚੇ ਹੋ ਨਿਬੜਦੇ ਨੇ ਉਹ। ਫਿਰ ਝੂਠ ਉਹਨਾਂ ਸਪਰਸ਼ ਨਹੀਂ ਕਰਦਾ, ਮਿਥਿਆ ਨਾ ਹੀ ਰਸ ਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਹਾਂਜੀ,
ਵੀ ਇੱਕ ਹੀ ਅਭਿਆਸ ਗੁਰਸਿੱਖ ਦੇਵ ਹੈ।
ਇਹ ਉਹਨਾਂ ਦਾ ਇਹ ਮੁਹਾਵਰਾ ਵਰਤਿਆ ਭਾਈ ਸਾਹਿਬ ਨੇ ਪੰਜਾਬੀ ਦਾ, ਆਪਾਂ ਕਿਸੇ ਗੱਲ ਨੂੰ ਪਰੋੜਤਾ ਨਾ ਕਹਿੰਦੇ ਹਾਂ ਨਾ, ਆਹ ਗੱਲ ਤਾਂ ਵੀਹ ਸਵੇ ਠੀਕ ਹੈ। ਹਾਂ, ਉੱਥੇ ਇਹ ਗੱਲ ਜਿਹੜਾ ਉਹ ਗੱਲ ਉਹਨਾਂ ਦੀ ਭਾਈ ਵੀਹ ਸਵੇ ਉਹਨਾਂ 'ਤੇ ਢੁਕਦੀ ਹੈ ਕਿ ਇੱਕ ਹੀ ਅਭਿਆਸ, ਉਹ ਇੱਕ ਦਾ ਹੀ ਅਭਿਆਸ ਕਰਦੇ ਨੇ, ਇੱਕ ਦੀ ਹੀ ਬੰਦਗੀ ਕਰਦੇ ਨੇ, ਥਾਂ ਥਾਂ ਦੇ ਪਾਸ਼ਕ ਨਹੀਂ ਬਣਦੇ। ਇਹ ਗੱਲ ਉਹਨਾਂ 'ਚ ਵੀਹ ਸਵੇ ਜਿਹੜੀ ਹੈ ਠੀਕ ਹੁੰਦੀ ਹੈ ਉਹਨਾਂ ਦੀ। ਅਜਿਹੇ ਜਿਹੜੇ ਫਿਰ ਗੁਰਸਿੱਖ ਨੇ, ਗੁਰਸਿੱਖ ਦਿਓ ਹੈ, ਉਹ ਸਿੱਖ ਗੁਰੂ ਦਾ ਹੀ ਸਰੂਪ ਹੁੰਦੇ ਨੇ ਫਿਰ, ਦਿਓ ਨਾਮ ਅਤੇ ਸਰੂਪ ਦਾ। ਉਹ ਸਿੱਖ ਦੇ ਵਿੱਚ ਅਤੇ ਗੁਰੂ ਵਿੱਚ ਫਿਰ ਕੋਈ ਭੇਦ ਨਹੀਂ ਰਹਿ ਜਾਂਦਾ। ਸੋ ਕਿੰਨੀ ਸੋਹਣੀ ਸਿੱਖੀ ਦੀ ਪਰਿਭਾਸ਼ਾ ਭਾਈ ਸਾਹਿਬ ਜੀ ਨੇ ਇਹਦੇ ਵਿੱਚ ਦੱਸੀ ਹੈ, ਗੁਰੂ ਅਤੇ ਸਿੱਖੀ ਦਾ ਰਿਸ਼ਤਾ ਕੀ ਹੈ। ਗੁਰਸਿੱਖ ਦਿਓ ਹੈ, ਉਹ ਸਿੱਖ ਗੁਰੂ ਦਾ ਹੀ ਫਿਰ ਸਰੂਪ ਹੈ, ਦਿਓ ਮੈਨੇ।
ਗੁਰ ਚੇਲਾ ਪ੍ਰਵਾਨ ਗੁਰਮੁਖ ਜਾਣੀਏ,
ਉਹ ਦਲਾਮਾ ਜਾਣੀਏ,
ਜਾਣੀਏ,
ਠੀਕ ਹੈ। ਉਹ ਚੇਲਾ ਫਿਰ ਭਾਈ ਜਿਹੜੇ ਅੱਜ ਉੱਪਰ ਦੱਸਿਆ ਨਾ, ਸੇਵਕ ਜਿਹਾ ਸਿੱਖ, ਉਹ ਫਿਰ ਗੁਰੂ ਨੂੰ ਪ੍ਰਮਾਣ ਹੁੰਦਾ ਹੈ, ਉਹ 'ਤੇ ਮੋਹਰ ਲੱਗ ਜਾਂਦੀ ਹੈ ਗੁਰੂ ਦੀ, ਜਾਂ ਉਹ ਗੁਰੂ ਵਿੱਚ ਭੇਦ ਹੋ ਜਾਂਦਾ ਹੈ, ਇਉਂ ਉਹਨੂੰ ਗੁਰਮੁਖ ਕਰਕੇ ਫਿਰ ਜਾਣੀਦਾ। ਚੇਲਾ ਉੱਦਾਂ ਦਾ ਬਣ ਜਾਂਦਾ ਫਿਰ। ਉਹ ਇੱਕ ਵਾਰੀ ਕਿਸੇ ਕਈ ਚੇਲੇ ਇੱਦਾਂ ਦੇ ਵੀ ਨੇ, ਕਈ ਸਿੱਖ ਇੱਦਾਂ ਦੇ ਵੀ ਜਿਵੇਂ ਕਹਿ ਲਓ, ਇੱਕ ਪੂਰਨ ਮਹਾਤਮਾ ਥੇ ਕੋਈ, ਉਹਨਾਂ ਕੋਲ ਦੋ ਜਾਣੇ ਆਏ, ਕਹਿੰਦੇ ਸਾਨੂੰ ਆਪਣੇ ਸੇਵਕ ਬਣਾ ਲਓ, ਚੇਲੇ ਬਣਾਓ ਜੀ। ਅਤੇ ਮਹਾਤਮਾ ਕਹਿੰਦੇ ਵੀ ਜ਼ਰੂਰ ਬਣਾਵਾਂਗੇ, ਪਹਿਲਾਂ ਥੋੜ੍ਹੀ ਤੁਹਾਡੀ ਪ੍ਰੀਖਿਆ ਤਾਂ ਕਰੀਏ ਅਤੇ ਤਦ ਬਣਾਵਾਂਗੇ ਜੀ। ਕਰ ਲਓ, ਦੋਹਾਂ ਨੂੰ ਇੱਕ ਕਬੂਤਰ ਦੇ ਦਿੱਤਾ, ਦੋਹਾਂ ਸੇਵਕ ਜਿਹੜੇ ਚੇਲੇ ਬਣ ਲਈ ਆਏ ਸੀ, ਭਾਈ ਆ ਕਬੂਤਰ ਲੈ ਜਾਓ, ਇਸ ਕਬੂਤਰ ਨੂੰ ਲਿਜਾ ਕੇ ਤੁਸੀਂ ਮਾਰ ਕੇ ਲਿਆਉਣਾ ਮੇਰੇ ਕੋਲ, ਪਰ ਮਾਰਨਾ ਉੱਥੇ ਹੈ ਜਿੱਥੇ ਕੋਈ ਵੇਖਦਾ ਨਾ ਹੋਵੇ, ਉੱਥੇ ਮਾਰਿਓ ਅਤੇ ਫਿਰ ਤੁਹਾਨੂੰ ਚੇਲੇ ਬਣਾ ਲਾਂਗੇ। ਚੱਲ ਗਏ ਦੋਵੇਂ ਜਾਣੇ, ਇੱਕ ਬਹੁਤਾ ਜਿਹੜਾ ਕਾਲਾ ਸੀ, ਚੇਲਾ ਬਣਨ ਦੀ ਬਹੁਤੀ ਕਾਲੀ ਲੱਗੀ ਹੋਈ ਸੀ, ਇੱਕ ਕੰਧ ਜੀ ਦੇ ਉਹਲੇ ਹੋਇਆ ਵੀ ਚੱਲ ਉਹਲਾ ਹੋ ਗਿਆ, ਹੁਣ ਇੱਥੇ ਗਰਦਨ ਮਰੋੜੀ ਲਿਆ ਕੇ ਸਾਧੂ ਕੋਲ ਲੈ ਆਇਆ, ਬਣਾਓ ਜੀ ਚੇਲਾ, ਮੈਂ ਸਭ ਤੋਂ ਪਹਿਲਾਂ ਆਇਆ ਨਾਲ, ਜੇਠਾ ਚੇਲਾ ਤਾਂ ਮੈਨੂੰ ਇਹ ਬਣਾਇਓ। ਅਤੇ ਉਹ ਕਹਿੰਦੇ ਭਾਈ ਦੂਜੇ ਨੂੰ ਤਾਂ ਆ ਜਾਣ ਦੇ, ਕਾਲਾ ਨਾ ਪਏ, ਫਿਰ ਨਿਰਣਾ ਹੋ ਜੂਗਾ। ਦੂਜਾ ਗਿਆ, ਜਾ ਕਰਕੇ ਜਦੋਂ ਦੇਖਿਆ ਵੀ ਇੱਥੇ ਤਾਂ ਸਾਰੇ ਲੋਕ ਵੇਖ ਰਹੇ ਹੈ, ਇੱਥੇ ਤਾਂ ਨਹੀਂ ਮਾਰਿਆ ਜਾਣਾ, ਜੰਗਲ 'ਚ ਲੈ ਜਾਈਏ। ਜੰਗਲ 'ਚ ਲੈ ਗਿਆ ਕਬੂਤਰ ਨੂੰ, ਉੱਥੇ ਲੱਗਿਆ, ਕਹਿੰਦਾ ਹੁਣ ਜਿਹੜੇ ਦਰੱਖਤਾਂ 'ਤੇ ਬੈਠੇ ਪੰਛੀ ਨੇ ਉਹ ਵੇਖਦੇ ਨੇ ਇਹਨੂੰ, ਨਹੀਂ ਮੈਂ ਇੱਥੇ ਮਾਰ ਸਕਦਾ, ਕਿਸੇ ਗੁਫਾ 'ਚ ਚੱਲ ਜਾਈਏ। ਗੁਫਾ 'ਚ ਲੈ ਗਿਆ, ਗੁਫਾ 'ਚ ਗਿਆ, ਕਹਿਣ ਲੱਗਾ ਹੁਣ ਇੱਥੇ ਕਬੂਤਰ ਮੈਨੂੰ ਵੇਖਦਾ, ਮੈਂ ਕਬੂਤਰ ਨੂੰ ਵੇਖਦਾ, ਇਹ ਵੀ ਵੇਖ ਰਹੇ ਹਾਂ, ਇੱਥੇ ਵੀ ਨਹੀਂ ਮਾਰਿਆ ਜਾਣਾ। ਫਿਰ ਕਹਿਣ ਲੱਗਾ ਮੈਂ ਅੱਖਾਂ ਮੀਚ ਲੈਣਾ ਅਤੇ ਕਬੂਤਰ ਦੀਆਂ ਅੱਖਾਂ ਬੰਦ ਕਰ ਦਿੰਦਾ। ਕਬੂਤਰ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਤੀ, ਆਪਣੀ ਅੱਖਾਂ ਮੀਚ ਲੀਆਂ। ਜਦੋਂ ਇਉਂ ਹੋਇਆ, ਦਿਲਾਂ ਦਾ ਮਾਲਕ ਕਰੇ ਹਾਕ, ਰੱਬ ਨੇ ਇੱਕ ਹਾਕ ਦਿੱਤੀ। ਜਦੋਂ ਘੱਡੀ ਨੂੰ ਹੱਥ ਪਾਉਣ ਲੱਗਾ ਨਾ, ਹਾਕ ਆਈ, ਕਹਿੰਦੇ ਇਹਨੂੰ ਵੇਖਣ ਵਾਲਾ ਮੈਂ ਹਾਂ, ਰੱਬ ਵੇਖਦਾ ਇਹਨੂੰ, ਤੁਹਾਨੂੰ ਰੱਬ ਵੇਖ ਰਿਹਾ ਹੈ। ਜਦੋਂ ਇਹ ਹੋਏ ਹੱਥ ਜਦੇ ਛੱਡ ਦਿੱਤਾ ਅਤੇ ਕਹਿਣ ਲੱਗਾ ਵੀ ਇਹ ਤਾਂ ਕੋਈ ਥਾਂ ਹੈ ਹੀ ਨਹੀਂ ਜਿੱਥੇ ਰੱਬ ਨਾ ਵੇਖਦਾ ਹੋਵੇ। ਹੁਣ ਮਹਾਤਮਾ ਚੇਲੇ ਬਣਾਵੇ ਭਾਵੇਂ ਨਾ ਬਣਾਵੇ, ਕਬੂਤਰ ਨੂੰ ਨਹੀਂ ਮੈਂ ਮਾਰਨਾ। ਲਿਆ ਕੇ ਕਬੂਤਰ ਮਹਾਤਮਾ ਕੋਲ ਲਿਆ ਕੇ ਰੱਖ ਦਿੱਤਾ, ਲੈ ਮਹਾਤਮਾ ਚੇਲਾ ਬਣਾਓ ਭਾਵੇਂ ਨਾ ਬਣਾਓ, ਅਜਿਹੀ ਥਾਂ ਕੋਈ ਨਹੀਂ ਜਿੱਥੇ ਕਬੂਤਰ ਨੂੰ ਕੋਈ ਨਾ ਦੇਖਦਾ ਹੋਵੇ, ਰੱਬ ਸਾਰੇ ਥਾਂ ਹੀ ਵੇਖਦਾ, ਸਾਰੇ ਵਿਆਪਕ ਹੈ। ਸਾਧੂ ਕਹਿੰਦੇ ਚੇਲਾ ਬਣਦੇ ਯੋਗ ਮੇਰਾ ਤੂੰ ਹੀ ਹੈ, ਤੂੰ ਚੇਲਾ ਮੇਰਾ, ਜਾ ਕੇ ਤੇ ਪਹਿਲੇ ਨੂੰ ਬਣਾ ਦਿੱਤਾ ਹੁੰਦਾ, ਪਹਿਲਾਂ ਮੇਰੀ ਘੰਡੀ ਘੁੱਟਣੀ ਸੀ ਇਹਨੇ। ਇਸ ਲਈ ਉਹ ਚੇਲਾ ਭਾਈ ਪ੍ਰਵਾਨ ਹੈ, ਗੁਰਚੇਲਾ ਪ੍ਰਵਾਨ,
ਗੁਰਚੇਲਾ ਪ੍ਰਵਾਨ,
ਐਸਾ ਚੇਲਾ ਭਾਈ ਪ੍ਰਮਾਣਿਕ ਹੈ। ਉਸ ਨੂੰ ਫਿਰ ਕੀ ਕਿਹਾ ਜਾਂਦਾ ਹੈ?
ਗੁਰਮੁਖ ਜਾਣੀਏ।
ਉਹ ਗੁਰਮੁਖ ਜਾਣਿਆ ਜਾਂਦਾ,
ਗੁਰਮੁਖ ਚੋਜ ਵਿੜਾਣ ਅਖਤ ਕਥਾਣੀਏ।
ਉਸ ਗੁਰਮੁਖ ਦੇ ਚੋਜ ਅਸਚਾਰਜ ਕੰਮ ਹੁੰਦੇ ਨੇ, ਆਮ ਸੰਸਾਰੀਆਂ ਵਾਲੇ ਕੰਮ ਨਹੀਂ ਫਿਰ ਰਹਿ ਜਾਂਦੇ ਉਹਦੇ। ਸੰਸਾਰੀਆਂ ਨਾਲੋਂ ਵੱਖਰੇ ਉਹਦੇ ਕਰਤੱਵ ਹੋਣਗੇ, ਕੋਈ ਵਿਸ਼ੇਸ਼ਤਾ ਹੁੰਦੀ ਹੈ। ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ, ਕੋਈ ਫਰਕ ਹੁੰਦਾ। ਉਹਦੇ ਚੋਜ ਉਹਦੇ ਕਰਤੱਵ ਵਿਡਾਣ ਅਸਚਰਜ ਰੂਪ ਹੁੰਦੇ ਨੇ। ਵਿਡਾਣ ਮੈਨੇ ਅਸਚਰਜ, ਇਕੱਥ ਕਥਾਣੀ ਹੈ, ਉਹਦੀ ਕਥਾ ਵੀ ਫਿਰ ਇਕੱਥ ਹੁੰਦੀ ਹੈ। ਉਸ ਗੁਰਮੁਖ ਸਿੱਖ ਦੀ ਕਥਾ ਕਥਨ ਵਿੱਚ ਨਹੀਂ ਆਉਂਦੀ। ਐਸੇ ਸੀ ਗੁਰੂ ਅੰਗਦ ਸਾਹਿਬ ਸਿੱਖ ਬਣ ਕੇ ਗੁਰੂ ਬਣੇ। ਹਾਂਜੀ,
ਕੁਦਰਤ ਨੂੰ ਕੁਰਬਾਨ ਕਾਗਦ ਜਾਣੀਏ,
ਕਾਦਰ
ਕਾਦਰ ਜਾਣੀਏ।
ਉਹ ਸਿੱਖ ਫਿਰ ਜਿਹੜਾ ਕੁਦਰਤ ਨੂੰ ਕੁਰਬਾਨ,
ਕੁਰਬਾਨ
ਨੌ ਕ ਨੌ ਨੈਨੇ ਹੋੜਾ ਇੱਥੇ ਤੁਹਾਡੇ ਕੋਲ ਕੀ ਹੈ? ਇੱਕ ਮਿੰਟ ਰੁਕਿਓ ਜੀ, ਹੋੜਾ ਹੀ ਹੈ, ਨੌ ਹੀ ਪਾਠ ਹੈ। ਕੁਦਰਤ ਨੌ ਕੁਰਬਾਨ,
ਕੁਦਰਤ ਨੂੰ ਕੁਰਬਾਨ,
ਐਸੀ ਸਿੱਖ ਦੀ ਫਿਰ ਕੁਦਰਤ ਨਾਮ ਸ਼ਕਤੀ ਦਾ ਹੈ, ਉਹਦੀ ਸ਼ਕਤੀ ਤੋਂ ਬਲਿਹਾਰੇ ਨਾ ਜਾਈਏ। ਜਾਂ ਦੂਜੇ ਭਾਵ ਵਿੱਚ ਉਹ ਸਿੱਖ ਭਾਈ ਕੁਦਰਤ ਦੀ ਸ਼ਕਤੀ ਤੋਂ ਕੁਰਬਾਨ ਜਾਂਦਾ ਹੈ, ਦੋਵੇਂ ਅਰਥ। ਕਾਦਰ ਜਾਣੀ ਹੈ, ਉਹ ਕੁਦਰਤ ਦੇ ਵਿੱਚੋਂ ਕਾਦਰ ਨੂੰ ਲੱਭ ਲੈਂਦਾ ਹੈ। ਹਾਂਜੀ, ਕਾਦਰ ਨੂੰ ਜਾਣ ਲੈਂਦਾ, ਕਰਤੇ ਨੂੰ ਜਾਣ ਲੈਂਦਾ। ਹਾਂਜੀ, ਉਹ ਸਿੱਖ ਤੋਂ ਕੁਰਬਾਨ ਜਾਈਏ ਜਿਹਨੇ ਕਰਤੇ ਨੂੰ ਲੱਭ ਲਿਆ ਕੁਦਰਤ ਵਿੱਚੋਂ। ਹਾਂਜੀ,
ਗੁਰਮੁਖ ਜਗ ਮਹਿਮਾਨ ਜਗ ਮਹਿਮਾਨੀਏ।
ਉਹ ਗੁਰਮੁਖ ਜਗ ਵਿੱਚ ਆਪਣੇ ਆਪ ਨੂੰ ਮਹਿਮਾਨ ਪ੍ਰਾਹੁਣਾ ਸਮਝਦਾ ਹੈ। ਜਗ ਮਹਿਮਾਨੀਆ ਸੰਸਾਰ ਨੂੰ ਵੀ ਪਾਈ ਉਹ ਜਿਹੜਾ ਪ੍ਰਾਹੁਣਾ ਹੀ ਸਮਝਦਾ ਹੈ, ਸੰਸਾਰ ਨੂੰ ਵੀ ਉਹ ਕਹਿ ਲਓ ਇੱਕ ਤਰ੍ਹਾਂ ਦੀ ਜਿਹਦੇ 'ਚ ਆਪਾਂ ਰਹਿੰਦੇ ਹਾਂ ਰਾਤ ਨੂੰ, ਮੁਸਾਫਰਖਾਨਾ ਹੀ ਸਮਝਦਾ ਹੈ। ਜਗ ਨੂੰ ਮੁਸਾਫਰਖਾਨਾ ਸਮਝਦਾ ਹੈ ਅਤੇ ਆਪਣੇ ਆਪ ਨੂੰ ਪ੍ਰਾਹੁਣਾ ਸਮਝਦਾ ਹੈ। ਪਰ ਇਹ ਕੋਈ ਜਿਹੜਾ ਪੂਰਾ ਗੁਰਸਿੱਖ ਹੋਈ ਸਮਝਦਾ ਨਹੀਂ, ਸੰਸਾਰ 'ਚ ਲੋਕਾਂ ਨੇ ਆਪਣੇ ਪ੍ਰਾਹੁਣਾ ਨਹੀਂ ਮੰਨਿਆ। ਤਿੰਨ ਚੀਜ਼ਾਂ ਪ੍ਰਾਹੁਣੀਆਂ ਨੇ ਸੰਸਾਰ 'ਚ, ਗੁਰਬਾਣੀ ਨੇ ਤਾਂ ਫੈਸਲਾ ਕੀਤਾ ਹੈ। ਤਿੰਨ ਚੀਜ਼ਾਂ ਕਿਹੜੀਆਂ ਪ੍ਰਾਹੁਣੀਆਂ ਨੇ? ਧਨ ਜੋਵਨ ਆਰ ਫੁੱਲੜਾ ਨਾਠੀ ਅੜੇ ਦਿਨ ਚਾਰ। ਨਾਠੀ ਅੜੇ ਨਾਮ ਪ੍ਰਾਹੁਣੇ ਦਾ ਹੈ, ਧਨ ਵੀ ਪ੍ਰਾਹੁਣਾ ਹੈ, ਜੋਵਨ ਜਵਾਨੀ ਵੀ ਪ੍ਰਾਹੁਣੀ ਹੈ, ਅਤੇ ਆਪ ਵੀ ਜਿਹੜਾ ਹੈ ਧਨ ਜੋਵਨ ਆਰ ਫੁੱਲੜਾ। ਤੀਜਾ ਹੋ ਗਿਆ ਫੁੱਲ, ਫੁੱਲ ਵੀ ਚਾਰ ਪ੍ਰਾਹੁਣਾ ਹੁੰਦਾ, ਸਦਾ ਖਿੜਿਆ ਨਹੀਂ ਰਹਿੰਦਾ। ਮਨੁੱਖ ਨੇ ਫੁੱਲ ਨੂੰ ਤਾਂ ਪ੍ਰਾਹੁਣਾ ਮੰਨ ਲਿਆ ਵੀ ਇਹ ਪ੍ਰਾਹੁਣਾ ਹੈ, ਪਰ ਨਾ ਜਵਾਨੀ ਨੂੰ ਪ੍ਰਾਹੁਣਾ ਮੰਨੇ। ਕਿਸੇ ਬੁੱਢੇ ਨੂੰ ਕਹਿ ਕਿਤੇ ਬੁੜਿਆ ਕੀ ਹੈ, ਓਏ ਮੈਂ ਕਿੱਥੇ ਬੁੱਢਾ ਹੋਏ, ਆਪਣੇ ਆਪ ਨੂੰ ਬੁੱਢਾ ਨਹੀਂ ਮੰਨਦਾ। ਅਤੇ ਨਾ ਹੀ ਜਿਹੜਾ ਸਾ ਧਨ ਨੂੰ ਉਹਨੇ ਕਦੇ ਪ੍ਰਾਹੁਣਾ ਮੰਨਿਆ, ਧਨ ਪਿੱਛੇ ਤਾਂ ਜਾਨ ਕੁਰਬਾਨ ਕਰ ਦਿੰਦਾ ਹੈ, ਹਾਲਾਂਕਿ ਉਹ ਪ੍ਰਾਹੁਣਾ ਇਹਦੇ ਕੋਲ ਰਹਿਣਾ ਨਹੀਂ, ਉਹ ਜਾਣਾ ਇਹਨੇ ਇੱਕ ਦਿਨ ਇਹਦੇ ਕੋਲੋਂ। ਪਰ ਉਸ ਪ੍ਰਾਹੁਣੇ ਪਿੱਛੇ ਆਪਣੇ ਘਰ ਕੋਈ ਪ੍ਰਾਹੁਣਾ ਆਇਆ ਹੋਵੇ, ਕੋਈ ਜਾਨ ਕੁਰਬਾਨ ਕਰਨ ਨੂੰ ਤਿਆਰ ਹੁੰਦਾ, ਉਹਨੂੰ ਕਹਿੰਦਾ ਚੱਲ ਯਾਰ ਦੋ ਦਿਨ ਰਹਿ ਗਏ ਅਤੇ ਰਹਿ ਲਿਆ, ਤੂੰ ਚਲਿਆ ਜਾ ਹੁਣ। ਅਤੇ ਤੁਹਾਨੂੰ ਕੋਈ ਨਹੀਂ ਪ੍ਰਾਹੁਣਾ ਮੰਨਦਾ ਵੀ ਤੂੰ ਜਾ ਬਈ, ਅਤੇ ਉਹਦੇ 'ਤੇ ਜਾਨ ਵੀ ਕੁਰਬਾਨ ਕਰ ਦਿੰਦਾ ਹੈ। ਇਹ ਮਨੁੱਖ ਦੀ ਐਸੀ ਫਿਤਰਤ ਹੈ, ਨਾ ਇਹਨੇ ਆਪਣੇ ਆਪ ਨੂੰ ਪ੍ਰਾਹੁਣਾ ਮੰਨਿਆ। ਤੋ ਪ੍ਰਾਹੁਣੇ ਤੱਕ ਸਦਾ ਨਹੀਂ ਨਾ ਰਹਿੰਦੇ, ਫੁੱਲ ਨੂੰ ਪ੍ਰਾਹੁਣਾ ਮੰਨ ਬੈਠਾ ਹੈ, ਨਾ ਧਨ ਨੂੰ ਪ੍ਰਾਹੁਣਾ, ਨਾ ਆਪਣੇ ਆਪ ਨੂੰ, ਨਾ ਜਵਾਨੀ ਨੂੰ ਪ੍ਰਾਹੁਣਾ ਮੰਨਿਆ। ਜਵਾਨੀ ਦੇ ਸੰਬੰਧ ਵਿੱਚ ਬੜਾ ਸੋਹਣਾ ਕਹਿੰਦੇ ਲਿਖਿਆ ਹੈ, ਕਹਿੰਦੇ ਵੀ ਬਦਲੀ ਕੀ ਛਾਂ ਥੀ ਇਧਰ ਰਾਈ ਉਧਰ ਗਈ। ਬਦਲੀ ਦੀ ਛਾਂ ਕਿੰਨਾ ਚਿਰ ਰਹਿ ਰਹਿੰਦੀ ਹੈ? ਜਵਾਨੀ ਬਦਲੀ ਦੀ ਛਾਂ ਹੈ, ਆਈ ਅਤੇ ਗਈ। ਬਦਲੀ ਕੀ ਛਾਂ ਥੀ ਇਧਰ ਆਈ ਉਧਰ ਗਈ। ਅਤੇ ਇਸੇ ਤਰ੍ਹਾਂ ਉਹ ਕਹਿੰਦੇ ਨੇ ਅੱਗੇ ਫਿਰ, ਸਦਾ ਨਹੀਂ ਰਹਿਤੀ ਬਹਾਰੇ ਜਵਾਨੀ, ਸਦਾ ਉਮਰੇ, ਸਦਾ ਉਮਰ ਵਿੱਚ ਜਵਾਨੀ ਨਹੀਂ ਰਹਿੰਦੀ, ਸਥਿਰ ਨਹੀਂ ਰਹਿੰਦੀ। ਮਨਿੰਦ ਬੂਏ ਗੁੱਲ ਇਧਰ ਆਈ ਉਧਰ ਗਈ। ਗੁੱਲ ਕਹਿੰਦੇ ਨੇ ਫੁੱਲ ਨੂੰ, ਮਨਿੰਦ ਵਾਂਗ, ਮਨਿੰਦ ਬੂਏ ਨਾਮ ਸੁਗੰਧੀ ਦਾ, ਮਨਿੰਦ ਬੂਏ ਗੁੱਲ ਇਧਰ ਆਈ ਉਧਰ ਗਈ, ਫੁੱਲ ਦੀ ਸੁਗੰਧੀ ਆਈ ਤੇ ਗਈ। ਇਉਂ ਜਵਾਨੀ ਜਿਹੜੀ ਹੈ ਇੱਦਾਂ ਦੀ ਹੈ, ਬਦਲੀ ਦੀ ਸ਼ਾਮ ਵਾਂਗੂ ਸਦਾ ਰਹਿਣ ਵਾਲੀ ਨਹੀਂ। ਉਹ ਇੱਕ ਕਿਸੇ ਬੁੱਢੇ ਦੇ ਵਿਚਾਰੇ ਕੁੱਬ ਪਿਆ ਹੋਇਆ, ਸੋਟੀ ਹੱਥ 'ਚ ਫੜੀ ਹੋਈ ਹੈ, ਜਵਾਨ ਉਮਰ ਵਾਲਾ ਸ਼ੈਤਾਨ ਨੌਜਵਾਨ ਵੇਖ ਕੇ ਤਰਕ ਮਾਰੀ ਬੁੱਢੇ ਨੂੰ। ਕੀ ਤਰਕ ਮਾਰੀ? ਕਹਿੰਦੇ ਬੁੱਢੇ ਆ ਕੀ ਗੁਆਚ ਗਿਆ, ਕੀ ਲੱਭਦਾ? ਅਤੇ ਸਿਆਣਾ ਸੀ ਬੁੜਾ, ਉਹਨੇ ਵੀ ਬੜੇ ਉੱਤਰ ਅਕਲ ਨਾਲ ਦਿੱਤਾ। ਕਹਿਣ ਲੱਗਾ ਪੁੱਤਰਾ, ਜਵਾਨੀ ਗੁਆਚ ਗਈ ਆ, ਉਹ ਲੱਭਦਾ, ਅਤੇ ਤੂੰ ਵੀ ਖਿਆਲ ਕਰੀਏ ਤਾਂ ਤੇਰੀ ਨਾ ਗੁਆਚ ਜਾ। ਤੂੰ ਇਸ ਕਰਕੇ ਇਹ ਜਿਹੜੀ ਹੈ ਭਾਈ ਤਿੰਨ ਚੀਜ਼ਾਂ ਪ੍ਰਾਹੁਣੀਆਂ ਨੇ, ਪਰ ਮਨੁੱਖ ਨੇ ਨਾ ਆਪਣੇ ਆਪ ਨੂੰ ਪ੍ਰਾਹੁਣਾ ਮੰਨਿਆ ਹੈ। ਪ੍ਰਾਹੁਣੇ ਸਦਾ ਨਹੀਂ ਰਹਿੰਦੇ ਅਤੇ ਜਾਂਦੇ ਨੇ, ਕੁਝ ਪ੍ਰਾਹੁਣੇ ਨੇ ਭਾਈ ਸਥਿਰ ਵੀ ਆ ਕੇ ਰਹਿ ਜਾਂਦੇ ਨੇ, ਐਸਾ ਵੀ ਕਦੇ ਕਦੇ ਕੋਈ ਪ੍ਰਾਹੁਣਾ ਆ ਜਾਂਦਾ। ਅਤੇ ਸਿਆਣਾ ਪ੍ਰਾਹੁਣਾ ਜਿਹੜਾ ਵੱਧ ਤੋਂ ਭਾਈ ਮੈਂ ਜਾਣਾ ਹੈ ਅਤੇ ਮੈਨੂੰ ਇੰਨੇ ਦਿਨ ਹੋ ਗਏ, ਉਹ ਭੇਜਣ ਵਾਲਾ ਵੀ ਉੱਪਰੋਂ ਉੱਪਰਾਂ ਕਹਿੰਦਾ ਚੱਲ ਦੋ ਦਿਨ ਹੋਰ ਰਹਿ ਲੈ ਲੈ, ਅੰਦਰੋਂ ਕਹਿੰਦਾ ਵੀ ਜਾਵੇ ਸਹੀ। ਅੰਦਰ ਵਿਰਤੀ ਇਹ ਹੁੰਦੀ ਹੈ, ਕੁਝ ਕੁ ਅਜਿਹੇ ਵੀ ਪ੍ਰਾਹੁਣੇ ਆ ਜਾਂਦੇ ਨੇ ਜਿਹੜੇ ਫਿਰ ਜਾਣਾ ਵੀ ਨਹੀਂ ਕਰਦੇ, ਪੱਕੇ ਰਹਿੰਦੇ ਨੇ। ਕੋਈ ਇੱਦਾਂ ਦਾ ਪ੍ਰਾਹੁਣਾ ਆ ਗਿਆ ਕਹਿੰਦੇ ਕਿਸੇ ਦੇ ਘਰ, ਅਤੇ ਘਰਦਿਆਂ ਸੋਚਿਆ ਵੀ ਹਫ਼ਤਾ ਹੋ ਗਿਆ ਜਾਂਦਾ ਹੀ ਨਹੀਂ, ਹਾਂਜੀ। ਅਤੇ ਉਹ ਸੋਚ ਕੇ ਉਹਨਾਂ ਨੇ ਫਿਰ ਨਾਂ ਦੇਖਿਆ ਵੀ ਇਹਨੇ ਤਾਂ ਨਹੀਂ ਜਾਣਾ, ਇੱਕ ਪਲੈਨ ਸੋਚਿਆ ਉਹਨਾਂ ਨੇ ਭੇਜਣ ਦਾ। ਪਲੈਨ ਕੀ ਸੀ? ਕਹਿੰਦੇ ਬਈ ਉਹਨਾਂ ਸਮੇਂ ਟੈਲੀਫੋਨ ਤਾਂ ਹੁੰਦੇ ਨਹੀਂ ਸੀ, ਤਾਰਾਂ ਹੁੰਦੀਆਂ, ਤਾਰ ਪਾ ਦਿੰਦੇ ਸੀ, ਅਤੇ ਉਦੋਂ ਉਹਨੂੰ ਤਾਰ ਇੱਕ ਪਵਾ ਦਿੱਤੀ ਉਹਦੇ ਨਾਂ 'ਤੇ। ਤਾਰ 'ਚ ਕੀ ਲਿਖਿਆ ਸੀ? ਵੀ ਤੇਰੀ ਮਾਂ ਮਰ ਗਈ। ਤਾਰ ਉਹਨੂੰ ਫੜਾ ਦਿੱਤੀ, ਖੋਲ੍ਹੀ, ਮਾਂ ਮਰ ਗਈ ਆ। ਚੱਲ ਕਹਿੰਦਾ ਹੋਰ ਉਹਦਾ ਝੰਝਟ ਮੁੱਕ ਗਿਆ, ਫਰੀ ਹੋ ਗਈ ਬਿਲਕੁਲ, ਮਾਂ ਵਾਲੀ ਜ਼ਿੰਮੇਵਾਰੀ ਵੀ ਜਾਂਦੀ ਰਹੀ। ਅਤੇ ਉੱਥੇ ਫਿਰ ਕਹਿੰਦਾ ਉਹ ਸਲੋਕ ਆਪ ਹੀ ਬਣਾ ਕੇ ਕਹਿੰਦਾ, ਮਾਂ ਮੇਰੀ ਤੂੰ ਮਰ ਗਈ ਹੈ, ਮੈਨੂੰ ਇਸੇ ਘਰ ਜੋਗਾ ਕਰ ਗਈ ਹੈ। ਸੋ ਕਦੇ ਕਦੇ ਇੱਦਾਂ ਦੇ ਪ੍ਰਾਹੁਣਿਆਂ ਨਾਲ ਵਿਵਾਹ ਪੈ ਜਾਂਦਾ ਹੈ। ਸੋ ਇਸ ਲਈ ਮਹਾਰਾਜ ਭਾਈ ਸਾਹਿਬ ਕਹਿ ਰਹੇ ਨੇ, ਗੁਰਮੁਖ ਜਗ ਮਹਿਮਾਨ। ਗੁਰਮੁਖ ਆਪਣੇ ਆਪ ਨੂੰ ਜਗ 'ਚ ਭਾਈ ਪ੍ਰਾਹੁਣਾ ਮੰਨਦਾ ਹੈ। ਜਿੱਦਣ ਕਿਸੇ ਨੇ ਆਪਣੇ ਆਪ ਨੂੰ ਪ੍ਰਾਹੁਣਾ ਮੰਨ ਲਿਆ ਨਾ, ਜ਼ਿੰਦਗੀ 'ਚ ਪਾਪ ਨਹੀਂ ਕੋਈ ਕਰੂਗਾ। ਪਾਪ ਉਦੋਂ ਹੀ ਕਰਦਾ ਹੈ ਜਦੋਂ ਇਹ ਆਪਣੇ ਆਪ ਨੂੰ ਪ੍ਰਾਹੁਣਾ ਨਹੀਂ ਮੰਨਦਾ। ਜੇ ਪਤਾ ਵੀ ਮੈਂ ਜਾਣਾ ਇੱਥੇ, ਕੌਣ ਕੋਈ ਪਾਪ ਕਰੂਗਾ, ਕਿਹੜੀ ਕੋਈ ਪ੍ਰਵਿਰਤੀ ਕੋਈ ਹੋਰ ਖਿਲਾਰਾ ਖਿਲਾਰੂਗਾ ਕੋਈ, ਮੈਂ ਤਾਂ ਪ੍ਰਾਹੁਣਾ ਹਾਂ। ਪ੍ਰਾਹੁਣਾ ਕਿਸੇ ਘਰ ਆ ਕੇ ਕਿੰਨਾ ਕੋਈ ਪ੍ਰਵਿਰਤੀ ਕਰਦਾ, ਇਵੇਂ ਰਾਹੀ ਹਾਂ ਇੱਕ ਤਰ੍ਹਾਂ ਦੇ। ਜਿਵੇਂ ਸੁਖਮਨੀ ਸਾਹਿਬ 'ਚ ਕਿਹਾ, ਬਟਾਊ ਸਿਉਂ ਜੋ ਲਾਵੈ ਨੇਹ, ਤਾਂ ਕਿ ਹੱਥ ਨਾ ਆਵੇ ਕੇ। ਬਟਾਊ ਸਿਉਂ ਜੋ ਲਾਵੈ ਨੇਹ, ਤਾਂ ਕਿ ਹੱਥ ਨਾ ਆਵੇ ਕੇ। ਇਉਂ ਮਹਿਮਾਨ ਜਾਣਦਾ ਆਪਣੇ ਆਪ ਨੂੰ ਗੁਰਸਿੱਖ, ਅਤੇ ਜੱਗ ਨੂੰ ਵੀ ਭਾਈ ਜਿਹੜਾ ਹੈ ਇਹ ਜਿਹੜੀ ਹੈ ਆਉਣ ਜਾਣ ਵਾਲਾ ਸੰਸਾਰ ਨੂੰ ਮੰਨਦਾ, ਜੱਗ ਮਹਿਮਾਨ ਹੀ ਹੈ। ਜੱਗ ਨੂੰ ਵੀ ਜਿਹੜਾ ਹੈ ਇੱਕ ਸਰਾਮ ਮੰਨਦਾ ਆਉਣ ਜਾਣ ਜਿਹੜਾ ਹੈ। ਚਲੋ ਜੀ,
ਸਤਿਗੁਰ ਸੱਤ ਸੁਹਾਣ ਆਖ ਵਿਖਾਣੀ ਹੈ।
ਇਉਂ ਜਿਹੜਾ ਭਾਈ ਫਿਰ ਸਤਿਗੁਰ ਹੈ ਉਹਨੂੰ ਕਿਵੇਂ ਸਮਝਦਾ ਸਿੱਖ, ਵੀ ਮੇਰਾ ਸਤਿਗੁਰੂ ਸੱਤ ਰੂਪ ਹੈ, ਮੇਰਾ ਸਤਿਗੁਰੂ ਸੁਹਾਣ ਚੇਤਨ ਰੂਪ ਹੈ। ਇਉਂ ਉਹ ਆਪਣੇ ਮੁਖ ਤੋਂ ਇੱਦਾਂ ਦੇ ਕਥਨ ਫਿਰ ਕਰਦਾ। ਇਹ ਸਿੱਖ ਦੀ ਪਰਿਭਾਸ਼ਾ ਹੈ, ਸਤਿਗੁਰ ਸੱਤ ਸੁਹਾਣ।
ਸਤਿਗੁਰ ਸੱਤ ਸੁਹਾਣ,
ਉਹਦੀ ਦ੍ਰਿਸ਼ਟੀ ਵਿੱਚ ਫਿਰ ਭਾਈ ਸਤਿਗੁਰ ਜਿਹੜਾ ਸੱਚ ਰੂਪ, ਜਾਂ ਸਤਿਗੁਰਾਂ ਦੁਆਰਾ ਫਿਰ ਉਹ ਸੱਤ ਨੂੰ ਜੋ ਪਰਮੇਸ਼ੁਰ ਸੱਤ ਹੈ, ਜਾਂ ਸੁਹਾਣ ਜੋ ਪਰਮੇਸ਼ੁਰ ਭਾਈ ਜਿਹੜਾ ਚੇਤਨ ਰੂਪ ਹੈ, ਉਹਦੇ ਹੀ ਕਥਨ ਫਿਰ ਕਹਿੰਦਾ ਰਹਿੰਦਾ। ਆਖ ਨਾਮ ਉਹਦੇ ਕਥਨਾਂ ਨੂੰ ਵਿਖਾਣੀਆਂ ਕਥਨ ਕਰਦਾ ਰਹਿੰਦਾ। ਹਾਂਜੀ,
ਦਰ ਡਾਢੀ ਦਰਵਾਨ ਚਵੇ ਗੁਰਬਾਣੀ,
ਚਵੇ ਹੁਣ ਦੁਲਾਮ ਚਵੇ
ਪੜ੍ਹ
ਲਓ ਸਾਰੇ, ਚਵੇ ਨਾਮ ਦਾ ਬੋਲਣ ਦਾ ਬੋਲੋ ਤੁਸੀਂ ਵੀ ਫਿਰ, ਚਵੇ
ਦਰ ਡਾਢੀ ਦਰਵਾਨ ਚਵੇ ਗੁਰਬਾਣੀ।
ਹਾਂ, ਉਹਦੇ ਦਰ ਦਾ ਫਿਰ ਸਿੱਖ ਭਾਈ ਢਾਡੀ ਹੁੰਦਾ ਹੈ, ਜਸ ਗਾਉਣ ਵਾਲਾ। ਢਾਡੀ ਦਾ ਥੋੜ੍ਹਾ ਜਸ ਕਰੇ, ਸਿਫਤ ਸਲਾਹ ਕਰੇ ਉਹਦੀ, ਉਹ ਸਿੱਖ ਫਿਰ ਭਾਈ ਰੱਬ ਦੇ ਦਰ ਦਾ ਦਰਵਾਨ, ਦਰਵਾਨ 'ਚ ਹੀ ਹੋ ਕੇ ਪਹਿਰੇਦਾਰ ਹੋ ਕੇ ਉਹਦੇ ਦਰ 'ਤੇ ਸਦਾ ਹੀ ਉਹਦਾ ਢਾਡੀ ਬਣ ਕੇ ਰਹਿੰਦਾ, ਸਦਾ ਜਸ ਕਰਦਾ ਰਹਿੰਦਾ। ਜਸ ਵਿੱਚ ਕੀ ਬੋਲਦਾ? ਚਵੇ ਗੁਰਬਾਣੀ ਹੈ, ਚਵੇ ਬੋਲਦਾ ਗੁਰਬਾਣੀ ਨੂੰ, ਗੁਰਬਾਣੀ ਗਾਉਂਦਾ ਦਰ 'ਤੇ ਖੜ ਖੜ ਕੇ। ਹਾਂਜੀ, ਹਾਂ, ਬੋਲਦਾ ਉਚਾਰਦਾ, ਇਉਂ ਲਿਖ ਲਓ, ਬਾਣੀ ਦਾ ਉਚਾਰਨ ਕਰਦਾ।
ਅੰਤਰਜਾਮੀ ਜਾਣ ਹੇਤ ਪਛਾਣੀ ਹੈ,
ਇਉਂ ਅੰਤਰਜਾਮੀ ਪਰਮੇਸ਼ਰ ਵੀ ਜਾਣ ਲੈਂਦਾ ਹੈ ਵੀ ਮੇਰਾ ਕਿੰਨਾ ਪਿਆਰਾ ਸਿੱਖ ਹੈ, ਮੇਰੀ ਸਾਰਾ ਸਭ ਸਲਾਹ ਵਿੱਚ ਰਹਿੰਦਾ, ਮੇਰੇ ਦਰ 'ਤੇ ਹੀ ਖੜ੍ਹਾ ਰਹਿੰਦਾ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਆਰੋ ਦੁਆਰ, ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਆਰ। ਇਹ ਮੇਰਾ ਸਿੱਖ ਸਾਰਾ ਮੇਰੇ ਦੁਆਰੇ 'ਤੇ ਕੂਕ ਰਿਹਾ, ਮੇਰੀ ਸਿਫਤ ਕਰ ਰਿਹਾ, ਉਹ ਵੀ ਲਾਜ ਰੱਖਦਾ, ਅੰਤਰਜਾਮੀ ਜਾਣ ਲੈਂਦਾ। ਜਿਵੇਂ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਗਿਰਸਿੱਖ ਗੁਰਸਿੱਖ, ਕਹਿੰਦਾ ਨਾ ਮਹਾਰਾਜ ਮੇਰਾ ਤੂੰ ਹੀ ਆਸਰਾ ਹੈ। ਇਉਂ ਅੰਤਰਜਾਮੀ ਵੀ ਫਿਰ ਜਾਣ ਲੈਂਦਾ ਵੀ ਇਹਨੇ ਮੈਨੂੰ ਆਸਰਾ ਬਣਾਇਆ, ਫਿਰ ਕੀ ਕਰਦਾ ਉਹ ਹੇਤ ਉਹਨਾਂ ਪਿਆਰ ਕਰਦਾ, ਪਿਆਰ ਕਰਕੇ ਉਹਨੂੰ ਪਹਿਚਾਣਦਾ, ਉਹਦੇ ਪਿਆਰ ਨੂੰ ਪਛਾਣਦਾ, ਹਾਂ ਵੀ ਮੇਰਾ ਪਿਆਰਾ ਸਿੱਖ ਹੈ। ਹਾਂਜੀ,
ਸੱਚ ਸ਼ਬਦ ਨਿਸ਼ਾਨ ਸੁਰਤ ਸਮਾਣੀ ਹੈ,
ਫਿਰ ਅੱਗੋਂ ਉਹਦੇ ਕੋਲ ਜਦੋਂ ਜਾਂਦਾ ਨਾ ਦਰਗਾਹ ਨੂੰ, ਛੱਡ ਕੇ ਸੰਸਾਰ ਨੂੰ, ਮੁਸਾਫਰਖਾਨੇ ਨੂੰ, ਪ੍ਰਾਹੁਣਾ ਜਾਣ ਕੇ ਜਾਂ ਛੱਡ ਕੇ ਜਾਂਦਾ ਹੈ ਤਾਂ ਸੱਚ ਸ਼ਬਦ ਨਿਸ਼ਾਨ,
ਸੱਚ ਸ਼ਬਦ ਨਿਸ਼ਾਨ,
ਸੱਚੇ ਸ਼ਬਦ ਦਾ ਉਹਦੇ ਕੋਲ ਟੋਂਬੂ ਹੁੰਦਾ ਪ੍ਰਵਾਨਾ ਨਿਸ਼ਾਨ, ਮੈਨੂੰ ਚਿੱਠੀ ਪ੍ਰਵਾਨਾ। ਇੱਥੇ ਵੀ ਕਈ ਵਾਰ ਨਾ ਚਿੱਠੀ ਕਦੇ ਮਨਿਸਟਰ ਤੋਂ ਲੈ ਲੈਂਦੇ ਨੇ, ਆਹ ਮੇਰੇ ਕੋਲ ਪੁਲਿਸ ਚਿੱਠੀ ਆ ਜੀ ਫਲਾਣੇ ਮਨਿਸਟਰ ਦੀ, ਪੁਲਿਸ ਨੂੰ ਦਿਖਾਉਂਦਾ ਮੇਰੇ ਲਾਗੇ ਨਾ ਹੀ ਮਨਿਸਟਰ ਨਾਲ ਮੇਰੀ ਹੈਗੀ ਗੱਲਬਾਤ, ਚਿੱਠੀ ਦਿਖਾਉਂਦਾ ਰਾਹਦਾਰੀ ਦਿਖਾ ਦਿੰਦਾ। ਇਉਂ ਵੀ ਸਿੱਖ ਜਦੋਂ ਇਹ ਜਿਹਾ ਫਿਰ ਦਰਗਾਹ ਨੂੰ ਜਾਂਦਾ ਹੈ ਉਹ ਚਿੱਠੀ ਫਿਰ ਉਹਦੇ ਕੋਲ ਹੁੰਦੀ ਹੈ ਸ਼ਬਦ ਦੀ ਸੱਚੇ ਦੀ, ਫਿਰ ਜਮਦੂਤਾਂ ਨੂੰ ਦੂਰੋਂ ਹੀ ਪਤਾ ਲੱਗਦਾ ਵੀ ਇਹ ਤਾਂ ਚਿੱਠੀ ਲੈ ਕੇ ਆਇਆ, ਭਲੇ ਹਟ ਜਾਓ ਤੂੰ, ਨਹੀਂ ਲਾਗੇ ਕੋਈ ਆਉਂਦਾ। ਸੁਰਤ ਸਮਾਣੀ ਹੈ,
ਸੁਰਤ ਸਮਾਣੀ ਹੈ,
ਉਹਦੀ ਸੁਰਤ ਜਿਹੜੀ ਆ ਨਾ ਫਿਰ ਪਰਮੇਸ਼ਰ ਦੇ ਵਿੱਚ ਪਾਈ ਸਮਾ ਜਾਂਦੀ ਹੈ। ਆਹ ਹੈ ਗੁਰੂ ਦੀ ਸਿੱਖੀ ਨਿਸ਼ਾਨ, ਫਿਰ ਉਹ ਭਾਈ ਪ੍ਰਮਾਣਿਕ ਹੋ ਜਾਂਦੇ ਨੇ, ਨਿਸ਼ਾਨ ਨਾਲ ਪ੍ਰਗਟਦਾ ਵੀ ਹੈ, ਮਨਜ਼ੂਰ ਹੋ ਜਾਂਦਾ ਉਹ ਸਿੱਖ। ਹਾਂ, ਸੱਚੇ ਸ਼ਬਦ ਦੇ ਆਸਰੇ
ਇੱਕੋ ਦਰ ਦੀ ਬਾਣ ਸ਼ਬਦ ਸਿਆਣੀਏ,
ਉਹਨੂੰ ਭਾਈ ਇੱਕੋ ਪਰਮੇਸ਼ਰ ਦੇ ਦਰ ਦਾ ਜਿਹੜਾ ਦੀਵਾਨ ਮੈਨੇ ਆਸਰਾ, ਹੋਰ ਨਹੀਂ ਕੋਈ ਆਸਰਾ, ਇੱਕੋ ਰੱਬ ਦੇ ਦਰ ਦਾ ਉਹਨੂੰ ਆਸਰਾ ਹੋਇਆ ਕਰਦਾ। ਸ਼ਬਦ ਸਿਆਣੀ ਹੈ,
ਸ਼ਬਦ
ਸ਼ਬਦ ਨਾਲ ਬ੍ਰਹਮ ਦਾ ਹੈ, ਸ਼ਬਦ ਨਾਲ ਗੁਰੂ ਦੇ ਉਪਦੇਸ਼ ਦਾ ਹੈ, ਗੁਰੂ ਦੇ ਉਪਦੇਸ਼ ਦੁਆਰਾ ਸ਼ਬਦ ਨੂੰ ਬ੍ਰਹਮ ਨੂੰ ਪਛਾਣ ਲੈਂਦਾ ਉਹ, ਰੱਬ ਦੀ ਪਛਾਣ ਹੁੰਦੀ ਆ ਉਹਨੂੰ, ਰੱਬ ਉਹਨੂੰ ਪਛਾਣਦਾ ਹੈ, ਉਹ ਰੱਬ ਨੂੰ ਪਛਾਣ ਲੈਂਦਾ। ਸ਼ਬਦ ਨਾਮ ਇੱਥੇ ਬ੍ਰਹਮ ਦਾ, ਸ਼ਬਦ ਸਿਆਣੀ ਹੈ, ਹਾਂ ਬ੍ਰਹਮ ਨੂੰ ਪਛਾਣ ਲੈਂਦਾ ਸ਼ਬਦ ਦੁਆਰਾ। ਅੱਗੇ ਜੀ ਗੁਰਚੇਲੇ ਦਾ ਹੋਰ ਰਿਸ਼ਤਾ,
ਸ਼ਬਦ ਗੁਰੂ, ਗੁਰੂ ਵਾਹੋ,
ਗੁਰ ਵਾਹੋ,
ਗੁਰ ਵਾਹੋ, ਗੁਰਮੁਖ ਵਾਹ ਪਾਠ
ਹੈ, ਇਉਂ ਕਰ ਲੋਕਾਂ ਦੇ ਉਕੜ ਹੈ ਨੀ ਦਸੋ ਦਿਆ ਹੈ। ਸ਼ਬਦ ਗੁਰੂ ਗੁਰ ਵਾਹ,
ਸ਼ਬਦ ਗੁਰੂ ਗੁਰ ਵਾਹ,
ਗੁਰਮੁਖ ਪਾਇਆ,
ਗੁਰਮੁਖ ਪਾਇਆ,
ਹਾਂ ਭਾਈ ਸ਼ਬਦ ਗੁਰੂ ਹੈ ਅਤੇ ਗੁਰੂ ਵਾਹਿਗੁਰੂ ਰੂਪ ਹੈ, ਦੇਖੋ ਸ਼ਬਦ ਹੈ ਗੁਰੂ, ਉੱਥੇ ਔਂਕੜ ਹੈ ਨਹੀਂ ਵਾਹ ਦੇ ਨਹੀਂ ਕੱਟ ਦਿਓ, ਵਾਹ ਸੁੱਧ ਹੋਇਆ ਪਾਠ 'ਚ ਹੈ ਨਹੀਂ ਕਹਿੰਦੇ। ਸ਼ਬਦ ਗੁਰੂ ਗੁਰ ਵਾਹ,
ਸ਼ਬਦ ਗੁਰੂ ਗੁਰ ਵਾਹ,
ਸ਼ਬਦ ਗੁਰੂ ਹੈ ਅਤੇ ਗੁਰੂ ਵਾਹ ਵਾਹਿਗੁਰੂ ਹੈ, ਵਾਹਿਗੁਰੂ ਅਤੇ ਗੁਰੂ 'ਚ ਕੋਈ ਫਰਕ ਤਾਂ ਨਹੀਂ ਨਾ, ਗੁਰ ਪਰਮੇਸ਼ਰ ਏਕੋ ਜਾਣ ਜੋਤ ਭਾਵ ਹੈ ਸੋ ਪ੍ਰਮਾਣ, ਗੁਰ ਮੇਰਾ ਪਰਮੇਸ਼ਰ, ਸੋ ਗੁਰੂ ਅਤੇ ਰੱਬ ਵਿੱਚ ਕੋਈ ਫਰਕ ਨਹੀਂ। ਗੁਰਮੁਖ ਪਾਇਆ,
ਗੁਰਮੁਖ ਪਾਇਆ,
ਜੇ ਗੁਰਮੁਖਾਂ ਨੇ ਗੁਣਾਂ ਤੋਂ ਨਾਮ ਲੈ ਕਰਕੇ ਭਾਈ ਉਸ ਵਾਹਿਗੁਰੂ ਨੂੰ ਪਾ ਲਿਆ, ਜਾਂ ਜਿਸ ਨੇ ਉਸ ਗੁਰੂ ਨੂੰ ਪਾਇਆ ਉਹਨੂੰ ਸੋਝੀ ਹੋ ਗਈ।
ਚੇਲਾ ਸੁਰਤ ਸਮਾਹੋ,
ਹਾਂ ਚੇਲੇ ਦੀ ਸੁਰਤ ਜਿਹੜੀ ਸੀ ਮਨ ਦੀ ਉਹ ਭਾਈ ਆਪਣੇ ਗੁਰੂ ਦੇ ਵਿੱਚ ਲੱਗੀ ਸੀ, ਜਿਸ ਕਰਕੇ ਉਹਨੂੰ ਸਮਾਹੋ ਉਤਸ਼ਾਹ ਹੋਇਆ, ਆਨੰਦ ਹੋਇਆ, ਸਮਾਹੜਾ ਹੋਇਆ, ਸਮਾਹ ਪਾਠ ਹੈ ਜੀ ਕਹਿੰਦੇ ਚੇਲਾ ਸੁਰਤ ਸਮਾਹ, ਅਲੱਖ ਲਿਖਾਇਆ,
ਅਲੱਖ ਲਿਖਾਇਆ,
ਹਾਂ ਚੇਲਾ ਕੌਣ, ਗੁਰੂ ਅੰਗਦ ਸਾਹਿਬ ਜੀ ਦੀ ਸੁਰਤ ਵਿਖੇ ਸਮਾ ਕਰਕੇ, ਹਾਂ ਆਪਣੇ ਗੁਰੂ ਦੇ ਸ਼ਬਦ ਵਿੱਚ ਸਮਾ ਗਏ ਗੁਰੂ ਅਰਜਨ, ਗੁਰੂ ਅੰਗਦ ਸਾਹਿਬ ਜੀ ਸਮਾ ਉਹਦੇ ਵਿੱਚ ਸਮਾ ਗਏ ਨੇ, ਫਿਰ ਕੀ ਹੋਇਆ ਸਮਾਉਣੇ ਕਰਕੇ ਅਲੱਖ, ਜਿਹੜਾ ਪਰਮੇਸ਼ੁਰ ਜਾਣਿਆ ਨਹੀਂ ਸੀ ਜਾਂਦਾ ਉਹਨੂੰ ਲਿਖਾਇਆ, ਜਾਣ ਲਿਆ ਗੁਰੂ ਅੰਗਦ ਸਾਹਿਬ ਜੀ ਨੇ, ਹਾਂਜੀ ਅਤੇ ਹੋਰਨਾਂ ਨੂੰ ਵੀ ਲਿਖਾਇਆ ਗੁਰੂ ਅੰਗਦ ਸਾਹਿਬ ਨੇ, ਹੋਰਨਾਂ ਨੂੰ ਵੀ ਜਣਾ ਦਿੱਤਾ। ਹਾਂਜੀ ਗੁਰਚੇਲੇ,
ਗੁਰਚੇਲੇ ਵਿਆਹ,
ਗੁਰਚੇਲੇ ਦਾ ਅਤੇ ਵਿਵਾਹ ਮੇਲ ਹੋਇਆ ਭਾਈ ਗੁਰੂ ਦੇ ਨਾਲ, ਇਹੀ ਚੇਲੇ ਦਾ ਵਿਆਹ ਹੈ, ਵਿਵਾਹ
ਚੜਾਇਆ
ਗੁਰਚੇਲੇ ਵਿਵਾਹ,
ਗੁਰਚੇਲੇ ਵਿਵਾਹ,
ਤੁਰੀ ਚੜਾਇਆ,
ਤੁਰੀ ਚੜਾਇਆ,
ਤੁਰੀ ਨਾ ਹੁੰਦਾ ਘੋੜੀ ਦਾ, ਜਦੋਂ ਵਿਆਹ ਹੁੰਦਾ ਪ੍ਰਾਹੁਣਾ ਲਾੜਾ ਘੋੜੀ 'ਤੇ ਚੜ੍ਹ ਜਾਣਾ ਪਹਿਲਾਂ, ਅਤੇ ਸੇਵਕ ਕਿਹੜੀ ਘੋੜੀ 'ਤੇ ਚੜ੍ਹਾਇਆ ਉਹਨਾਂ ਨੇ, ਤੁਰੀ ਅਵਸਥਾ ਤਿੰਨੇ ਗੁਣਾਂ ਤੋਂ ਜਿਹੜੀ ਚੌਥੀ ਅਵਸਥਾ ਸੀ ਤੁਰੀ ਅਵਸਥਾ 'ਤੇ ਘੋੜੀ 'ਤੇ ਚੜ੍ਹਾ ਦਿੱਤਾ, ਸਹਿਜ ਅਵਸਥਾ ਦਾ ਮਾਲਕ ਬਣਾ ਕੇ ਪਰਮ ਪਦ ਰੂਪੀ ਘੋੜੀ 'ਤੇ ਚੜ੍ਹਾ ਕੇ ਐਸਾ ਵਿਆਹ ਹੋਇਆ ਗੁਰੂ ਨਾਲ, ਐਸਾ ਮੇਲ ਹੋਇਆ।
ਗਹਿਰ ਗੰਭੀਰ, ਗਹਿਰ ਗੰਭੀਰ ਅਥਾਹ,
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 ਥਾਹ ਪਾਠਿਆ ਕਹਿੰਦੇ ਹੈ ਨਹੀਂ ਔਕੜ ਜੀ,
ਅਜਰ ਜਰਾਇਆ,
ਅਜਰ ਜਰਾਇਆ, ਗਹਿਰ ਗੰਭੀਰ ਅਥਾਹ, ਅਜਰ ਜਰਾਇਆ,
ਅਜਰ ਜਰਾਇਆ,
ਸਿਫਿਰ ਫਲ ਕੀ ਹੈ ਤੁਰੀ ਅਵਸਥਾ 'ਤੇ ਚੜ੍ਹੇਦਾ, ਉਹ ਗਹਿਰ ਜੋ ਗਹਿ ਜਿਹੜਾ ਅਹਿਲ ਵਾਹਿਗੁਰੂ ਹੈ ਪਰਮੇਸ਼ੁਰ, ਅਤੇ ਜਿਹੜਾ ਪਰਮੇਸ਼ੁਰ ਬੜਾ ਗੰਭੀਰ ਹੈ ਡੂੰਘਾ ਹੈ, ਜਿਹੜਾ ਪਰਮੇਸ਼ੁਰ ਦਾ ਅਥਾਹ ਥਾਂ ਨਹੀਂ ਪਾਇਆ ਜਾ ਜਾਂਦਾ, ਉਸ ਪਰਮੇਸ਼ੁਰ ਨੂੰ ਪਾ ਕੇ ਉਹਨੇ ਅਜਰ ਨੂੰ ਜਰ ਲਿਆ, ਇਹ ਅਜਰ ਵਸਤੂ ਸੀ ਪਰਮੇਸ਼ੁਰ ਦੀ ਪ੍ਰਾਪਤੀ, ਇਹਨੂੰ ਜਰ ਬੈਠਾ, ਇਹਦੀ ਫਿਰ ਕੋਈ ਐਡਵਰਟਾਈਜਮੈਂਟ ਨਹੀਂ ਕਰਦਾ, ਇਹਨੂੰ ਰੱਬ ਨੇ ਪਾ ਲਿਆ। ਕਿਸੇ ਨੂੰ ਮਾੜਾ ਮੋਟਾ ਸੁਪਨੇ 'ਚ ਕੋਈ ਦ੍ਰਿਸ਼ਟਾਂਤ ਮਿਲ ਜਾਏ, ਗਾਈ ਜਾਂਦਾ ਸਾਰੇ ਲੋਕਾਂ ਕੋਲ, ਇੰਨੇ ਵਾਰੀ ਦਰਸ਼ਨ ਹੋਏ ਮੈਨੂੰ ਸੁਪਨੇ 'ਚ, ਪਰ ਜਿਹਨੂੰ ਪਹਿ ਮਿਲ ਜਾਂਦਾ ਉਹਨੂੰ ਕੀ ਲੋੜ ਕੀ ਆ ਫਿਰ ਉਹਨੂੰ ਦੱਸਣ ਦੀ, ਤਾਂ ਉਹ ਰੂਪ ਹੋ ਗਿਆ, ਇਉਂ ਅਜਰ ਵਾਸਤੇ ਉਹਨੂੰ ਜਰ ਲੈਂਦਾ ਉਹ। ਹੋਰ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇ। ਚਲੋ
ਸੱਚਾ ਬੇਪਰਵਾਹ
ਉਹ ਕੈਸਾ ਬਣ ਜਾਂਦਾ ਸਿੱਖ, ਫਿਰ ਸਚਿਆਰ ਸਿੱਖ ਬਣ ਜਾਂਦਾ ਹੈ,
ਸੱਚ ਸਮਾਇਆ
ਅਤੇ ਬੇਪਰਵਾਹ ਹੋ ਜਾਂਦਾ ਸਿੱਖ ਨੂੰ, ਉਹਨੂੰ ਕਿਸੇ ਦੀ ਪਰਵਾਹ ਨਹੀਂ ਫਿਰ, ਨਾ ਕਿਸੇ ਬਾਦਸ਼ਾਹ ਦੀ, ਨਾ ਕਿਸੇ ਵਜ਼ੀਰ ਦੀ, ਨਾ ਕਿਸੇ ਹੋਰ ਵੱਡੇ ਦੀ, ਨਾ ਕਿਸੇ ਮੌਤ ਦੀ, ਉਹ ਬੇਪਰਵਾਹ ਹੁੰਦੇ ਨੇ। ਆਉਂਦਾ ਨਾ ਗੁਰਬਾਣੀ 'ਚ, ਸੰਤਨ ਅਵਰ ਨਾ ਕਾਹੂ ਜਾਨੀ, ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ। ਇਉਂ ਬੇਪਰਵਾਹ ਹੋ ਜਾਂਦੇ ਨੇ, ਬੇਪਰਵਾਹੀ ਵਿੱਚ ਸੱਚ ਸਮਾਇਆ, ਸੱਚੇ ਛੇ ਸਮਾ ਜਾਂਦੇ ਨੇ। ਪਾਤਸ਼ਾਹਾਂ
ਪਾਤਸ਼ਾਹਾਂ ਪਾਤਸ਼ਾਹ ਹੁਕਮ ਚਲਾਇਆ,
ਹਾਂ ਪਾਤ ਹਾਏ ਦੇ ਉੱਤੇ ਕਹਿੰਦੇ ਬਿੰਦੀ ਔਂਕੜ ਦੇ ਨਾਲ ਮਗਰ ਲਿਆ ਹਾਏ 'ਤੇ, ਇੱਥੇ ਪਹਿਲੇ 'ਤੇ ਪਾਤਸ਼ਾਹਾਂ ਕਰ ਲਿਓ, ਹਾਏ ਦੇ ਕੰਨੇ 'ਤੇ ਬਿੰਦੀ, ਹਾਏ ਦੇ ਕੰਨੇ 'ਤੇ ਸੱਸੇ 'ਤੇ ਨਹੀਂ, ਪਹਿਲਾ ਜਿਹੜਾ ਪਾਤਸ਼ਾਹ ਨਾ ਉਹਦੇ ਹਾਏ ਨੂੰ ਕੰਨਾ ਹੈ ਨਾ, ਉਹਦੇ ਕੰਨੇ 'ਤੇ ਬਿੰਦੀ। ਪਾਤਸ਼ਾਹਾਂ ਪਾਤਸ਼ਾਹ ਹੋ,
ਪਾਤਸ਼ਾਹਾਂ ਪਾਤਸ਼ਾਹ
ਔਂਕੜ ਕਹਿੰਦੇ ਹੈ ਨਹੀਂ, ਪਾਤਸ਼ਾਹਾਂ ਪਾਤਸ਼ਾਹ,
ਪਾਤਸ਼ਾਹਾਂ ਪਾਤਸ਼ਾਹ,
ਉਹ ਸਿੱਖ ਫਿਰ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਂਦਾ ਜੀ, ਹੈ ਨਹੀਂ ਉੱਥੇ ਮਗਲੇ ਪਾਤਸ਼ਾਹ ਦੇ। ਦੇਖੋ ਪਹਿਲਾ ਜਿਹੜਾ ਪਾਤਸ਼ਾਹ ਉਹਦੇ ਹਾਏ ਨੂੰ ਕੰਨਾ ਉੱਤੇ ਬਿੰਦੀ, ਇਹ ਸੁੱਧ ਕਰਿਆ ਆਪਾਂ ਨੇ। ਦੂਜਾ ਸ਼ਬਦ ਹੈ ਪਾਤਸ਼ਾਹ ਹੋ ਤੁਹਾਡੇ ਕੋਲ, ਉੱਥੇ ਔਂਕੜ ਕਹਿੰਦੇ ਹੈ ਨਹੀਂ ਸ਼ੁੱਧ ਪਾਠ, ਇਹ ਹੈ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਂਦਾ ਹੈ, ਉਹ ਸਿੱਖ ਐਸੀ ਸ਼ਕਤੀ ਦਾ ਮਾਲਕ। ਪਾਤਸ਼ਾਹਾਂ ਪਾਤਸ਼ਾਹ ਹੋ,
ਪਾਤਸ਼ਾਹਾਂ ਪਾਤਸ਼ਾਹ,
ਹਾਂ ਫਿਰ ਹੋ ਗਿਆ ਪਾਤਸ਼ਾਹਾਂ ਪਾਤਸ਼ਾਹ,
ਪਾਤਸ਼ਾਹਾਂ ਪਾਤਸ਼ਾਹ
ਹੁਕਮ ਚਲਾਇਆ,
ਹੁਕਮ ਚਲਾਇਆ,
ਉਹ ਪਾਤਸ਼ਾਹ ਦਾ ਪਾਤਸ਼ਾਹ ਹੈ, ਉਹਦਾ ਹੁਕਮ ਫਿਰ ਸਾਰਿਆਂ 'ਤੇ ਚੱਲਦਾ, ਕਿੱਥੇ ਸਾਰੀਆਂ ਇੰਦਰੀਆਂ 'ਤੇ ਉਹਦਾ ਹੁਕਮ ਚੱਲਦਾ, ਉਹ ਤਾਂ ਇੰਦਰੀਆਂ ਆਪਣੇ 'ਤੇ ਹੁਕਮ ਕਰਦੀਆਂ ਨੇ, ਅੱਖਾਂ ਹੋਰ ਪਾਸੇ ਨੂੰ ਲੈ ਜਾਂਦੀਆਂ ਨੇ, ਜੀਭ ਹੋਰੇ ਕੁਛ ਬੋਲ ਬੈਠਦੀ ਹੈ, ਕੰਨ ਕੁਛ ਹੋਰੇ ਸੁਣ ਬੈਠਦੇ ਨੇ, ਪੈਰ ਹੋਰ ਪਾਸੇ ਨੂੰ ਲੈ ਜਾਂਦੇ ਨੇ, ਹੱਥ ਹੋਰ ਕੁਝ ਕਰੀ ਜਾਂਦੇ ਨੇ, ਪਰ ਜਦੋਂ ਇਹ ਅਵਸਥਾ ਦਾ ਮਾਲਕ ਬਣ ਗਿਆ ਸਿੱਖ, ਉਹਦਾ ਹੁਕਮ ਸਾਰੀਆਂ ਇੰਦਰੀਆਂ 'ਤੇ ਉਹਦਾ ਹੁਕਮ ਚੱਲਦਾ, ਨਾ ਕਿ ਇੰਦਰੀਆਂ ਦਾ ਉਹਦੇ 'ਤੇ ਹੁਕਮ ਚੱਲਦਾ, ਐਸਾ ਉਹਦਾ ਹੁਕਮ ਸਾਰੇ ਚੱਲਦਾ, ਅਤੇ ਉਂਝ ਵੀ ਉਹਦਾ ਜਿਹੜਾ ਸਜ ਹੁਕਮ ਭਾਈ ਸਾਰੇ ਸਾਰਿਆਂ 'ਤੇ ਚੱਲਦਾ। ਗੁਰੂ ਅੰਗਦ ਸਾਹਿਬ ਦਾ ਹੁਕਮ ਚੱਲਿਆ ਨਾ, ਗੁਰੂ ਅੰਗਦ ਦੀ ਦੋਹੀ ਫਿਰੀ ਹਰ ਕਰਤਾ ਬੰਦ ਬਹਾਲੀ, ਇਉਂ ਉਹਦਾ ਹੁਕਮ ਫਿਰ ਸਾਰਿਆਂ 'ਤੇ ਚੱਲ ਪੈਂਦਾ।
ਲਾਓਬਾਲੀ ਦਰਗਾਹ ਭਾਣਾ ਪਾਇਆ,
ਹਾਂ ਲਾਓਬਾਲੀ ਦਰਗਾਹ,
ਲਾਓਬਾਲੀ ਦਰਗਾਹ
ਭਾਣਾ ਪਾਇਆ, ਇਹ ਲਾਓਬਾਲੀ ਅਰਬੀ ਦਾ ਸ਼ਬਦ ਵਰਤਿਆ ਭਾਈ ਸਾਹਿਬ ਨੇ ਇੱਥੇ, ਅਰਬੀ ਬੋਲੀ ਦਾ ਲਾਓਬਾਲੀ, ਲਾਓਬਾਲੀ ਬੇਪਰਵਾਹ ਨੂੰ ਕਹਿੰਦੇ ਨੇ, ਜੋ ਬੰਦਾ ਬੇਪਰਵਾਹ ਅਰਬੀ ਵਿੱਚ ਉਹਨੂੰ ਲਾਓਬਾਲੀ ਕਹਿੰਦੇ ਨੇ। ਹਾਂਜੀ ਨਹੀਂ ਕੰਨਾ ਹੈ ਨਹੀਂ, ਲੱਲਿਆ ਮੁਕਤਾ ਊੜੇ ਨੂੰ ਔਕੜ, ਬੱਬੇ ਨੂੰ ਕੰਨਾ, ਲੱਲੇ ਨੂੰ ਬਿਹਾਰੀ, ਲਾਓਬਾਲੀ ਬੇਪਰਵਾਹ ਦਰਗਾਹ ਪਾਣਾ ਪਾਇਆ, ਲਾਓਬਾਲੀ ਦਰਗਾਹ, ਹਾਏ ਨੂੰ ਔਕੜਤਾ ਨਹੀਂ ਦਰਗਾਹ ਦੇ, ਦਰਗਾਹ ਪਾਠ ਹੈ, ਰੱਬ ਦੀ ਦਰਗਾਹ ਵਿੱਚ ਬੇਪਰਵਾਹ ਹੋ ਕੇ ਜਾਂਦੇ ਨੇ ਉਹ, ਨਹੀਂ ਕੱਟਦੇ ਉਹ ਪਾਣਾ ਪਾਇਆ, ਰੱਬ ਦਾ ਪਾਣਾ ਉਹਨਾਂ ਨੂੰ ਪਾਈ ਪਾ ਗਿਆ, ਚੰਗਾ ਲੱਗਦਾ ਹੈ, ਬੇਪਰਵਾਹ ਹੋ ਗਏ ਨੇ, ਨਿਰਭੈ ਹੋ ਗਏ ਨੇ, ਕਿਵੇਂ ਹੋਏ, ਨਿਰਭਉ ਜਪੇ ਸਗਲ ਭਉ ਮਿਟੇ ਦੀ ਪਦਿਤ 'ਤੇ ਤੁਰੇ ਨੇ ਉਹ। ਅੱਗੇ ਜੀ ਸੱਚੀ ਸਿਫਤ,
ਸੱਚੀ ਸਿਫਤ ਸਲਾਹ,
ਸਲਾਹ ਹੈ ਪਾਠੋ, ਕੋਈ ਸਲਾਹ ਹੋ, ਔਕੜ ਹੈ ਨਹੀਂ, ਸੁਧ ਪਾਠ ਸਲਾਹ ਕਰ ਲਿਓ, ਹੈ ਨੂੰ ਔਕੜ ਹੈ ਨਹੀਂ, ਸੱਚੀ ਸਿਫਤ ਸਲਾਹ,
ਸੱਚੀ ਸਿਫਤ ਸਲਾਹ,
ਅਪਿਓ ਪੀ ਆਇਆ,
ਅਪਿਓ ਪੀ ਆਇਆ,
ਸੱਚੇ ਵਾਹਿਗੁਰੂ ਸਿਫਤੀ ਦੀ ਸਿਫਤ ਦੀ ਸਲਾਹ ਕਰਦੇ ਨੇ, ਸਿਫਤ ਕਰਦੇ ਨੇ, ਸਲਾਹ ਕੀਰਤਨ ਗਾਉਂਦੇ ਨੇ, ਸਿਫਤ ਉਹਦੇ ਜਿਹੜੀ ਹੈ ਉਹਦੀ ਵਡਿਆਈ ਕਰਦੇ ਨੇ, ਸਲਾਹ ਕੀਰਤਨ ਕਰਦੇ ਨੇ, ਫਿਰ ਕੀ ਦਾਤ ਦਿੱਤੀ ਇਹਦੇ ਵਿੱਚ ਸਤਿਗੁਰਾਂ ਨੇ ਉਹਨੂੰ, ਅਪਿਓ ਪੀ ਆਇਆ, ਅਪਿਓ ਅੰਮ੍ਰਿਤ, ਅੰਮ੍ਰਿਤ ਦੀ ਦਾਤ ਦੇ ਕੇ ਅੰਮ੍ਰਿਤ ਦੀ ਅੰਮ੍ਰਿਤ ਪਿਆਉਣਾ ਕੀਤਾ, ਅਤੇ ਆਪ ਪੀਤਾ ਅਤੇ ਹੋਰਾਂ ਨੂੰ ਵੀ ਪਿਆਇਆ ਉਹਨੇ, ਫਿਰ ਅੱਗੇ ਉਹਦੇ ਪਿਆਉਣ ਦੇ ਯੋਗ ਹੋ ਗਿਆ। ਨਹੀਂ ਹਾਂਜੀ ਚਲੋ, ਸ਼ਬਦ ਸੁਰਤ,
ਸ਼ਬਦ ਸੁਰਤ ਅਸਗਾਹ
ਅਕੜ ਨਹੀਂ ਪੈਣ, ਅਗੜ ਪੜਨਾ ਇਸ ਪਾਠ ਨੂੰ, ਅਕੜ ਨਹੀਂ ਕਿ ਪੜਨਾ, ਸੁਧ ਉਚਾਰਨੇ ਦਾ ਅਗੜ ਹੈ। ਸ਼ਬਦ ਸੁਰਤ ਅਸਗਾਹ,
ਸ਼ਬਦ ਸੁਰਤ ਅਸਗਾਹ,
ਅਗੜ ਕਢਾਇਆ,
ਅਗੜ ਕਢਾਇਆ,
ਉਹਦੀ ਜਦੋਂ ਸੁਰਤ ਉਹ ਸਿੱਖਦੀ ਸ਼ਬਦ ਦੇ ਨਾਲ ਜੁੜੀ, ਭਾਈ ਅਸਗਾਹ ਰੂਪ ਹੋ ਗਿਆ, ਸਮੁੰਦਰ ਰੂਪ ਹੋ ਗਿਆ। ਹਾਂਜੀ, ਅਸਗਾਹ ਨਾਮ ਸਮੁੰਦਰ ਦਾ। ਅਤੇ ਅਗੜ ਕਢਾਇਆ, ਉਹਦਾ ਮਨ ਜਿਹੜਾ ਸੀ, ਅਗੜ ਹੁੰਦਾ ਜਿਹੜਾ ਨਾ ਘੜਿਆ ਪਿਆ ਹੋਵੇ, ਇੱਕ ਡੰਡਾ ਹੁੰਦਾ ਘੜ ਜਿਹਾ ਹੀ ਹੋਵੇ, ਮਿਸਤਰੀ ਲੋਕ ਉਹਨੂੰ ਘੜ ਕੇ ਕਿੰਨਾ ਸੋਹਣਾ ਬਣਾ ਦਿੰਦੇ ਨੇ। ਇਉਂ ਮਨ ਜਿਹੜਾ ਸੀ ਅਜੇ ਘੜਿਆ ਨਹੀਂ ਸੀ ਹੋਇਆ, ਮਨ ਸੱਚੀ ਟਕਸਾਲ ਦੀ ਘਾਟ ਤੋਂ ਨਹੀਂ ਸੀ ਆਈ ਸ਼ਬਦ ਦੀ, ਉਹਨੂੰ ਘੜ ਦਿੱਤਾ, ਸੋਹਣਾ ਬਣਾ ਦਿੱਤਾ, ਘੜ ਕੇ ਸੁੰਦਰ ਬਣਾ ਦਿੱਤਾ, ਮਨ ਸ਼ੁੱਧ ਕਰ ਦਿੱਤਾ। ਚਲੋ ਜੀ, ਇੱਕ ਪੌੜੀ ਹੋਰ ਸੀ ਸਵੇਰ ਵਾਲਿਆਂ ਦੀ, ਉਹ ਕਰਕੇ ਸਮਾਪਤੀ ਕਰਾਂਗੇ। ਪੜ੍ਹੋ ਜੀ।
ਮੁੱਲ ਨਾ ਮਿਲੇ ਅਮੋਲ ਨਾ ਕੀਮਤ ਪਾਈਏ।
ਅਮੋਲ ਤੇ ਵਿਸਰਾਮ ਠੀਕ ਹੈ, ਮੁੱਲ ਨਾ ਮਿਲੇ ਅਮੋਲ,
ਮੁੱਲ ਨਾ ਮਿਲੇ ਅਮੋਲ,
ਨਾ ਕੀਮਤ ਪਾਈਏ,
ਨਾ ਕੀਮਤ ਪਾਈਏ।
ਹੁਣ ਭਾਈ ਸਿੱਖੀ ਦੀ ਕੀਮਤ ਕੌਣ ਕੋਈ ਪਾ ਸਕਦਾ? ਸਿੱਖੀ ਪੈਸਾ ਨਾ ਮੁੱਲ ਨਹੀਂ ਮਿਲਦੀ, ਜੇ ਉਹ ਮਿਲਦੀ ਹੁੰਦੀ ਤਾਂ ਅਮੀਰ ਲੋਕਾਂ ਨੂੰ ਫਿਰ ਜਿਹੜਾ ਸੀ ਜਸ ਤਿਕਸ਼ਾ ਕਰਨ ਦੀ ਲੋਨ ਸੀ ਪੈਸਾ ਨਾਲ ਖਰੀਦ ਲੈਂਦੇ, ਉਹੀ ਸਿੱਖ ਬਣ ਜਾਂਦੇ, ਗਰੀਬ ਰਹਿ ਜਾਂਦੇ। ਸੋ ਇਸ ਕਰਕੇ ਇਹਦਾ ਮੁੱਲ ਨਹੀਂ ਕੋਈ, ਮੁੱਲ ਨਾ ਮਿਲੇ ਅਮੋਲ,
ਮੁੱਲ ਨਾ ਮਿਲੇ ਅਮੋਲ।
ਸਿੱਖੀ ਭਾਈ ਅਮੋਲ ਕਹਿ ਪੈਸਿਆਂ ਨਾਲ, ਜਿਹੜਾ ਗੁਰਮੁਖ ਪੰਥ ਹੈ, ਗੁਰੂ ਨਾਨਕ ਸਾਹਿਬ ਨੇ ਗੁਰਸਿੱਖੀ ਪੰਥ ਤੋਰਿਆ, ਇਹਦਾ ਕੋਈ ਮੁੱਲ ਨਹੀਂ ਹੈ, ਨਾ ਕੀਮਤ ਪਾਈ ਹੈ, ਨਾ ਇਹਦੀ ਕੋਈ ਕੀਮਤ ਅਦਾ ਕੀਤੀ, ਇਹਦਾ ਮੁੱਲ ਕੋਈ ਰੱਖਿਆ ਜਾ ਸਕਦਾ ਵੀ ਇੰਨੇ ਕੁ ਨੂੰ ਮਿਲ ਜੂਗੀ, ਸਿਰ ਵੱਟੇ ਮਿਲਦੀ ਹੈ। ਹਾਂਜੀ,
ਪਾਏ ਤਰਾਜੂ ਤੋਲ,
ਦੇਖਿਆ ਨਹੀਂ ਗੁਰੂ ਅੰਗਦ ਸਾਹਿਬ ਨੇ ਕਿਵੇਂ ਪਾਈ ਸੀ ਸਿੱਖੀ, ਕਿਵੇਂ ਬਚਨ ਦੀ ਜਿਹੜਾ ਗੁਰੂ ਸਾਹਿਬ ਜੀ ਦੇ ਤਿਕਸ਼ਾ ਨੂੰ ਝੱਲਿਆ ਮੁਰਦਾ ਖਾਣ ਵਿੱਚ, ਉਦੋਂ ਬਾਬਾ ਬੁੱਢਾ ਜੀ ਵੀ ਪਾਈ ਭਗੇਤ ਚਾੜੀਆਂ ਉਹਨੇ ਝਾੜੀਆਂ ਦੇ ਉਹਨੇ ਲੁੱਗੇ ਸੀ, ਮੁਰਦੇ ਖਾਣ ਲੱਗ ਪਏ। ਹੁਣ ਗੁਰੂ ਅੰਗਦ ਸਾਹਿਬ ਜੀ ਮੁਰਦੇ ਦੇ ਆਲੇ ਦੁਆਲੇ ਘੁੰਮਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਲੈਣਿਆ ਤੂੰ ਵੀ ਜਾਂ ਝਾੜੀਆਂ ਉਹਨੇ ਲੁੱਕ ਜਾ, ਉਹਨਾਂ ਮੰਗੂ ਜੇ ਤੇਰਾ ਵੀ ਖਾਣ ਨੂੰ ਨਹੀਂ ਜੀ ਕਰਦਾ, ਘੁੰਮੀ ਜਾਂਦਾ ਆਲੇ ਦੁਆਲੇ। ਮਹਾਰਾਜ ਜੀ ਨਹੀਂ, ਮੈਂ ਇਸ ਕਰਕੇ ਨਹੀਂ ਘੁੰਮਣਾ, ਮੈਂ ਤਾਂ ਤੁਹਾਡੇ ਅਗਲੇ ਹੁਕਮ ਦੀ ਉਡੀਕ ਕਰਦਾ ਵੀ ਕਿਹੜੇ ਪਾਸੇ ਤੋਂ ਖਾਣਾ। ਅਤੇ ਫਿਰ ਜਿਹੜਾ ਸੀ ਫਿਰ ਬਣੇ ਨਾ ਗੁਰੂ, ਇਉਂ ਇਉਂ ਮੁੱਲ ਲਈ ਹੈ ਭਾਈ, ਸਿਰ ਦੇ ਕੇ ਸਿਰ ਦੇ ਕੇ ਮਿਲਦੀ ਹੈ, ਚਿਕਿਤਸਾ 'ਚ ਪਾਸ ਹੋ ਕੇ ਮਿਲਦੀ ਹੈ। ਇਸੇ ਸਿੱਖੀ ਪੰਥ ਨੂੰ ਪਾਏ ਤਰਾਜੂ ਤੋਲ,
ਪਾਏ ਤਰਾਜੂ ਤੋਲ,
ਤਰਾਜੂ ਨਾਮ ਤੱਕੜੀ ਦਾ, ਇਸ ਕਿਸੇ ਤੱਕੜੀ 'ਚ ਪਾ ਕੇ ਤੋਲੀ ਨਹੀਂ ਜਾਂਦੀ ਸਿੱਖੀ, ਜਾਂ ਬੁੱਧੀ ਰੂਪੀ ਤੱਕੜੀ 'ਚ ਪਾ ਕੇ ਵਿਚਾਰ ਰੂਪੀ ਬੱਟਿਆਂ ਦੇ ਨਾਲ ਜਾਂ ਸ਼ਾਸਤਰ ਗਿਆਨ ਦੁਆਰਾ ਇਹ ਤੋਲੀ ਨਹੀਂ ਜਾਂਦੀ ਉਹਨਾਂ ਬੱਟਿਆਂ ਨਾਲ। ਕੀ ਆ ਉਹ?
ਅਤੁਲ ਤੁਲਾਈ,
ਨਾ ਅਤੁਲ ਤੁਲਾਇਆ,
ਤੁਲਾਈਆ।
ਸੋ ਇਹ ਤੋਲੀ ਨਹੀਂ ਜਾ ਸਕਦੀ ਭਾਈ ਕਿਸੇ ਤੋਲ ਨਾਲ, ਕਿਸੇ ਵਸਤੂ ਦੇ ਇਹਦੇ ਬਕਾ ਲਓ ਕੋਈ ਵਸਤੂ ਪਾ ਦੀ ਉਹਦੇ ਬਰਾਬਰ, ਉਹ ਵੀ ਨਹੀਂ ਕੋਈ ਜੋ ਬਰਾਬਰ ਆ ਸਕਦੀ। ਚਲੋ ਅੱਗੇ,
ਨਿਜ ਘਰ ਤਖਤ ਅਡੋਲ ਨਾ ਡੋਲ ਡੁਲਾਈਏ।
ਆਪਣੇ ਜਿਹੜਾ ਨਿਜ ਘਰ ਤਖਤ ਹੈ, ਨਿਜ ਸੋਏ ਜਿਹੜਾ ਆਪਣਾ ਭਾਈ ਆਤਮਾ ਰੂਪੀ ਜਾਂ ਤਖਤ ਕਿਹੜਾ? ਗੁਰਸਿੱਖੀ ਰੂਪ, ਗੁਰਤਖਦੀ ਰੂਪ ਤਖਤ ਜਿਹੜਾ ਹੈ, ਉਹ ਨਿਜ ਘਰ ਤਖਤ ਜਿਹੜਾ ਹੈ ਕੈਸਾ ਉਹ? ਅਡੋਲ, ਨਾ ਡੋਲਣ ਵਾਲਾ ਤਖਤ ਨਹੀਂ ਹੈ, ਅਤੇ ਨਾ ਡੋਲ ਆਈਆ, ਨਾ ਉਹਨੂੰ ਕੋਈ ਡੁਲਾ ਸਕਦਾ। ਹਾਂ, ਜਾਂ ਇਸ ਰਿਆਇਤ ਵਿੱਚ ਰਹਿ ਕੇ ਭਾਈ ਡੋਲਦਾ ਨਹੀਂ, ਨਾ ਉਹਨੂੰ ਕੋਈ ਡੁਲਾ ਸਕਦਾ। ਹਾਂਜੀ,
ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈਏ।
ਹਾਂ, ਇਹ ਜਿਹੜਾ ਗੁਰਸਿੱਖੀ ਪੰਥ ਤੋਰਿਆ ਗੁਰੂ ਨਾਨਕ ਸਾਹਿਬ ਜੀ ਨੇ, ਗੁਰਮੁਖ ਪੰਥ ਤੋਰਿਆ, ਨਿਰੋਲ ਸ਼ੁੱਧ ਹੈ, ਖਾਲਸਾ ਇਹ 'ਚ ਕੋਈ ਕਿਸੇ ਪ੍ਰਕਾਰ ਦਾ ਮਿਕਸ ਨਹੀਂ ਹੈ, ਇਹ 'ਚ ਕੋਈ ਮਿਕਸਅਪ ਕਰ ਵੀ ਨਹੀਂ ਸਕਦਾ, ਨਾ ਰਲੇ ਰਲਾਈਏ, ਜੋ ਕੋਈ ਰਲਾ ਪਾਉਣਾ ਚਾਹੇ ਤਾਂ ਚਾਹ ਕੇ ਨਹੀਂ ਕੋਈ ਪਾ ਸਕਦਾ। ਹਾਂਜੀ, ਦੁਲਾਮਾ ਨੇ ਰਲਾ ਰਲਾਈਏ, ਦੁਲਾਮਾ ਨੇ ਕਹਿੰਦੇ ਰਲੇ ਦੇ ਥਾਂ। ਹਾਂਜੀ, ਦੋ ਰਲਾਏ ਕਰ ਲਿਓ ਉੱਥੇ, ਲੱਲੇ ਦੇ ਰਲਾ ਕਰ ਲਿਓ, ਰਲਾ ਲੱਲੇ ਨੂੰ ਦੁਲਾਮਾ ਰਲਾ। ਹਾਂ, ਅੱਗੇ ਜੀ ਕਹਿੰਦਾ ਰਲਾ ਪਾਇਆ ਨਹੀਂ, ਉਸ ਬਥੇਰਾ ਯਤਨ ਕੀਤਾ ਰਲਾ ਪਾਉਣ ਵਾਲਿਆਂ ਨੇ, ਨਹੀਂ ਹੋ ਸਕਿਆ। ਹਾਂਜੀ,
ਕਥਾ ਅਕਥ ਅਬੋਲ ਨਾ ਬੋਲ ਬੁਲਾਈਏ।
ਅਬੋਲ ਤੇ ਵਿਸਰਾਮ, ਕਥਾ ਅਕਥ ਅਬੋਲ,
ਕਥਾ ਅਕਥ ਅਬੋਲ,
ਇਹ ਸਿੱਖੀ ਪੰਥ ਦੀ ਜਿਹੜੀ ਕਥਾ ਬੜੀ ਕਥ ਕਥਾ ਹੈ, ਕਥਨ ਨਹੀਂ ਹੁੰਦੀ, ਅਬੋਲ ਬੋਲ ਬੋਲੀ ਨਹੀਂ ਜਾਂਦੀ, ਅਬੋਲ ਹੈ ਤਾਂ ਨਾ ਬੋਲ ਬੁਲਾਈਏ,
ਨਾ ਬੋਲ ਬੁਲਾਈ,
ਨਾ ਇਹਦਾ ਬੋਲ ਭਾਈ ਬੋਲਿਆ ਜਾਂਦਾ ਕਿਤੇ, ਕੋਈ ਬੋਲ ਨਹੀਂ ਸਕਦਾ ਇਹਦੇ ਬਾਰੇ ਸੰਪੂਰਨ ਤੋਂ।
ਸਦਾ ਅਭੁੱਲ ਅਭੋਲ ਨਾ ਭੋਲ ਭੁਲਾਈ ਹੈ।
ਇਹ ਤਾਂ ਸਦਾ ਹੀ ਭਾਈ ਸਿੱਖ ਜਿਹੜਾ ਗੁਰਸਿੱਖ ਪੰਥ ਹੈ ਭੁੱਲ ਹੈ, ਇਹਦੇ ਵਿੱਚ ਕੋਈ ਭੁੱਲ ਨਹੀਂ ਹੋਈ, ਕੁਝ ਧਰਮਾਂ ਦੀ ਭੁੱਲ ਹੋ ਗਈ ਇਹਦੇ ਬਣਨ ਵਿੱਚ, ਇਹ ਤਾਂ ਇਹ 'ਚ ਕੋਈ ਭੁੱਲ ਨਹੀਂ ਹੋਈ, ਪੂਰੇ ਕਾ ਕੀ ਆ ਸਭ ਕੁਛ ਪੂਰਾ, ਘੱਟ ਵੱਧ ਕਿਸੇ ਨਾ ਹੀ, ਇਹ 'ਚ ਕੋਈ ਗਲਤੀ ਨਹੀਂ ਕੋਈ ਹੋਈ ਇਹ ਪੰਥ ਨੂੰ ਜਦੋਂ ਬਣਾਇਆ। ਇਸ ਕਰਕੇ ਇਹ ਬੜਾ ਭੋਲ ਹੈ, ਬੜਾ ਦਾਨਾ ਇਹ ਸਿੱਖੀ ਪੰਥ, ਨਾ ਭੋਲ ਭੁਲਾਈ ਹੈ, ਕਿਸੇ ਗਲਤੀ ਵਿੱਚ ਭੁੱਲਦਾ ਵੀ ਨਹੀਂ ਅੱਗੇ ਤੋਂ।
ਗੁਰਮੁਖ ਪੰਥ ਅਲੋਲ ਸਹਿਜ ਸਮਾਈ ਹੈ।
ਇਹ ਜਿਹੜਾ ਗੁਰਮੁਖ ਪੰਥ ਤੋਰਿਆ ਗੁਰੂ ਨਾਨਕ ਸਾਹਿਬ ਜੀ ਨੇ, ਅਲੋਲ ਨਾਮ ਚੰਚਲਤਾ ਹੀ ਤੋਂ ਰਹਿਤਾ ਹੈ। ਅਲੋਲ ਹੁੰਦਾ ਚੰਚਲ, ਐੜਾ ਮੂਹਰੇ ਲੱਗ ਗਿਆ, ਜੋ ਨਾ ਚੰਚਲ ਹੋਵੇ ਭਾਵ ਸਦਾ ਸਥਿਰ ਰਹਿਣ ਵਾਲਾ ਹੈ, ਚੰਚਲਤਾ ਹੀ ਤੋਂ ਰਹਿਤਾ ਹੈ। ਹਾਂ ਇਹ ਸਥਿਰ ਰਹੂਗਾ, ਇਹ ਪੰਥ ਮਾਰਾ ਤੋਰਿਆ ਹੋਇਆ, ਇਹਨੂੰ ਖਤਮ ਕਰਨ ਦੇ ਬਥੇੜੇ ਲੋਕ ਯਤਨ ਕਰਦੇ ਰਹੇ ਨੇ, ਕਰ ਰਹੇ ਨੇ, ਅਤੇ ਪਰ ਖਤਮ ਨਹੀਂ ਜੇ ਹੋਣਾ, ਕਿਉਂਕਿ ਸਹਿਜ ਸਮਾਈ ਹੈ, ਸਹਿਜ ਪਦ ਵਿੱਚ ਸਮਾਇਆ ਹੋਇਆ ਹੈ।
ਸਰੋਵਰ ਝੋਲ ਗੁਰਮੁਖ ਪਾਈ ਹੈ।
ਅੰਮ੍ਰਿਤ ਦਾ ਜਿਹੜਾ ਭਾਈ ਸਰੋਵਰ ਹੈ, ਝੋਲ ਹੁੰਦਾ ਨਾ ਜਿਵੇਂ ਪਾਣੀ ਉੱਤੇ ਬੂਰ ਆਇਆ ਹੁੰਦਾ, ਉਹਨੂੰ ਆਪਾਂ ਪਰੇ ਹਟਾ ਦਿੰਦੇ ਹਾਂ, ਝੋਲ ਪਰਾਂ ਝੋਲ ਦਿੰਦੇ ਹਾਂ, ਫਿਰ ਜਲ ਪੀਂਦੇ ਹਾਂ। ਇਉਂ ਜਿਹੜੇ ਵਿਸ਼ੇ ਵਿਕਾਰਾਂ ਰੂਪੀ ਝੋਲ ਉਹਨੂੰ ਝੋਲ ਕੇ ਵਿਕਾਰਾਂ ਨੂੰ, ਇਉਂ ਅੰਮ੍ਰਿਤ ਨੂੰ ਪੀ ਕਰਕੇ, ਅੰਮ੍ਰਿਤ ਦਾ ਸਰੋਵਰ ਅੰਮ੍ਰਿਤ ਨੂੰ ਪੀ ਕੇ ਇਹਦੇ 'ਚੋਂ ਗੁਰਮੁਖ ਪਾਈ ਹੈ। ਇਹ ਦਾਤ ਗੁਰਮੁਖ ਪਾਉਂਦੇ ਨੇ ਗੁਰਸਿੱਖੀ ਦੇ। ਹਾਂਜੀ
ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈ ਹੈ।
ਇਹ ਟੋਲੀ ਦੇ ਦੋ ਅਰਥ ਕੀਤੇ ਨੇ, ਜਾਮਨੀ ਟਕਸਾਲ ਵਿੱਚ ਦਾ ਅਰਥ ਟੋਲੇ ਕੀਤਾ ਹੈ, ਟੋਲੀ ਦਾ, ਟੋਲੀਆਂ ਨਹੀਂ ਆ, ਕਿੰਨੇ ਹੋਰ ਧਰਮਾਂ ਦੀਆਂ ਟੋਲੀਆਂ ਫਿਰਦੀਆਂ ਨੇ, ਹੁਣ ਤਾਂ ਬਹੁਤੀਆਂ ਹੋਰ ਵਧੀਆਂ ਨੇ, ਟੋਲੇ ਹੀ ਤੋਲੇ ਫਿਰਦੇ ਨੇ, ਕਿਤੇ ਸਰਸੇ ਵਾਲਾ, ਕਿਤੇ ਆਸੂਤੋਸ, ਕਿਤੇ ਪਨਿਆਲੇ ਵਾਲਾ, ਕਿੰਨੇ ਟੋਲੇ ਹੋ ਗਏ। ਲੱਖ ਟੋਲੀ, ਇਹਨਾਂ ਲੱਖਾਂ ਟੋਲਿਆਂ ਵਿੱਚ ਸਿੱਖ ਪੰਥ ਇੱਕ ਵੱਖਰਾ ਟੋਲਾ ਹੈ, ਇੱਕ ਵੱਖਰਾ ਟੋਲਬਾ ਹੈ, ਨਾ ਆਪ ਗਣਾਈਏ, ਇਹ ਆਪਣੇ ਆਪ ਨੂੰ ਨਹੀਂ ਜਣਾਉਂਦਾ, ਐਸਾ ਇੱਕ ਟੋ ਐਸਾ ਟੋਲਾ ਹੈ। ਹਾਂਜੀ ਜਾਂ ਦੂਜੇ ਅਰਥ ਵਿੱਚ ਟੋਲੀ ਨਾਮ ਪਦਾਰਥਾਂ ਦਾ ਵੀ ਹੁੰਦਾ, ਹਾਂਜੀ ਟੋਲ ਨਾਮ ਪਦਾਰਥ ਦਾ ਵੀ ਹੈ। ਲੱਖ ਟੋਲੀ ਲੱਖਾਂ ਪਦਾਰਥਾਂ ਵਿੱਚ, ਇਹ ਕੈਸਾ ਪਦਾਰਥ ਹੈ ਟੋਲ ਮੈਨੇ, ਕਿੱਦਾਂ ਦਾ ਪਦਾਰਥ ਹੈ ਜਿਹੜਾ ਕੀਮਤ ਹੈ ਆਪ ਗਣਾਈ ਹੈ। ਇਹ ਦੂਜੇ ਲੱਖਾਂ ਪਦਾਰਥਾਂ ਵਿੱਚੋਂ ਇੱਕ ਵਿਸ਼ੇਸ਼ ਪਦਾਰਥ ਹੈ ਕਿ ਆਪਣੇ ਆਪ ਨੂੰ ਨਹੀਂ ਗਣਾਉਂਦਾ, ਇਹ ਆਪਣੇ ਆਪ ਦੀ ਹੋਮੈ ਨਹੀਂ ਕਰਦਾ, ਜਣਾਉਂਦਾ ਨਹੀਂ, ਇੱਦਾਂ ਦਾ ਇੱਕ ਇਹ ਪਦਾਰਥ ਹੈ। ਲੱਖਾਂ ਪਦਾਰਥਾਂ ਵਿੱਚੋਂ ਇਹ ਇੱਦਾਂ ਦਾ ਇੱਕ ਪਦਾਰਥ ਹੈ ਜਿਹੜਾ ਆਪਾਂ ਭਾਵ ਨਹੀਂ ਜਣਾਉਂਦਾ। ਸੋ ਇੱਥੇ ਤੱਕ ਸੀ ਇਹ ਸਾਰੀ ਪੌੜੀ ਦਾ ਪਾਠ, ਇਕੱਠੇ ਪੜ੍ਹ ਲਓ ਸਾਰੇ ਮੁੜ ਤੋਂ ਇਕੱਠੇ ਬੋਲ ਕੇ।
ਮੁੱਲ ਨਾ ਮਿਲੇ ਅਮੋਲ ਨਾ ਕੀਮਤ ਪਾਈ ਹੈ, ਪਾਏ ਤਰਾਜੂ ਤੋਲ ਨਾ ਅਤੁੱਲ ਤੁਲਾਈ ਹੈ, ਨਿਜ ਘਰ ਤਖਤ ਅਡੋਲ ਨਾ ਡੋਲ ਡੁਲਾਈ ਹੈ, ਗੁਰਮੁਖ ਪੰਥ ਨਰੋਲ ਨਾ ਰਲੇ ਰਲਾਈ ਹੈ, ਅਕਥ ਕਥਾ ਅਮੋਲ ਨਾ ਬੋਲ ਬੁਲਾਈ ਹੈ, ਸਦਾ ਅਭੁੱਲ ਅਬੋਲ ਨਾ ਭੋਲ ਭੁਲਾਈ ਹੈ, ਗੁਰਮੁਖ ਪੰਥ ਅਲੋਲ ਸਹਿਜ ਸਮਾਈ ਹੈ।
ਅਮਿਓ ਸਰੋਵਰ ਚੋਲ ਗੁਰਮੁਖ ਪਾਈ ਹੈ, ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈ ਹੈ, ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।